Not this way. Remain standing now with our heads bound. Lord, may this
प्रभु ए केवल एक गीत ही ना होवे पर अपने दिल दियां डूंघाइयां तों इनू गाइए हुण मैं नेचा करदा हां चेलिया ने एक बारी आख्या जदके यसू ने बहुत सारे बलवंत काम कर विखाए सन उन्हां ने कहा कि प्रभु हुण असी नेचा करदे हां यसू ने आख्या कि तुसी हुण नेचा करदे हो उन्हें क्या कि असि नेचा करदे हां कि तू सब गल्लां जानदा आ ते लोड़ नहीं आ कि कोई तेनू सिखाए सो पिता अज रात असि महसूस करदे हां कि तेनू साडी सिख्या दी लोड़ नहीं आ पर सानू तेरी सिख्या दी लोड़ आ सो असि प्रार्थना करदे हां कि तू सानू सिखावेगा कि किंज प्रार्थना करनी आ किंज जीना आ ते किंज नेचा करनी आ अज रात दी बंदगी विच ए बख्श दे प्रभु जे सानू किसे चीज दी घाट आ प्रभु सानू ए दे असि ए यसू दे नाम विच मंगदे हां आमीन मैं जानदा हां कि अज रात भी फिर दोबारा तुहाडे विच बहुत सारे खड़े हन बार कुछ लोकां दे समूहां नू मिलिया जिन्हां ए आख्या कि ओ अंदर नहीं आ सके कि ओ वखरियां वखरियां कारां विच अपने रेडियो सुन रहे हन अज रात असी जिन्ना भी जल्दी हो सकिया करन दा यतन करांगे ते ऐतवार दी रात असी बीमारां लई प्रार्थना करांगे ते प्रार्थना पंगत लावांगे जिद्दां के इत्थे उतां असी इक लै सकदे हां अते ए बंदगी अज रात असी बीमारां दे लई प्रार्थना करन लई मखसूस कर रहे हां अते हुण मैं चाहुंदा हां कि तुसी इस परमेश्वर दी पवित्र बाणी विच उसर जाओ विश्वास विच इस कड़ी दे विश्वास विच विश्वास हुण होर भी वधेरे विश्वास दी लोड़ पवेगी जो के कदे किसे युग विच रिया है क्योंकि ए सुर्ग ते उठाए जान वाला विश्वास है उतां उठाया जाना अते असी चाहुंदे हां कि अज रात तुसी उस सब विच विश्वास करो जो कि तुसी वेख्या है सुनिया है ते ओ वचन जेड़ा तुसी प्रचार हुंदे सुनिया है निशानियां ते अचंभे जो कि तुसी हुंदे वेखे हन असी चाहुंदे हां कि तुसी इस सब नू अपने दिल विच इकट्ठा कर लो ते इहदे ते विचार करो कि की ए परमेश्वर है कि नहीं जिवें कि पुराने समय दे अलीशा ने आख्या कि जे खुदा खुदा है तां ओहदी सेवा करो ते जे एक मसीह दे लई यसू सब चीजां दा केंद्र आ तद मैं सोचदा हां कि सानू बाकी सब चीजां नू छड के ओनू चिपक जाना चाहिदा आ याद रहे ओ केंद्र आ ओ उतरी तारा आ ओ अंतला आ ओ पूर्ण आ अते जे ओ उतरी तारा आ सिर्फ इको ही चीज आ जेड़ी के उतरी तारे वाल इशारा करेगी ते ओ है तुहाडी दिशा सूचक जिदे नाल तुसी समुद्री सफर कर रहे हो अते जेड़ी दिशा सूचक दे नाल मैं तुहानू सफर करवाउण दा यतन कर रहा हां ओ है बचन अते बचन हमेशा ही ओदी वाल इशारा करदा है अते असी इंज महसूस करदे हां कि असी एक महान मुसीबतां अते परखां दे समें थाणी लंघ रहे हां समें दी घबराहट अते कौमां दे विचकाए मुसीबतां अते हर किस्म दीआं चीजां वापर रहीआं हन अते कदे कदे मैं इंज घेरिया जांदा हां हर थां जिथे मैं वेखदा हां ए तां इदां है जिवें कि बाहर समुंदर विच जहाज विच होणा अते मैनूं किश्ती दी देखभाल सौंपी गई है किंज असी कंडे लगांगे इथे एक चिट्टी टोपी वाला आउंदा आ ते मेरे जहाज नालों 100 गुणा वड्डा आ असी उन्हां हरेक उते फतेह पा लवांगे ओहदे द्वारा असी फतेहमंद नालों वी वध के हां कप्तान मुख कप्तान दे कोल जहाज दे अंत विच डोरी फड़ी हुई है ओह इहनूं पार ला देवेगा असी उन्हां सभना उते फतेह पा लवांगे हुण अज रात असी जल्दी करांगे ते तुहानू जल्दी बाहर जान देंगे ਅਸੀਂ ਤੁਹਾਡੇ ਲੰਮੇ ਸਫ਼ਰ ਅਤੇ ਹੋਰ ਦੀ ਪ੍ਰਸ਼ੰਸਾ ਕਰਦੇ ਹਾਂ ਅਤੇ ਕਿੰਜ ਤੁਸੀਂ ਪੈਂਡਾ ਤੈਅ ਕਰਨਾ ਹੈ ਅਤੇ ਜਿਹੜੀ ਕੁਰਬਾਨੀ ਤੁਹਾਨੂੰ ਦੇਣੀ ਪੈਂਦੀ ਆ ਅਤੇ ਸਮਝੇ ਇਹ ਤਾਂ ਮੈਥੋਂ ਇੰਜ ਕਰਾਉਂਦਾ ਆ ਕਿ ਜਿੱਥੇ ਮੈਂ ਖੜੇ ਹੋ ਕੇ ਤੇ ਗੱਲਬਾਤ ਕਰਦਾ ਰਹਾਂ ਤੇ ਤੁਹਾਡੀ ਮਦਦ ਲਈ ਸਭ ਕੁਝ ਕਰ ਸਕਾਂ ਪਰ ਜਦ ਮੈਂ ਇੱਥੇ ਹੁੰਦਾ ਹਾਂ ਤੇ ਮੈਂ ਹਰੇਕ ਚੀਜ਼ ਨੂੰ ਦੱਬੀ ਜਾਣ ਦਾ ਯਤਨ ਕਰਦਾ ਹਾਂ ਜਿਹਨੂੰ ਕਿ ਮੈਂ ਸਹਿਜ ਨਾਲ ਕਰ ਸਕਦਾ ਹਾਂ ਉਸ ਪਲ ਵਾਸਤੇ ਮਦਦ ਦੇਣ ਲਈ ਜਿਹਦੇ ਲਈ ਅਸੀਂ ਹੁਣ ਇੱਥੇ ਹਾਂ ਤਾਂ ਤੁਸੀਂ ਲੈਂਦੇ ਹੋ ਜੇ ਤੁਸੀਂ ਲੋਕਾਂ ਨੂੰ ਇੱਕ ਸਮੇਂ ਤੇ ਬਹੁਤ ਸਾਰਾ ਦੇ ਦਿਓ ਤਾਂ ਉਹ ਇਹਨੂੰ ਯਾਦ ਨਹੀਂ ਰੱਖ ਸਕਦੇ ਤੁਹਾਨੂੰ ਤਾਂ ਇੱਕ ਚੀਜ਼ ਲੈ ਕੇ ਮਨੁੱਖ ਤੱਕ ਠੀਕ ਇਹਨੂੰ ਫੜੀ ਰੱਖੋ ਜਦ ਤੱਕ ਉਹ ਇਹਨੂੰ ਸਮਝ ਨਾ ਲੈਣ ਅਤੇ ਤਦ ਜਦ ਉਹ ਇਹਨੂੰ ਠੋਸ ਆਪਣੇ ਦਿਲ ਵਿਚ ਲੈ ਲੈਣ ਤੇ ਤਦ ਉਹ ਕਰਨਗੇ ਤਦ ਉਹਨਾਂ ਨੂੰ ਕੁਝ ਹੋਰ ਸਿਖਾਓ ਬਸ ਇੱਕ ਇੱਕ ਪੌੜੀ ਜਿਵੇਂ ਕਿ ਅਸੀਂ ਚੜ੍ਹਦੇ ਹਾਂ ਹੁਣ ਤੁਸੀਂ ਪ੍ਰਾਰਥਨਾ ਕਰੋ ਤੇ ਧੀਰਜ ਧਰੋ ਅੱਜ ਰਾਤ ਚੰਗਾਈ ਵਾਸਤੇ ਨੇਚਾ ਕਰੋ ਮੈਂ ਨਹੀਂ ਸੋਚਦਾ ਕਿ ਤੁਹਾਡੇ ਦਿਲਾਂ ਵਿਚ ਕੋਈ ਪ੍ਰਸ਼ਨ ਇਸ ਸਮੇਂ ਦੇ ਬਾਰੇ ਵਿਚ ਹੈ ਜਿਹਦੇ ਵਿਚ ਅਸੀਂ ਰਹਿ ਰਹੇ ਹਾਂ ਮੈਂ ਨਹੀਂ ਮੰਨਦਾ ਕਿ ਤੁਹਾਡੇ ਮਨ ਵਿਚ ਇਹ ਪ੍ਰਸ਼ਨ ਹੈ ਕਿ ਖੁਦਾ ਆਪਣੇ ਲੋਕਾਂ ਵਿਚ ਹੈ ਜਾਂ ਨਹੀਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਸਭੇ ਇਹ ਵਿਸ਼ਵਾਸ ਕਰਦੇ ਹੋ ਇਹਦੇ ਬਾਰੇ ਵਿਚ ਮੇਰੇ ਦਿਲ ਵਿਚ ਕੋਈ ਸ਼ੱਕ ਨਹੀਂ ਆ ਤੇ ਮੈਂ ਆਪਣੇ ਲੋਕਾਂ ਨੂੰ ਜਾਣਦਾ ਹਾਂ ਆਪਣੇ ਮਿੱਤਰਾਂ ਨੂੰ ਮਸੀਹ ਦੇ ਮਿੱਤਰਾਂ ਨੂੰ ਮਸੀਹ ਦੇ ਬੱਚਿਆਂ ਨੂੰ ਇਹ ਮੰਨਦੇ ਹਨ ਇਹ ਵੇਖਣਾ ਮੈਨੂੰ ਬਹੁਤ ਖੁਸ਼ੀ ਦਿੰਦਾ ਆ ਜਦ ਤੁਸੀਂ ਜਾਣਦੇ ਹੋ ਕਿ ਤੁਹਾਡੇ ਕੋਲ ਪਰਮੇਸ਼ਵਰ ਦੀ ਵੱਲੋਂ ਸੰਦੇਸ਼ ਹੈਗਾ ਤੇ ਤੁਸੀਂ ਇਹਨੂੰ ਲੋਕਾਂ ਨੂੰ ਦਿੰਦੇ ਹੋ ਅਤੇ ਵੇਖਦੇ ਹੋ ਕਿ ਲੋਕ ਇਹਦਾ ਜਵਾਬ ਦਿੰਦੇ ਹਨ ਤਾਂ ਤੁਸੀਂ ਪਿਛਾਂ ਵੇਖਦੇ ਹੋ ਅਤੇ ਆਖਦੇ ਹੋ ਕਿ ਪਿਤਾ ਤੇਰਾ ਧੰਨਵਾਦ ਉਹ ਤਦ ਕਿੰਨੀ ਆਨੰਦ ਦੀ ਗੱਲ ਆ ਇਹ ਵੇਖਣਾ ਕਿ ਬੱਚੇ ਉਹ ਰੋਟੀ ਖਾ ਰਹੇ ਹਨ ਜਿਹੜੀ ਕਿ ਉਹਨਾਂ ਨੂੰ ਕੱਲੀ ਗਈ ਸੀ ਤੁਸੀਂ ਮਹਿਸੂਸ ਕਰਦੇ ਹੋ ਕਿ ਠੀਕ ਇੱਥੇ ਇਸ ਡੇਰੇ ਵਿਚ ਕਈ ਸਾਲ ਪਹਿਲਾਂ ਇਹ ਦਰਸ਼ਨ ਸੀ ਇਹ ਠੀਕ ਆ ਜੀਵਨ ਦੀ ਰੋਟੀ ਪਾਈਨੈਵਲ ਤੁਹਾਨੂੰ ਇਹ ਯਾਦ ਆ ਜ਼ੋਰ ਜ਼ੋਰਦਾਰ ਸਮਾਂ ਹੁਣ ਆਓ ਮੁੜੀਏ ਜੇ ਤੁਸੀਂ ਪੜੇ ਜਾਣ ਦਾ ਪਿੱਛਾ ਕਰਨਾ ਚਾਹੁੰਦੇ ਹੋ ਜਾਂ ਇਹਦੇ ਉੱਤੇ ਨਿਸ਼ਾਨੀ ਲਾਉਣਾ ਚਾਹੁੰਦੇ ਹੋ ਮੈਂ ਨਹੀਂ ਮੰਨਦਾ ਕਿ ਇਹ ਠੀਕ ਹੋਵੇਗਾ ਕਿ ਅਸੀਂ ਪਰਮੇਸ਼ਵਰ ਦਾ ਬਚਨ ਪੜੇ ਬਿਨਾਂ ਹੀ ਬੰਦਗੀ ਕਰੀਏ ਤੇ ਕੁਝ ਆਖੀਏ ਜੇ ਇਹ ਚੰਗਾਈ ਦੀ ਬੰਦਗੀ ਹੋਵੇ ਜਾਂ ਕਿਸੇ ਵੀ ਕਿਸਮ ਦੀ ਅਸੀਂ ਸਭ ਸਮਝਦੇ ਹਾਂ ਮੇਰਾ ਅੰਦਾਜ਼ਾ ਆ ਕਿ ਸਾਡੇ ਵਿਚਕਾਰ ਕੋਈ ਓਪਰਾ ਨਹੀਂ ਆ ਪਰ ਅਸੀਂ ਸਭ ਸਮਝਦੇ ਹਾਂ ਕਿ ਚੰਗਾਈ ਕੀ ਹੈ ਇਹ ਕੁਝ ਨਹੀਂ ਹੈ ਜੋ ਕਿ ਕੋਈ ਤੁਹਾਡੇ ਲਈ ਕਰਦਾ ਆ ਇਹ ਤਾਂ ਉਹ ਆ ਜੋ ਕਿ ਖੁਦਾ ਨੇ ਪਹਿਲਾਂ ਹੀ ਤੁਹਾਡੇ ਲਈ ਕੀਤਾ ਆ ਮੁਕਤੀ ਵੀ ਇਸੇ ਹੀ ਤਰ੍ਹਾਂ ਹੈ ਸਿਰਫ ਇੱਕੋ ਹੀ ਚੀਜ਼ ਆ ਕਿ ਲੋਕਾਂ ਕੋਲੋਂ ਇਹ ਵਿਸ਼ਵਾਸ ਕਰਵਾਇਆ ਜਾਏ ਕਿ ਇਹ ਸੱਚਾਈ ਆ ਅਤੇ ਪਰਮੇਸ਼ਵਰ ਇਹਨੂੰ ਆਪਣੇ ਬਚਨ ਵਿਚ ਸਿਖਾਉਂਦਾ ਹੈ ਤੇ ਤਦ ਉਹਨਾਂ ਉੱਤੇ ਸਾਬਤ ਕਰਦਾ ਆ ਜਿਹੜੇ ਕਿ ਇਹਨੂੰ ਮੰਨਣਗੇ ਕਿਉਂਕਿ ਉਹਨੇ ਆਖਿਆ ਆ ਕਿ ਮੰਨਣ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਆ ਤੁਸੀਂ ਆਖਦੇ ਹੋ ਕਿ ਪਰਮੇਸ਼ਵਰ ਦੇ ਲਈ ਕੁਝ ਵੀ ਅਣਹੋਣਾ ਨਹੀਂ ਆ ਤੁਸੀਂ ਇਹ ਮੰਨਦੇ ਹੋ ਤੁਹਾਡੇ ਲਈ ਵੀ ਕੁਝ ਵੀ ਅਣਹੋਣਾ ਨਹੀਂ ਆ ਉਹਨਾਂ ਲਈ ਸਭ ਕੁਝ ਹੋ ਸਕਦਾ ਆ ਖੁਦਾ ਇੱਕ ਵਿਅਕਤੀ ਆ ਉਹਨਾਂ ਲਈ ਜਿਹੜੇ ਨੇਚਾ ਕਰਦੇ ਹਨ ਸਮਝੇ ਸੋ ਤੁਹਾਡੇ ਲਈ ਵੀ ਕੁਝ ਵੀ ਅਣਹੋਣਾ ਨਹੀਂ ਆ ਤੁਹਾਡੇ ਲਈ ਜੇ ਤੁਸੀਂ ਸਿਰਫ ਨੇਚਾ ਕਰ ਸਕੋ ਹੁਣ ਪਹਿਲਾ ਰਾਜਿਆਂ ਪੂਰਾ 17ਵਾਂ ਅਧਿਆਇ ਜੇ ਖੁਦਾ ਨੇ ਚਾਹਿਆ ਤਾਂ ਮੈਂ ਪਹਿਲੀਆਂ 7 ਆਇਤਾਂ ਪੜ੍ਹਨਾ ਚਾਹੁੰਦਾ ਹਾਂ ਤਾਂ ਏਲੀਆ ਤਿਸ਼ਬੀ ਨੇ ਜੋ ਗਿਲਾਦ ਦੇ ਵਾਸੀਆਂ ਵਿਚੋਂ ਸੀ ਅਹਾਬ ਨੂੰ ਆਖਿਆ ਭਾਈ ਜਿਉਂਦੇ ਯਹੋਵਾ ਇਸਰਾਇਲ ਦੇ ਪਰਮੇਸ਼ਵਰ ਦੀ ਸੌਂ ਜਿਹਦੇ ਅੱਗੇ ਮੈਂ ਖੜਾ ਹਾਂ ਇਨ੍ਹਾਂ ਵਰਿਆਂ ਵਿਚ ਮੇਰੇ ਬਚਨ ਤੋਂ ਬਿਨਾਂ ਨਾ ਤਰੇੜ ਪਵੇਗੀ ਨਾ ਮੀਂਹ ਐਉਂ ਯਹੋਵਾ ਦਾ ਬਚਨ ਉਹਨੂੰ ਆਇਆ ਕਿ ਇੱਥੋਂ ਚੱਲਦੇ ਅਤੇ ਆਪਣਾ ਮੁਹਾਣਾ ਪੂਰਬ ਵੱਲ ਫੇਰ ਅਤੇ ਆਪ ਨੂੰ ਕ੍ਰੀਤ ਦੇ ਨਾਲੇ ਕੋਲ ਜਿਹੜਾ ਯਰਦਨ ਦੇ ਸਾਹਮਣੇ ਹੈ ਲੁਕਾ ਲੈ ਤਾਂ ਐਉਂ ਹੋਵੇਗਾ ਕਿ ਤੂੰ ਉਸ ਨਾਲੇ ਵਿਚੋਂ ਪੀਵੇਗਾ ਅਤੇ ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਆ ਕਿ ਉਹ ਤੈਨੂੰ ਉੱਥੇ ਹੀ ਪਾਲਣ ਧਿਆਨ ਦਿਓ ਤੈਨੂੰ ਉੱਥੇ ਹੀ ਪਾਲਣ ਕਿਤੇ ਹੋਰ ਥਾਂ ਤੇ ਨਹੀਂ ਉੱਥੇ ਹੀ ਤਾਂ ਉਹ ਚੱਲ ਪਿਆ ਅਤੇ ਯਹੋਵਾ ਦੇ ਬਚਨ ਅਨੁਸਾਰ ਕੀਤਾ ਉਹ ਚੱਲ ਕੇ ਕ੍ਰੀਤ ਦੇ ਨਾਲੇ ਕੋਲ ਜਾ ਟਿਕਿਆ ਜਿਹੜਾ ਯਰਦਨ ਦੇ ਸਾਹਮਣੇ ਆ ਤਾਂ ਪਹਾੜੀ ਕਾਂ ਉਹਦੇ ਲਈ ਰੋਟੀ ਤੇ ਮਾਸ ਸਵੇਰ ਨੂੰ ਅਤੇ ਰੋਟੀ ਤੇ ਮਾਸ ਸ਼ਾਮ ਨੂੰ ਲਿਆਉਂਦੇ ਰਹੇ ਅਤੇ ਉਹ ਉਸ ਨਾਲੇ ਤੋਂ ਪਾਣੀ ਪੀ ਲੈਂਦਾ ਸੀ ਤਾਂ ਐਵੇਂ ਹੋਇਆ ਕਿ ਥੋੜੇ ਦਿਨਾਂ ਦੇ ਪਿੱਛੋਂ ਨਾਲਾ ਸੁੱਕ ਗਿਆ ਕਿਉਂ ਜੋ ਦੇਸ਼ ਵਿਚ ਮੀਂਹ ਨਾ ਪਿਆ ਪ੍ਰਭੂ ਆਪਣੇ ਪੜੇ ਗਏ ਬਚਨ ਉੱਤੇ ਬਰਕਤ ਬਖਸ਼ੇ ਅਤੇ ਅੱਜ ਰਾਤ ਮੈਂ ਉੱਥੋਂ ਇੱਕ ਵਿਸ਼ਾ ਲੈਣਾ ਚਾਹੁੰਦਾ ਹਾਂ ਜਿਹੜਾ ਕਿ ਅਖਵਾਇਆ ਜਾਂਦਾ ਹੈ ਆਤਮਕ ਭੋਜਨ ਆਪਣੇ ਸਮੇਂ ਵਿੱਚ ਇਸ ਸਵੇਰ ਅਸੀਂ ਸਬਕ ਸਿਖਾਇਆ ਸੀ ਇਸ ਉੱਤੇ ਕਿ ਪਰਮੇਸ਼ਵਰ ਦੀ ਸੇਵਾ ਕਰਨੀ, ਉਹਦੀ ਸੇਵਾ ਦਾ ਯਤਨ ਕਰਨਾ ਸਮੇਂ ਤੋਂ ਪਹਿਲਾਂ, ਰੁੱਤ ਤੋਂ ਪਹਿਲਾਂ, ਸਥਾਨ ਜਾਂ ਵਿਅਕਤੀ। ਅਤੇ ਹੁਣ ਇਹ ਹੈ ਆਤਮਕ ਭੋਜਨ ਸਹੀ ਸਮੇਂ ਵਿਚ। ਇਹ ਏਲੀਆ ਨਬੀ, ਅਸੀਂ ਉਹਦੇ ਬਾਰੇ ਵਿਚ ਬਹੁਤ ਥੋੜਾ ਹੀ ਜਾਣਦੇ ਹਾਂ, ਪਰ ਅਸੀਂ ਜਾਣਦੇ ਹਾਂ ਕਿ ਉਹ ਪਰਮੇਸ਼ਵਰ ਦਾ ਸੇਵਕ ਸੀ ਤੇ ਉਸ ਘੜੀ ਦੇ ਲਈ ਪਰਮੇਸ਼ਵਰ ਦਾ ਸੇਵਕ। ਅਤੇ ਖੁਦਾ ਨੇ ਉਹਦੇ ਆਤਮਾ ਨੂੰ ਜੋ ਕਿ ਏਲੀਆ ਦੇ ਉੱਤੇ ਸੀ ਪਹਿਲਾਂ ਹੀ ਤਿੰਨ ਵਾਰ ਵਰਤਿਆ ਸੀ ਤੇ ਵਾਅਦਾ ਕੀਤਾ ਹੈ ਕਿ ਦੋ ਵਾਰੀ ਹੋਰ ਵਰਤੇਗਾ, ਪੰਜ ਵਾਰੀ ਕਿਰਪਾ ਦੇ ਲਈ। ਉਹਨੇ ਏਲੀਆ ਦੇ ਉੱਤੇ ਇਹਨੂੰ ਵਰਤਿਆ, ਇਹ ਦੁਗਣੇ ਹਿੱਸੇ ਵਿਚ ਅਲੀਸ਼ਾ ਉੱਤੇ ਆਇਆ ਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਉੱਤੇ ਸੀ ਤੇ ਗੈਰ ਕੌਮਾਂ ਦੀ ਲਾੜੀ ਦੇ ਆਉਣ ਤੋਂ ਪਹਿਲਾਂ ਆਉਣਾਇਆ ਤੇ ਮੂਸਾ ਤੇ ਆਵੇਗਾ ਯਹੂਦੀਆਂ ਨੂੰ ਘਰ ਲੈ ਕੇ ਜਾਣ ਦੇ ਲਈ। ਇਹ ਠੀਕ ਆ, ਪੰਜ ਵਾਰੀ ਖੁਦਾ ਨੇ ਵਾਅਦਾ ਕੀਤਾ ਹੈ ਕਿ ਉਹ ਏਲੀਆ ਦੇ ਆਤਮਾ ਨੂੰ ਵਰਤੇਗਾ, ਪਹਿਲਾਂ ਹੀ ਤਿੰਨ ਵਾਰੀ ਕਰ ਚੁੱਕਿਆ ਹੈ। ਹੁਣ ਇਹ ਮਹਾਨ ਨਬੀ ਅਸੀਂ ਨਹੀਂ ਜਾਣਦੇ ਕਿ ਇਹ ਕਿੱਥੋਂ ਆਇਆ, ਅਸੀਂ ਜਾਣਦੇ ਹਾਂ ਕਿ ਉਹ ਤਿਸ਼ਬੀ ਸੀ, ਪਰ ਉਹ ਕਿੰਜ ਆਇਆ ਅਸੀਂ ਨਬੀਆਂ ਬਾਰੇ ਥੋੜਾ ਜਿਹਾ ਹੀ ਜਾਣਦੇ ਹਾਂ, ਅਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਏ ਸਨ। ਕਦੇ ਵੀ ਨਹੀਂ, ਜਿਵੇਂ ਕਿ ਮੈਂ ਇੱਕ ਨੂੰ ਵੀ ਨਹੀਂ ਜਾਣਦਾ ਜੋ ਕਿ ਕਲੀਸਿਆ ਵਿੱਚ ਆਇਆ ਹੋਵੇ ਜਾਂ ਉਹਨਾਂ ਦੇ ਪਿੱਛੇ ਉਹਨਾਂ ਦੀ ਪੀੜ੍ਹੀ ਦਾ ਕੋਈ ਲੇਖਾ ਰਿਹਾ ਹੋਵੇ। ਇਹ ਤਾਂ ਇੱਕ ਸਧਾਰਨ ਆਦਮੀ ਸੀ ਜੋ ਕਿ ਨਿਡਰ ਹੁੰਦਾ ਸੀ ਅਤੇ ਬਹੁਤ ਵਾਰੀ ਅਨਪੜ੍ਹ ਹੁੰਦਾ ਸੀ ਅਤੇ ਉਹਨਾਂ ਆਪਣੇ ਆਪ ਕਦੇ ਵੀ ਕੁਝ ਨਹੀਂ ਲਿਖਿਆ। ਯਸਾਇਆ ਅਤੇ ਯਰਮੀਆ ਉਹਨਾਂ ਵਿੱਚੋਂ ਕੁਝ ਇੱਕ ਨੇ ਕੁਝ ਲਿਖਿਆ, ਪਰ ਇਹ ਮਹਾਨ ਆਦਮੀ ਏਲੀਆ ਨੇ ਕਦੇ ਵੀ ਕੁਝ ਨਹੀਂ ਲਿਖਿਆ। ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਨਹੀਂ ਲਿਖਿਆ, ਹੋ ਸਕਦਾ ਆ ਕਿ ਉਹ ਲਿਖ ਹੀ ਨਹੀਂ ਸੀ ਸਕਦੇ, ਪਰ ਉਹ ਸਖਤ ਆਦਮੀ ਸਨ। ਬਾਈਬਲ ਵਿਚ ਉਹਨਾਂ ਪ੍ਰਾਚੀਨ ਨਬੀਆਂ ਵਰਗਾ ਕੋਈ ਵੀ ਆਦਮੀ ਨਹੀਂ ਆ। ਉਹਨਾਂ ਨੇ ਪਾਤਸ਼ਾਹੀਆਂ, ਰਾਜਿਆਂ, ਲੋਕਾਂ ਅਤੇ ਕ੍ਰਿਸ਼ਿਆਵਾਂ ਅਤੇ ਬਾਕੀ ਸਭ ਕੁਝ ਦੀ ਅਣਆਗਿਆਕਾਰੀ ਕੀਤੀ ਤੇ ਪਰਮੇਸ਼ਵਰ ਦੇ ਬਚਨ ਦੇ ਨਾਲ ਪੱਕੇ ਖੜੇ ਰਹੇ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਠੀਕ ਸਾਬਤ ਕੀਤਾ। ਉਹ ਬੜੇ ਸਖਤ ਵਿਅਕਤੀ ਸਨ ਅਤੇ ਇਹ ਏਲੀਆ ਉਹਨਾਂ ਵਿਚੋਂ ਸਭ ਤੋਂ ਜ਼ਿਆਦਾ ਸਖਤ ਸੀ। ਉਹ ਬਿਆਬਾਨ ਦਾ ਮਨੁੱਖ ਸੀ, ਉਹ ਬਿਆਬਾਨ ਵਿਚੋਂ ਹੀ ਆਇਆ ਤੇ ਉਹ ਬਿਆਬਾਨ ਵਿਚ ਹੀ ਰਿਹਾ। ਬਾਈਬਲ ਨੇ ਆਖਿਆ ਕਿ ਉਹਦਾ ਵਸਤਰ ਜੱਤ ਸੀ, ਉਹਨੇ ਆਪਣੇ ਉਦਾਲੇ ਭੇਡ ਦੀ ਖੱਲ ਲਪੇਟੀ ਹੋਈ ਸੀ ਅਤੇ ਚਮੜੇ ਦਾ ਟੁਕੜਾ ਊਠ ਦੀ ਖੱਲ ਦਾ ਆਪਣੀ ਕਮਰ ਦੇ ਦੁਆਲੇ ਲਪੇਟਿਆ ਹੋਇਆ ਸੀ। ਜੁਲਫਾਂ ਉਹਦੇ ਚਿਹਰੇ ਤੇ ਲਟਕ ਰਹੀਆਂ ਸਨ ਅਤੇ ਮੈਂ ਅੰਦਾਜ਼ਾ ਲਾਵਾਂਗਾ ਕਿ ਉਹ ਵੇਖਣ ਨੂੰ ਬਹੁਤ ਹੀ ਸਖਤ ਆਦਮੀ ਜਾਪਦਾ ਸੀ, ਪਰ ਅਸੀਂ ਨਹੀਂ, ਉਹ ਸਭ ਮਰੇ ਨਹੀਂ, ਉਹ ਸਭ ਮਰ ਨਹੀਂ ਗਏ। ਨਿਸ਼ੀਆ ਸਭਾ ਦੇ ਦਿਨੀ ਤੁਹਾਡੇ ਵਿਚੋਂ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਦੀ ਨਿਸ਼ੀਅਨ ਕੌਂਸਲ ਆਫ ਦਾ ਅਰਲੀ ਚਰਚ ਪੜ੍ਹੀ ਹੈ ਤੇ ਉਹ ਇਹਦੇ ਵਿਚੋਂ ਇੱਕ ਜਥੇਬੰਦੀ ਬਣਾਉਣਾ ਚਾਹੁੰਦੇ ਸਨ ਤੇ ਬਾਕੀ ਸਭ ਕਲੀਸਿਯਾਵਾਂ ਤੋੜ ਦਿੱਤੀਆਂ ਤੇ ਇੱਕ ਵਿਚ ਆ ਗਏ ਜਦ ਉਹਨਾਂ ਨੇ ਉਹ ਨਿਸ਼ੀਆ ਸਭਾ ਕੀਤੀ। ਅਤੇ ਅਲੀਸ਼ਾ ਵਰਗਾ ਸਖਤ ਆਦਮੀ ਬਿਆਬਾਨ ਵਿਚੋਂ ਅੰਦਰ ਆਇਆ, ਸਿਰਫ ਸਾਗ ਪੱਤ ਖਾਂਦਾ ਹੋਇਆ ਮਹਾਨ ਸਖਤ ਆਦਮੀ। ਕਾਂਸਟੈਂਟਾਈਨ ਦੇ ਅਧੀਨ ਉੱਚੇ ਪਦ ਦੇ ਪਾਦਰੀ, ਉੱਚੇ ਪਦ ਦੇ ਲੋਕ ਅਤੇ ਹੋਰ ਨੇ ਆਪਣੀ ਆਵਾਜ਼ ਬੰਦ ਕਰ ਲਈ ਕਿਉਂਕਿ ਉਹ ਨਬੀ ਹੋਣ ਦੇ ਨਾਤੇ ਜਾਣਦੇ ਸਨ ਕਿ ਕਲੀਸਿਆ ਲਾੜੀ ਦਾ ਕਣਕ ਦਾ ਦਾਣਾ ਜ਼ਮੀਨ ਵਿਚ ਡਿੱਗਣਾ ਅਤੇ ਓਦਾਂ ਹੀ ਕਣਕ ਦਾ ਦਾਣਾ ਲਾੜੇ ਦੇ ਅੰਦਰ ਜੋ ਸੀ ਉਹਨੇ ਜ਼ਮੀਨ ਵਿਚ ਡਿੱਗਣਾ ਹੀ ਸੀ ਅਤੇ ਉੱਥੇ ਇਹ 1000 ਸਾਲ ਤੱਕ ਪਿਆ ਰਿਹਾ। ਇਸ ਲਈ ਉਹ ਅੱਜ ਕਿਤਾਬਾਂ ਵਿਚ ਲਿਖਦੇ ਹਨ ਕਿ ਉਹ ਚੁੱਪ ਪਰਮੇਸ਼ਵਰ ਕਿੱਥੇ ਆ ਜੋ ਕਿ ਖੜਾ ਹੋ ਕੇ ਵੇਖਦਾ ਸੀ, ਸਮਝੇ ਛੋਟੇ ਬੱਚਿਆਂ ਦਾ ਕਤਲ ਕੀਤਾ ਗਿਆ, ਔਰਤਾਂ ਦੇ ਸ਼ਿਰਾਂ ਨੇ ਟੁਕੜੇ ਟੁਕੜੇ ਕਰ ਦਿੱਤੇ ਅਤੇ ਉਹ ਆਕਾਸ਼ਾਂ ਵਿਚ ਬੈਠ ਕੇ ਤੇ ਇਹਦੇ ਬਾਰੇ ਵਿਚ ਕੁਝ ਨਹੀਂ ਆਖਿਆ। ਉਹ ਵਚਨ ਨਹੀਂ ਜਾਣਦੇ, ਉਸ ਕਣਕ ਦੇ ਦਾਣੇ ਨੇ ਜ਼ਮੀਨ ਵਿਚ ਪੈਣਾ ਹੀ ਹੈ। ਕਿੰਜ ਇੱਕ ਧਰਮੀ ਪਰਮੇਸ਼ਵਰ ਖੜਾ ਹੋ ਕੇ ਤੇ ਆਪਣੇ ਹੀ ਪੁੱਤਰ ਨੂੰ ਮਰਦਾ ਹੋਇਆ ਵੇਖੇ ਤੇ ਉਹਦੇ ਤੇ ਥੁਕਿਆ ਜਾਵੇ ਅਤੇ ਹੋਰ। ਪਰ ਇਹ ਤਾਂ ਵਚਨ ਦੇ ਅਨੁਸਾਰ ਆ, ਇਹਨੇ ਇੰਜ ਹੀ ਹੁਣ ਆਇਆ ਅਤੇ ਇਸੇ ਹੀ ਤਰ੍ਹਾਂ ਇਸ ਘੜੀ ਵਿਚ ਵੀ ਹੈ। ਇਹ ਆਦਮੀ ਉਹ ਮਹਾਨ ਆਦਮੀ ਸੀ, ਉਹਦੇ ਸਾਹਮਣੇ ਪਾਪ ਨਾਲ ਭਰੀ ਹੋਈ ਪੀੜ੍ਹੀ ਸੀ। ਅਹਾਬ ਇੱਕ ਰਾਜਾ ਸੀ ਤੇ ਉਹਦੇ ਪਹਿਲਾਂ ਉਹਦਾ ਪਿਤਾ ਇੱਕ ਬੁਰਾ ਆਦਮੀ ਸੀ। ਸੁਲੇਮਾਨ ਤੋਂ ਲੈ ਕੇ ਇੱਕ ਤੋਂ ਬਾਅਦ ਦੂਜਾ ਬੁਰਾ ਰਾਜਾ ਹੁੰਦਾ ਆਇਆ ਅਤੇ ਇਹ ਆਦਮੀ ਅਹਾਬ ਜਿਨੇ ਸਮਰੀਆ ਵਿਚ 22 ਸਾਲ ਤੱਕ ਰਾਜ ਕੀਤਾ ਉਹ ਉਹਨਾਂ ਸਭਨਾਂ ਤੋਂ ਬੁਰਾ ਸੀ। ਉਹ ਤਾਂ ਅਸਲੀ ਆਧੁਨਿਕ ਆਦਮੀ ਸੀ, ਯਕੀਨਨ ਉਹ ਧਰਮ ਵਿਚ ਵਿਸ਼ਵਾਸ ਕਰਦਾ ਸੀ ਅਤੇ ਉਹਦੇ ਕੋਲ ਹਰੇਕ ਚੀਜ਼ ਆਧੁਨਿਕ ਤਰੀਕੇ ਦੇ ਨਾਲ ਸੀ। ਉਹਦੇ ਕੋਲ ਉਹਦੇ 400 ਇਬਰਾਨੀ ਨਬੀ ਸਨ, ਉਹ ਸਭ ਦੇ ਸਭ ਹੀ ਚੰਗੀ ਵਿਦਿਆ ਅਤੇ ਸਿਖਲਾਈ ਪਾਏ ਹੋਏ ਸਨ। ਪਰਮੇਸ਼ਵਰ ਨੇ ਉਹਦੇ ਕੋਲ ਇੱਕ ਕਲਿਆ ਅਤੇ ਉਹਦਾ ਉਹ ਵਿਸ਼ਵਾਸ ਨਹੀਂ ਸੀ ਕਰਦਾ ਅਤੇ ਉਹ ਏਲੀਆ ਸੀ। ਪਰ ਏਲੀਆ ਇਹ ਤਿਸ਼ਬੀ ਬਿਆਬਾਨ ਦਾ ਆਦਮੀ ਸੀ, ਨਰਮ ਆਦਮੀ ਨਹੀਂ, ਉਹ ਤਾਂ ਸਖਤ ਆਦਮੀ ਸੀ। ਅਤੇ ਇੱਕ ਦਿਨ ਅਹਾਬ ਦੇ ਪਾਪ ਕਰਨ ਤੋਂ ਬਾਅਦ, ਜਿਹਨੂੰ ਕਿ ਖੁਦਾ ਹੋਰ ਵਧੇਰੇ ਬਰਦਾਸ਼ਤ ਨਾ ਕਰ ਸਕਿਆ, ਤਾਂ ਉਹਨੇ ਬਿਆਬਾਨ ਵਿੱਚ ਏਲੀਆ ਨਾਲ ਗੱਲਬਾਤ ਕੀਤੀ। ਅਤੇ ਇੱਥੇ ਉਹ ਸਮਰੀਆ ਦੀ ਵੱਲ ਰਾਹ ਵਿੱਚ ਆ ਰਿਹਾ ਸੀ, ਜਿਵੇਂ ਕਿ ਮੈਂ ਹਮੇਸ਼ਾ ਹੀ ਉਦਾਹਰਣ ਦਿੱਤੀ ਆ। ਹੋ ਸਕਦਾ ਆ ਕਿ ਚਿੱਟੀਆਂ ਕਲਮਾਂ ਉਹਦੇ ਚਿਹਰੇ ਉੱਤੇ ਲੱਗੀਆਂ ਹੋਈਆਂ ਤੇ ਗੰਜਾ ਸਿਰ ਸੂਰਜ ਵਿੱਚ ਚਮਕ ਰਿਹਾ ਸੀ, ਤੇ ਛੋਟੀਆਂ ਬਜ਼ੁਰਗ ਅੱਖਾਂ ਉੱਥੇ ਪਿਛਾਂ ਉਹਦੇ ਹੱਥ ਵਿੱਚ ਸੋਟੀ ਤੇ ਉਹਦੇ ਚਿਹਰੇ ਉੱਤੇ ਮੁਸਕਾਨ। ਠੀਕ ਇਸਰਾਇਲ ਦੇ ਰਾਜੇ ਤੱਕ ਆ ਗਿਆ ਤੇ ਆਖਿਆ, ਤੇ ਜਦ ਤੱਕ ਮੈਂ ਨਾ ਆਖਾਂ ਤ੍ਰੇਲ ਵੀ ਨਹੀਂ ਪਵੇਗੀ। ਖੁਦਾਇਆ ਸਾਨੂੰ ਉਸ ਤਰ੍ਹਾਂ ਦਾ ਆਦਮੀ ਦੇ, ਸਮਝੇ ਉਹ ਆਦਮੀ ਜੋ ਜਾਣਦਾ ਹੋਵੇ ਕਿ ਯਹੋਵਾ ਇੰਜ ਫਰਮਾਉਂਦਾ ਆ ਵਾਲੀ ਬਾਣੀ ਨਾਲ ਕੀ ਕਰ ਰਹੇ ਹਨ। ਹੁਣ ਅਸੀਂ ਪਤਾ ਲਾਉਂਦੇ ਹਾਂ ਕਿ ਇਹ ਕਰਨ ਤੋਂ ਪਹਿਲਾਂ ਖੁਦਾ ਨੇ ਉਹਨੂੰ ਬੁਲਾਇਆ ਸੀ, ਖੁਦਾ ਨੇ ਉਹਦੇ ਨਾਲ ਗੱਲਬਾਤ ਕੀਤੀ ਸੀ, ਅਤੇ ਇਸ ਲਈ ਉਹ ਕਿਸੇ ਚੀਜ਼ ਤੋਂ ਵੀ ਨਹੀਂ ਸੀ ਡਰਦਾ। ਉਹ ਆਪਣੇ ਸੰਦੇਸ਼ ਤੋਂ ਨਹੀਂ ਸੀ ਡਰਦਾ, ਇਹ ਨਹੀਂ ਵਾਪਰੇਗਾ। ਉਹ ਜਾਣਦਾ ਸੀ ਕਿ ਇਹ ਵਾਪਰੇਗਾ, ਉਹ ਜਾਣਦਾ ਸੀ ਕਿ ਇਹ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਆ, ਅਤੇ ਉਹ ਜਾਣਦਾ ਸੀ ਕਿ ਉਹ ਉਸ ਘੜੀ ਦਾ ਪਰਮੇਸ਼ਰ ਦਾ ਨਬੀ ਆ। ਇਸ ਲਈ ਭਾਵੇਂ ਰਾਜਾ ਉਹਦਾ ਸਿਰ ਵੱਢ ਸੁੱਟੇ ਜਾਂ ਕੈਦ ਵਿੱਚ ਪਾ ਦੇਵੇ, ਜੋ ਕੁਝ ਵੀ ਉਹ ਕਰਨ, ਇਹਦੇ ਨਾਲ ਉਹਨੂੰ ਕੋਈ ਫਰਕ ਨਹੀਂ ਸੀ ਪੈਂਦਾ, ਉਹਦੇ ਕੋਲ ਅਧਿਕਾਰ ਸੀ। ਯਹੋਵਾ ਇੰਜ ਫਰਮਾਉਂਦਾ ਹੈ, ਉਹਨੇ ਰਾਜੇ ਦੇ ਮੂੰਹ ਉੱਤੇ ਆਖਿਆ। ਇਹੋ ਜਿਹਾ ਸਖਤ ਆਦਮੀ ਸੀ, ਪਰ ਇੰਜ ਕਰਨ ਤੋਂ ਪਹਿਲਾਂ ਉਹਨੇ ਇਸ ਮੌਕੇ ਦੀ ਭਵਿੱਖਬਾਣੀ ਕੀਤੀ, ਕਿਉਂਕਿ ਖੁਦਾ ਪਾਪ ਨੂੰ ਬਿਨਾਂ ਸਜ਼ਾ ਦੇ ਨਹੀਂ ਜਾਣ ਦੇਵੇਗਾ। ਉਹਦੀ ਸਜ਼ਾ ਹੋਣੀ ਜ਼ਰੂਰੀ ਹੈ। ਸਜ਼ਾ ਦੇ ਬਿਨਾਂ ਇੱਕ ਕਾਨੂੰਨ ਦਾ ਕੀ ਲਾਭ ਆ? ਇਹ ਆਖਣ ਦਾ ਕੀ ਲਾਭ ਹੋਵੇਗਾ ਕਿ ਲਾਲ ਬੱਤੀ ਨੂੰ ਲੰਘ ਜਾਣਾ ਕਾਨੂੰਨ ਦੇ ਵਿਰੋਧ ਆ, ਤੇ ਇਹਦੇ ਪਿੱਛੇ ਕੋਈ ਜੁਰਮਾਨਾ ਨਾ ਹੋਵੇ ਜਾਂ ਇਹਦੇ ਪਿੱਛੇ ਕੋਈ ਸਜ਼ਾ ਨਾ ਹੋਵੇ? ਇਹ ਤਾਂ ਕਾਨੂੰਨ ਨਹੀਂ ਹੋਵੇਗਾ। ਸੋ ਪਾਪ ਦੀ ਵੀ ਸਜ਼ਾ ਹੈ, ਅਤੇ ਜਦ ਖੁਦਾ ਕਾਨੂੰਨ ਬਣਾਉਂਦਾ ਆ ਤੇ ਉਸ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਆ, ਤਦ ਉਹਦੀ ਤਾਂ ਸਜ਼ਾ ਹੋਣੀ ਹੀ ਹੈ। ਅਤੇ ਇਸ ਕੌਮ ਨੇ ਉਹਦੇ ਸਭ ਕਾਨੂੰਨਾਂ ਦੀ ਉਲੰਘਣਾ ਕੀਤੀ ਆ। ਉਹ ਉਹਨਾਂ ਕੋਲ ਵੱਡਾ ਗਿਰਜਾ ਸੀ, ਉਹਨਾਂ ਕੋਲ ਹੈਕਲ ਸੀ, ਉਹਨਾਂ ਕੋਲ ਬਹੁਤ ਸਾਰੇ ਪੜ੍ਹੇ ਲਿਖੇ ਆਦਮੀ ਸਨ, ਸਾਰੇ ਦੇਸ਼ ਭਰ ਵਿੱਚ ਉਹਨਾਂ ਕੋਲ ਨਬੀ ਸਨ, ਉਹਨਾਂ ਕੋਲ ਨਬੀਆਂ ਦੇ ਸਕੂਲ ਸਨ, ਤੇ ਮਸ਼ੀਨ ਵਾਂਗ ਉਹਨਾਂ ਨੂੰ ਬਾਹਰ ਕੱਢਦੇ ਸਨ। ਉਹਨਾਂ ਕੋਲ ਬਹੁਤ ਸਾਰੇ ਨਬੀ ਸਨ, ਉਹਨਾਂ ਕੋਲ ਬਹੁਤ ਸਾਰੇ ਜਾਜਕ ਸਨ, ਉਹਨਾਂ ਕੋਲ ਬਹੁਤ ਸਾਰੇ ਗ੍ਰੰਥੀ ਸਨ, ਉਹਨਾਂ ਕੋਲ ਬਹੁਤ ਸਾਰਾ ਧਰਮ ਸੀ, ਪਰ ਉਹ ਪਰਮੇਸ਼ੁਰ ਦੇ ਵਚਨ ਤੋਂ ਦੂਰ ਸਨ। ਪਰ ਖੁਦਾ ਨੇ ਉਹਨਾਂ ਦੀ ਕਿਸੇ ਵੀ ਉਪਾਧੀ ਤੋਂ ਬਾਹਰ ਇੱਕ ਆਦਮੀ ਸਦਿਆ, ਉਹਨੂੰ ਅੰਦਰ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਨਾਲ ਘੱਲਿਆ। ਅਤੇ ਧਿਆਨ ਦਿਓ, ਉਹ ਕਿੰਜ ਆਪਣਿਆਂ ਦੀ ਫਿਕਰ ਕਰਦਾ ਆ। ਇਸ ਨਬੀ ਨੂੰ ਸੰਦੇਸ਼ ਦੇ ਨਾਲ ਘੱਲਣ ਤੋਂ ਪਹਿਲਾਂ ਉਹਨੇ ਕਿਹਾ ਕਿ ਏਲੀਆ ਜਾ ਕੇ ਤੇ ਅਹਾਬ ਨੂੰ ਇਹ ਗੱਲਾਂ ਦੱਸ, ਅਤੇ ਹੁਣ ਜਦ ਤੂੰ ਇਹ ਕਰੇ ਤੇ ਆਪਣੇ ਆਪ ਨੂੰ ਚੱਬਦੇ ਹੀ ਉਹਦੇ ਕੋਲੋਂ ਦੂਰ ਕਰੇ, ਤੇ ਇਸ ਮੌਕੇ ਦੇ ਦੌਰਾਨ ਮੈਂ ਤੇਰੇ ਜਾਣ ਲਈ ਇੱਕ ਜਗ੍ਹਾ ਤਿਆਰ ਕੀਤੀ ਆ। ਏਲੀਆ, ਮੈਂ ਤੇਰੀ ਦੇਖਭਾਲ ਕਰਾਂਗਾ ਜੇ ਤੂੰ ਮੇਰੇ ਬਚਨ ਦਾ ਪ੍ਰਚਾਰ ਕਰੇ, ਬਸ ਉਹੋ ਕਰ ਜੋ ਮੈਂ ਤੈਨੂੰ ਕਰਨ ਲਈ ਆਖਦਾ ਹਾਂ। ਹੁਣ ਮੈਂ ਅੱਜ ਰਾਤ ਇਸ ਏਰੀਆ ਦੇ ਇਸ ਮਹਾਨ ਸੇਵਾ ਦਾ ਅਤੇ ਏਲੀਆ ਦੇ ਸਮੇਂ ਦਾ ਨਮੂਨਾ ਉਸ ਘੜੀ ਨਾਲ ਦਵਾਂਗਾ ਜਿਹਦੇ ਵਿੱਚ ਅਸੀਂ ਹੋਣਾ। ਮੈਂ ਯਕੀਨ ਕਰਦਾ ਹਾਂ ਕਿ ਇਹ ਸੰਪੂਰਨ ਨਮੂਨਾ ਆ। ਮੈਂ ਕੌਮਾਂ ਬਾਰੇ ਸੋਚਦਾ ਹਾਂ ਜੇ ਮੈਂ ਪਿਛਾਂ ਜਾਣ ਦੇ ਲਈ ਸਾਡੇ ਕੋਲ ਸਮਾਂ ਹੁੰਦਾ, ਪਰ ਮੈਂ ਤਾਂ ਬਹੁਤ ਸਾਰਾ ਸਮਾਂ ਪ੍ਰਾਰਥਨਾ ਪੰਗਤ ਵਿੱਚ ਲਾਉਣਾ ਚਾਹੁੰਦਾ ਹਾਂ। ਸੋ ਜੇ ਅਸੀਂ ਪਿਛਾਂ ਜਾ ਕੇ ਵੇਖ ਸਕੀਏ ਕਿ ਇਸਰਾਇਲ ਨੇ ਵੀ ਫਲਸਤੀਨ ਦੇਸ਼ ਨੂੰ ਉਸੇ ਆਧਾਰ ਉੱਤੇ ਲਿਆ ਜਿਸ ਉੱਤੇ ਅਸੀਂ ਇਹ ਸੰਯੁਕਤ ਰਾਜ ਲਿਆ, ਅਸੀਂ ਇਹ ਸੰਯੁਕਤ ਰਾਜ ਵਿੱਚ ਆਏ ਤੇ ਇੱਥੋਂ ਦੇ ਵਾਸੀਆਂ ਨੂੰ ਬਾਹਰ ਕੱਢ ਦਿੱਤਾ ਜੋ ਕਿ ਇੰਡੀਅਨ ਸਨ, ਤੇ ਧਰਤੀ ਤੇ ਕਬਜ਼ਾ ਕਰ ਲਿਆ। ਤੇ ਏਦਾਂ ਹੀ ਇਸਰਾਇਲ ਨੇ ਫਲਸਤੀਨ ਦੇਸ਼ ਵਿੱਚ ਆਣ ਕੇ ਯਹੋਸ਼ੂਆ ਦੀ ਅਗਵਾਈ ਹੇਠ ਪਰਮੇਸ਼ਵਰ ਦੇ ਅਧੀਨ ਅਤੇ ਉੱਥੋਂ ਦੇ ਵਾਸੀਆਂ ਨੂੰ ਕੱਢ ਦਿੱਤਾ, ਉਸ ਜ਼ਮੀਨ ਨੂੰ ਲੈ ਲਿਆ। ਅਤੇ ਉਹਨਾਂ ਦੇ ਪਹਿਲੇ ਰਾਜੇ ਬਲਵੰਤ ਮਨੁੱਖ ਸਨ, ਦਾਊਦ, ਸੁਲੇਮਾਨ ਅਤੇ ਮਹਾਨ ਆਦਮੀ। ਸਾਡੇ ਪਹਿਲੇ ਰਾਸ਼ਟਰਪਤੀ ਮਹਾਨ ਆਦਮੀ ਸਨ, ਵਾਸ਼ਿੰਗਟਨ, ਲਿੰਕਨ ਅਤੇ ਹੋਰ। ਤਦ ਅੰਤ ਵਿੱਚ ਰਾਸ਼ਟਰਪਤੀ ਜਾਂ ਰਾਜੇ ਹਰ ਸਮੇਂ ਗਲਦੇ ਸੜਦੇ ਗਏ ਤੇ ਅੰਤ ਵਿੱਚ ਉਹ ਇਸ ਅਹਾਬ ਨਾਲ ਸਮਾਪਤ ਹੋਏ। ਉਸੇ ਤਰ੍ਹਾਂ ਦਾ ਨਮੂਨਾ ਸਾਡੇ ਦਿਨ ਦਾ ਨਮੂਨਾ। ਅਤੇ ਲੋਕ ਇੰਨੇ ਆਧੁਨਿਕ ਬਣ ਗਏ ਸਨ, ਉਹ ਪ੍ਰਭੂ ਦੇ ਸੱਚੇ ਬਚਨ ਨੂੰ ਸੁਣਨਾ ਨਹੀਂ ਸੀ ਚਾਹੁੰਦੇ। ਅਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਤਰ੍ਹਾਂ ਦੇ ਆਧੁਨਿਕ ਲੋਕਾਂ ਦੇ ਲਈ ਇੱਕ ਸੱਚਾ ਤੇ ਅਸਲੀ ਪਰਮੇਸ਼ਰ ਦਾ ਜਨ ਉਹਨਾਂ ਦੇ ਲਈ ਕੀ ਜਾਪੇਗਾ? ਕਿਉਂ ਨਹੀਂ, ਉਹ ਤਾਂ ਦੀਵਾਨਾ ਸੀ, ਉਹ ਤਾਂ ਸ਼ੁਦਾਈ ਸੀ, ਅਤੇ ਇੱਦਾਂ ਦੀ ਕੋਈ ਚੀਜ਼ ਹੋ ਨਹੀਂ ਸੀ ਸਕਦੇ। ਉਹ ਬੜੇ ਧਾਰਮਿਕ ਸਨ, ਬਹੁਤ ਹੀ ਧਾਰਮਿਕ। ਉਹਨਾਂ ਕੋਲ ਖਰੇ ਲੋਕ ਸਨ, ਉਹਨਾਂ ਕੋਲ ਵਫ਼ਾਦਾਰ ਆਦਮੀ ਸਨ, ਉਹ ਬੜੇ ਹੀ ਧਾਰਮਿਕ ਸਨ। ਤੇ ਉਹਨਾਂ ਦੇ ਪੱਥਰ ਦਿਲਾਂ ਨੂੰ ਤੋੜਨ ਲਈ ਉਹ ਜਾਣਦਾ ਸੀ ਕਿ ਇੱਕ ਆਮ ਸਧਾਰਨ ਰੱਬੀ ਗਿਆਨ ਤੋਂ ਵਧੇਰੇ ਕੁਝ ਚਾਹੀਦਾ ਆ, ਇੱਕ ਸਧਾਰਨ ਸੰਦੇਸ਼ ਤੋਂ ਵਧੇਰੇ ਕੁਝ ਚਾਹੀਦਾ ਆ, ਸਿਰਫ ਵਚਨ ਦੇ ਪ੍ਰਚਾਰ ਤੋਂ ਵਧੇਰੇ ਕੁਝ ਚਾਹੀਦਾ ਹੈ। ਉਹ ਜਾਣਦਾ ਸੀ ਕਿ ਉਹਨਾਂ ਲੋਕਾਂ ਦੇ ਉੱਤੇ ਨਿਆਂ ਘੱਲਣ ਲਈ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਦੀ ਲੋੜ ਪਈ। ਉਹ ਜਾਣਦਾ ਸੀ ਕਿ ਜਦੋਂ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਨਾਲ ਬਾਹਰ ਗਿਆ, ਅਤੇ ਇਹ ਯਹੋਵਾ ਇੰਜ ਫਰਮਾਉਂਦਾ ਹੈ ਸੀ ਤੇ ਇਹਨੂੰ ਰੱਦਣ ਦਾ ਅਰਥ ਸੀ ਨਿਆਂ। ਅਸੀਂ ਇਹਨੂੰ ਆਪਣੇ ਦਿਨ ਵਿਚ ਵੀ ਵੇਖਦੇ ਹਾਂ, ਅਸੀਂ ਇਹਨੂੰ ਕਿਸੇ ਵੀ ਦਿਨ ਵਿਚ ਵੇਖਦੇ ਹਾਂ। ਹੋਰ ਕੁਝ ਵੀ ਨਹੀਂ ਬਚਿਆ ਹੈ, ਸਿਰਫ ਨਿਆਂ, ਜਦ ਤੁਸੀਂ ਰਹਿਮ ਦੀ ਲਕੀਰ ਨੂੰ ਟੱਪ ਜਾਂਦੇ ਹੋ। ਹੁਣ ਉਹ ਨਮੂਨਾ ਉੱਥੇ ਜਿਹਦੇ ਨਾਲ ਮੈਂ ਏਲੀਆ ਦਾ ਨਮੂਨਾ ਦੇਣ ਵਾਲਾ ਹਾਂ, ਅੱਜ ਦੀ ਕਲੀਸਿਆ, ਅੱਜ ਦੇ ਸਮੇਂ ਦੀ ਕਲੀਸਿਆ। ਨਿਆਂ ਤੋਂ ਪਹਿਲਾਂ ਉਹਨੂੰ ਇਹ ਸੰਦੇਸ਼ ਮਿਲਿਆ ਹੈ। ਏਲੀਆ ਉਹ ਦਰਸਾਉਂਦਾ ਆ, ਸਰੀਰਕ ਤੌਰ ਤੇ ਉਹਦੀ ਦੇਖਭਾਲ ਕੀਤੀ ਗਈ, ਉਹਦਾ ਸਰੀਰਕ ਭੋਜਨ, ਕਿਉਂਕਿ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਹੁਣ ਮੀਂਹ ਨਹੀਂ ਸੀ ਪੈਣਾ 3 ਸਾਲ ਤੇ 6 ਮਹੀਨੇ ਤੱਕ, ਜਦ ਤੱਕ ਏਲੀਆ ਇਹਨੂੰ ਨਾ ਬੁਲਾਵੇ। ਜਿਹੜਾ ਵੀ ਸਮਾਂ ਤੂੰ ਆਖਦਾ ਹੈ ਏਲੀਆ, ਉਹ ਇਹ ਹੋਵੇਗਾ। ਇਸ ਲਈ ਉਹ ਰਾਜੇ ਕੋਲ ਗਿਆ ਤੇ ਆਖਿਆ, ਜਦ ਤੱਕ ਮੈਂ ਨਾ ਆਖਾਂ, ਤ੍ਰੇਲ ਤੱਕ ਵੀ ਨਾ ਪਵੇਗੀ। ਇਹ ਬੜਾ ਵਜਨਦਾਰ ਆ, ਕੀ ਇਹ ਨਹੀਂ ਹੈ? ਇਕ ਬਹੁਤ ਸਾਰਾ ਸੰਦੇਸ਼ ਆ। ਹੁਣ ਅਸੀਂ ਇਹਦਾ ਨਮੂਨਾ ਅੱਜ ਦੇ ਆਤਮਕ ਸੋਕੇ ਦੇ ਨਾਲ ਦੇਵਾਂਗੇ। ਹੁਣ ਅਸੀਂ ਸਭ ਜਾਣਦੇ ਹਾਂ, ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅੱਜ ਧਰਤੀ ਦੇ ਉੱਤੇ ਇੱਕ ਮਹਾਨ ਆਤਮਕ ਸੋਕਾ ਪਿਆ ਹੋਇਆ ਹੈ, ਆਤਮਕ ਢੰਗ ਨਾਲ ਬੋਲਦੇ ਹੋਏ। ਅਤੇ ਤੁਸੀਂ ਜਾਣਦੇ ਹੋ ਕਿ ਇਹਦੀ ਭਵਿੱਖਬਾਣੀ ਨਬੀਆਂ ਨੇ ਕੀਤੀ ਸੀ ਕਿ ਮਸੀਹ ਦੀ ਦੂਜੀ ਆਮਦ ਤੋਂ ਪਹਿਲਾਂ ਆਖਿਆ ਕਿ ਧਰਤੀ ਉੱਤੇ ਅਕਾਲ ਪਵੇਗਾ। ਇਹ ਸਿਰਫ ਰੋਟੀ ਦਾ ਹੀ ਨਹੀਂ, ਪਰ ਪਰਮੇਸ਼ਵਰ ਦੀ ਬਾਣੀ ਦੇ ਸੁਣਦਾ, ਅਤੇ ਉਹ ਦਿਨ ਹੋਣਿਆ ਪਰਮੇਸ਼ਵਰ ਦੇ ਸੱਚੇ ਬਚਨ ਨੂੰ ਸੁਣਨਾ। ਹੁਣ ਇਹ ਸੋਕਾ ਜੋ ਕਿ ਸਰੀਰਕ ਆ, ਆਤਮਕ ਸੋਕੇ ਦਾ ਨਮੂਨਾ ਆ। ਪਾਪ ਅਤੇ ਬੇਪ੍ਰਤੀਤੀ ਝੂਠੇ ਸਿਖਾਉਣ ਵਾਲਿਆਂ ਦੇ ਦੁਆਰਾ ਤੇ ਕ੍ਰਿਸ਼ਿਆ ਵਿਚ ਆਧੁਨਿਕ ਲੋਕਾਂ ਦੇ ਦੁਆਰਾ ਇਨ੍ਹਾਂ ਨੇ ਇਸ ਸਥਾਨ ਨੂੰ ਇਸ ਆਉਣ ਵਾਲੇ ਨਿਆਂ ਤੱਕ ਲੈ ਆਂਦਾ ਆ। ਤਦ ਉਹ ਪਰਮੇਸ਼ਵਰ ਦੇ ਬਚਨ ਤੋਂ ਫਿਰ ਗਏ ਅਤੇ ਉਹਦੇ ਨਬੀ ਤੋਂ ਵਚਨ ਦੇ ਆਧੁਨਿਕ ਰੱਬੀ ਗਿਆਨ ਦੀ ਸ਼ਬਦਾਵਲੀ ਵੱਲ ਨੂੰ। ਤੁਸੀਂ ਇੱਥੇ ਧਿਆਨ ਦਿਓ, ਠੀਕ ਉਸ ਸਮੇਂ ਕਿ ਖੁਦਾ ਹਮੇਸ਼ਾ ਹੀ ਕੁਝ ਉਠਾ ਖੜਾ ਕਰਦਾ ਹੈ, ਕਿਉਂਕਿ ਉਹ ਹਮੇਸ਼ਾ ਉਹ ਉਹਨਾਂ ਚਿਰ ਤੱਕ ਕੁਝ ਨਹੀਂ ਕਰਦਾ ਜਦ ਤੱਕ ਕਿ ਉਹ ਪਹਿਲਾਂ ਲੋਕਾਂ ਉੱਤੇ ਪ੍ਰਗਟ ਨਾ ਕਰ ਲਵੇ, ਅਤੇ ਉਹ ਹਮੇਸ਼ਾ ਹੀ ਆਪਣੇ ਸੇਵਕਾਂ ਦੁਆਰਾ ਪ੍ਰਗਟ ਕਰਦਾ ਹੈ। ਹੁਣ ਪਰ ਏਲੀਆ ਦੇ ਕੋਲ ਇਸ ਸਮੇਂ ਦੇ ਦੌਰਾਨ ਇੱਕ ਗੁਪਤ ਸਥਾਨ ਸੀ ਜਿਹੜਾ ਕਿ ਖੁਦਾ ਨੇ ਉਹਦੇ ਜਾਣ ਲਈ ਥਾਪਿਆ ਸੀ। ਇਹੋ ਹੀ ਚੀਜ਼ ਆ ਜਿਹੜੀ ਅਸੀਂ ਵੇਖਣਾ ਚਾਹੁੰਦੇ ਹਾਂ ਪ੍ਰਾਰਥਨਾ ਪੰਗਤ ਲਾਉਣ ਤੋਂ ਪਹਿਲਾਂ। ਏਲੀਆ ਦੇ ਕੋਲ ਇੱਕ ਗੁਪਤ ਸਥਾਨ ਸੀ ਜਿਹੜਾ ਕਿ ਖੁਦ ਆਪ ਖੁਦਾ ਨੇ ਉਹਨੂੰ ਬਖਸ਼ਿਆ ਸੀ। ਕਲੀਸਿਆ ਨੇ ਇਹ ਉਹਨੂੰ ਨਹੀਂ ਦਿੱਤੀ, ਰਾਜੇ ਨੇ ਇਹ ਉਹਨੂੰ ਨਹੀਂ ਦਿੱਤੀ, ਉਹਨੇ ਆਪਣੇ ਆਪ ਇਹ ਨਹੀਂ ਲਈ, ਪਰ ਖੁਦਾ ਨੇ ਏਲੀਆ ਦੇ ਲਈ ਇੱਕ ਗੁਪਤ ਸਥਾਨ ਪ੍ਰਦਾਨ ਕੀਤਾ ਸੋਕੇ ਦੇ ਸਮੇਂ ਵਿਚ ਹਰ ਸਮੇਂ ਭੋਜਨ ਖਵਾਉਣ ਦੇ ਲਈ, ਜਿੱਥੇ ਕਿ ਉਹਨੂੰ ਉਹਦਾ ਭੋਜਨ ਹਰ ਰੋਜ਼ ਦਿੱਤਾ ਜਾਂਦਾ ਸੀ। ਉਹਨੂੰ ਹੈਰਾਨ ਹੋਣ ਦੀ ਲੋੜ ਨਹੀਂ ਸੀ ਕਿ ਕੱਲ ਨੂੰ ਕੀ ਹੋਵੇਗਾ, ਜਾਂ ਹੈਰਾਨ ਹੋਵੇ ਕਿ ਜੇ ਰਸਦ ਮੁੱਕ ਗਈ ਤਾਂ। ਖੁਦਾ ਨੇ ਆਖਿਆ ਕਿ ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਆ, ਉਹ ਤੈਨੂੰ ਭੋਜਨ ਖਵਾਉਣਗੇ। ਕਿੰਨੀ ਆਸ਼ਚਰਜ ਗੱਲ ਆ, ਸਾਡੇ ਮਸੀਹ ਵਿਚ ਗੁਪਤ ਸਥਾਨ ਦਾ ਨਮੂਨਾ। ਜਦ ਕਿ ਸੰਸਾਰ ਦੀ ਸਭਾ ਅਤੇ ਸਭ ਜੋ ਅੱਜ ਚੱਲ ਰਿਹਾ ਆ, ਜੋ ਆਖਦਾ ਆ ਕਿ ਅਚੰਭਿਆਂ ਦੇ ਦਿਨ ਬੀਤ ਗਏ ਹਨ ਅਤੇ ਪਰਮੇਸ਼ਵਰ ਦੀਆਂ ਮਹਾਨ ਸ਼ਕਤੀਆਂ ਕਲੀਸਿਯਾਵਾਂ ਵਿਚੋਂ ਬਾਹਰ ਕੱਢ ਦਿੱਤੀਆਂ ਗਈਆਂ ਹਨ, ਉਹ ਹੁਣ ਇੰਜ ਜਾਪਦੇ ਹਨ ਕਿ ਉਹਨਾਂ ਕੋਲ ਹੁਣ ਹੋਰ ਦੇਰੇ ਕੁਝ ਨਹੀਂ ਆ, ਬਸ ਠੰਡ ਠੰਡ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲੇ ਛਣੇ ਬਣੇ ਹੋਏ ਹਨ। ਅਸੀਂ ਜਾਣਦੇ ਹਾਂ ਕਿ ਇਹ ਸੱਚ ਹੈ, ਉਹ ਭਗਤੀ ਦਾ ਰੂਪ ਧਾਰ ਕੇ ਵੀ ਉਹਦੀ ਸ਼ਕਤੀ ਦੇ ਇਨਕਾਰੀ ਹਨ। ਇਹ ਤਾਂ ਓਦਾਂ ਹੀ ਆ ਜਿੱਦਾਂ ਕਿ ਦਾਊਦ ਨੇ ਅੱਜ ਸਵੇਰੇ ਬੈਲ ਗੱਡੀ ਨਾਲ ਕੀਤਾ ਸੀ ਤੇ ਪਰਮੇਸ਼ਵਰ ਦੇ ਬਚਨ ਤੋਂ ਦੂਰ ਚਲਿਆ ਗਿਆ। ਜਦ ਬਚਨ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਦਿੱਤਾ ਗਿਆ, ਉਹ ਇਹਨੂੰ ਨਹੀਂ ਸੀ ਚਾਹੁੰਦੇ, ਇਸ ਲਈ ਉਹ ਇਹਦੇ ਤੋਂ ਦੂਰ ਚਲੇ ਗਏ। ਅਤੇ ਇਹੋ ਹੀ ਕੁਝ ਇਹਨਾਂ ਲੋਕਾਂ ਨੇ ਏਲੀਆ ਦੇ ਦਿਨੀ ਕੀਤਾ ਤੇ ਵਚਨ ਤੋਂ ਦੂਰ ਚਲੇ ਗਏ। ਉਹਨਾਂ ਸੋਚਿਆ ਕਿ ਉਹਨਾਂ ਕੋਲ ਵਚਨ ਹੈ ਸੀ, ਪਰ ਉਹਨਾਂ ਕੋਲ ਨਹੀਂ ਸੀ। ਸੋ ਹੁਣ ਧਿਆਨ ਦਿਓ, ਤਦ ਉਸ ਸਮੇਂ ਦੇ ਦੌਰਾਨ ਜਦੋਂ ਬੇਪ੍ਰਤੀਤੇ ਨੂੰ ਸਜ਼ਾ ਦੇਣ ਵਾਲਾ ਸੀ, ਤਾਂ ਉਹਨੇ ਵਿਸ਼ਵਾਸੀ ਦੇ ਲਈ ਇੱਕ ਰਾਹ ਤਿਆਰ ਕੀਤਾ। ਅਤੇ ਉਹ ਇਹ ਗੱਲ ਹਰ ਵਾਰੀ ਉਹ ਕਰਦਾ ਹੈ। ਤੇ ਉਹਨਾਂ ਦਿਨਾਂ ਵਿਚ ਜਦ ਉਹ ਸੰਸਾਰ ਨੂੰ ਪਾਣੀ ਨਾਲ ਨਾਸ਼ ਕਰਨ ਵਾਲਾ ਸੀ ਤੇ ਉਹਨੇ ਨੂਹ ਦੇ ਲਈ ਬਚਾ ਦਾ ਰਾਹ ਤਿਆਰ ਕੀਤਾ। ਉਹਨਾਂ ਦਿਨਾਂ ਵਿਚ ਜਦ ਉਹ ਮਿਸਰ ਨੂੰ ਡੋਬਣ ਵਾਲਾ ਸੀ ਤਾਂ ਉਹਨੇ ਆਪਣੇ ਲੋਕਾਂ ਦੇ ਲਈ ਸਮੁੰਦਰ ਵਿਚੋਂ ਬਚਾ ਦਾ ਰਾਹ ਤਿਆਰ ਕੀਤਾ। ਕਿੰਜ ਖੁਦਾ ਆਪਣਾ ਰਾਹ ਤਿਆਰ ਕਰਦਾ ਹੈ ਅਤੇ ਜਿੱਥੇ ਕੋਈ ਰਾਹ ਨਹੀਂ ਆ ਤਾਂ ਉੱਥੇ ਉਹੋ ਹੀ ਰਾਹ ਹੈ, ਉਹੋ ਹੀ ਉਹ ਰਾਹ ਹੈ। ਹੁਣ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਇੱਕ ਬੜੇ ਮਹਾਨ ਸਮੇਂ ਦਾ ਸਾਹਮਣਾ ਕਰ ਰਹੇ ਹਾਂ ਜੋ ਕਿ ਇਤਿਹਾਸ ਨੇ ਕਦੇ ਜਾਣਿਆ ਆ। ਇਹ ਤਾਂ ਚਮਕੀਲੇ ਮਿਜ਼ਾਈਲ ਨਾਲ ਅਸਲ ਵਿਚ ਵਾਰ ਹੈਡ ਨਹੀਂ ਆ ਜਿਹਦੇ ਉੱਤੇ ਕਿ ਹੈਡ ਲਾਇਆ ਹੋਇਆ ਹੋਵੇ ਜਿਹਦੇ ਤੋਂ ਸਾਨੂੰ ਡਰਨਾ ਚਾਹੀਦਾ ਹੈ। ਇਹ ਤਾਂ ਕਲੀਸਿਯਾਵਾਂ ਹਨ ਜਿਨ੍ਹਾਂ ਤੋਂ ਸਾਨੂੰ ਡਰਨਾ ਚਾਹੀਦਾ ਹੈ। ਜਿਹੜੀ ਘੜੀ ਵਿਚ ਅਸੀਂ ਰਹਿ ਰਹੇ ਹਾਂ ਸਾਨੂੰ ਇਹਦੇ ਉੱਤੇ ਗੌਰ ਕਰਨਾ ਚਾਹੀਦਾ ਹੈ। ਹੁਣ ਧਿਆਨ ਦਿਓ, ਪਰ ਖੁਦਾ ਨੇ ਏਲੀਆ ਦੇ ਲਈ ਇਹਦੇ ਤੋਂ ਬਚਣ ਦੇ ਲਈ ਰਾਹ ਤਿਆਰ ਕੀਤਾ ਅਤੇ ਉਹਨੇ ਆਪਣੇ ਵਿਸ਼ਵਾਸੀ ਬੱਚਿਆਂ ਦੇ ਲਈ ਵੀ ਹੁਣ ਇਹਦੇ ਤੋਂ ਬਚਣ ਦਾ ਰਾਹ ਤਿਆਰ ਕੀਤਾ ਹੈ। ਖੁਦਾ ਗਜ਼ਬ ਅਤੇ ਚੀਜ਼ਾਂ ਜੋ ਕਿ ਆਉਣੇ ਹਨ, ਕਿਉਂਕਿ ਖੁਦਾ ਧਰਮੀ ਨਹੀਂ ਸੀ ਹੋ ਸਕਦਾ ਕਿ ਉਹਨਾਂ ਲੋਕਾਂ ਦਾ ਨਿਆਂ ਕਰੇ ਤੇ ਉਹਨਾਂ ਉੱਤੇ ਸਜ਼ਾ ਘੱਲੇ ਅਤੇ ਸਦੂਮ ਅਤੇ ਅਮੂਰਾਂ ਨੂੰ ਡੋਬ ਦੇਵੇ ਤੇ ਕਫਰਨਹੂਮ ਨੂੰ ਸਮੁੰਦਰ ਦੇ ਵਿਚਕਾਰ ਡੋਬ ਦੇਵੇ ਤੇ ਉਹਨਾਂ ਪੀੜ੍ਹੀਆਂ ਨੂੰ ਦੋਸ਼ੀ ਠਹਿਰਾਵੇ ਅਤੇ ਸਦੂਮ ਅਤੇ ਅਮੂਰਾਂ ਨੂੰ, ਅਤੇ ਅਸੀਂ ਵੀ ਉਹੋ ਹੀ ਚੀਜ਼ ਕਰੀਏ ਤੇ ਸਾਨੂੰ ਉਹ ਛੱਡ ਦੇਵੇ। ਸਾਡੇ ਤੇ ਯਕੀਨਨ ਨਿਆਂ ਪੈਣਾ ਹੈ ਜਿੱਦਾਂ ਕਿ ਯਕੀਨਨ ਉਹਨਾਂ ਉੱਤੇ ਪੈਣਾ। ਹੁਣ ਅਸੀਂ ਉਹਦੇ ਤੇ ਧਿਆਨ ਦਿੰਦੇ ਹਾਂ ਜਦ ਇਹ ਚੀਜ਼ਾਂ ਹੋਣ। ਉਸ ਦਿਨ ਦਾ ਆਧੁਨਿਕ ਤਰੀਕਾ, ਪਰਮੇਸ਼ਵਰ ਨੇ ਉਸ ਦਿਨ ਇੱਕ ਆਦਮੀ ਉਠਾ ਖੜਾ ਕੀਤਾ ਜਾਂ ਫਿਰ ਇੱਕ ਆਦਮੀ ਖੜਾ ਕੀਤਾ ਇਹਨਾਂ ਸ਼ਕਤੀਆਂ ਦਾ ਮੁਕਾਬਲਾ ਕਰਨ ਵਾਸਤੇ, ਅਤੇ ਉਹ ਇਹਦੀ ਨਹੀਂ ਸਨ ਸੁਣਨਗੇ। ਉਹਨਾਂ ਸੋਚਿਆ ਕਿ ਉਹ ਤਾਂ ਦੀਵਾਨਾ ਸੀ, ਉਹ ਤਾਂ ਸ਼ਦਾਈ ਹੋ ਗਿਆ ਸੀ, ਉਹ ਤਾਂ ਬਸ ਇੱਕ ਬੁੱਢਾ ਕੱਟੜਵਾਦੀ ਬਿਆਬਾਨ ਵਿਚੋਂ ਇੱਕ ਮੂਰਖ, ਇੱਕ ਕਿਸਮ ਦਾ ਝਾੜੀਆਂ ਦਾ ਦੀਵਾਨਾ। ਪਰ ਤਦ ਵੀ ਉਹਦੇ ਕੋਲ ਪਰਮੇਸ਼ਰ ਦਾ ਬਚਨ ਸੀ। ਉਹ ਅੱਜ ਆਖਦੇ ਹਨ ਕਿ ਜੋ ਬਚਨ ਆਖਦਾ ਹੈ ਇਹ ਉਹਦਾ ਅਰਥ ਨਹੀਂ ਹੈ। ਉਹ ਠੀਕ ਆ, ਬਾਈਬਲ ਤਾਂ ਇਤਿਹਾਸ ਦੀ ਪੁਸਤਕ ਆ। ਮੇਰਾ ਅੰਦਾਜ਼ਾ ਹੈ ਕਿ ਤੁਸੀਂ ਇਹ ਵੇਖਿਆ ਹੈ, ਉਹ ਹੁਣ ਉਹ ਇਹਦਾ ਦਾਵਾ ਕਰਦੇ ਹਨ ਕਿ ਹਵਾ ਨੇ ਸੇਬ ਨਹੀਂ ਖਾਦਾ, ਉਹਨੇ ਖਾਦਾ, ਇਹ ਕੀ ਸੀ? ਮੇਰਾ ਯਕੀਨ ਆ ਇਹ ਤਾਂ ਖੁਰਮਾਨੀ ਸੀ। ਉਹ ਹੁਣ ਆਖਦੇ ਹਨ ਇਹ ਤਾਂ ਇੱਕ ਖੁਰਮਾਨੀ ਸੀ, ਅਤੇ ਤਦ ਆਖਦੇ ਹਨ ਕਿ ਮੂਸਾ ਬੱਚਿਆਂ ਨੂੰ ਲਾਲ ਸਮੁੰਦਰ ਥਾਣੀ ਨਹੀਂ ਲਿਆਇਆ, ਇਹ ਤਾਂ ਇੱਕ ਵੱਡਾ ਸਾਰਾ ਕਾਨਿਆਂ ਦਾ ਗੁੱਛਾ ਸੀ ਸਮੁੰਦਰ ਦੇ ਦੂਜੇ ਬੰਨੇ ਤੱਕ, ਤੇ ਉਹ ਕਾਨਿਆਂ ਦੇ ਸਮੁੰਦਰ ਥਾਣੀ ਲੰਘਿਆ। ਤਦ ਕਿੰਜ ਦੋਵੇਂ ਪਾਸੇ ਪਾਣੀ ਦੀਆਂ ਕੰਧਾਂ ਬਣ ਗਈਆਂ, ਤਦ ਉਹ ਸੁੱਕੀ ਜ਼ਮੀਨ ਥਾਣੀ ਲੰਘੇ। ਉਹ ਅਜਿਹੀ ਬਕਵਾਸ! ਪਰ ਤੁਸੀਂ ਵੇਖਦੇ ਹੋ ਖੁਦਾ ਦਾ ਗਜ਼ਬ ਲੋਕਾਂ ਉੱਤੇ ਲਿਆਉਣ ਦੇ ਲਈ ਉਸ ਕਿਸਮ ਦੇ ਦਿਨ ਦੀ ਲੋੜ ਪੈਂਦੀ ਹੈ। ਇਹ ਗਜ਼ਬ ਲਿਆਉਂਦਾ ਹੈ। ਉਹ ਆਖਦੇ ਹਨ ਕਿ ਏਦਾਂ ਦੀ ਕੋਈ ਚੀਜ਼ ਨਹੀਂ ਆ। ਇੱਥੋਂ ਤੱਕ ਕਿ ਕਲੀਸਿਯਾ ਦੇ ਲੋਕ ਵੀ ਅਚੰਭਿਆਂ ਵਿਚ ਨੀਚਾ ਨਹੀਂ ਕਰਦੇ। ਉਹਨਾਂ ਕਿਹਾ ਕਿ ਮੈਂ ਤੁਹਾਨੂੰ $1,000 ਦਿਆਂਗਾ, ਮੈਨੂੰ ਇੱਕ ਮੌਜਾ ਵਿਖਾ, ਮੈਨੂੰ ਇੱਕ ਚਮਤਕਾਰ ਵਿਖਾ। ਠੀਕ ਹੈ ਭਾਈ, ਜੇ ਉਹਨਾਂ ਦੇ ਸਾਹਮਣੇ 10,000 ਚੀਜ਼ਾਂ ਵੀ ਕੀਤੀਆਂ ਗਈਆਂ ਹੋਣ, ਉਹ ਇਹਨੂੰ ਵੇਖ ਨਹੀਂ ਸਨ ਸਕਦੇ। ਕਿਉਂ ਨਹੀਂ? ਉਹ ਇਹਨੂੰ ਕਦੇ ਵੀ ਨਹੀਂ ਵੇਖਣਗੇ। ਤੁਸੀਂ ਆਖਦੇ ਹੋ ਇਹ ਅਸੰਭਵ ਹੈ, ਉਹ ਨਹੀਂ, ਇਹ ਨਹੀਂ ਹੈ। ਏਲੀਆ ਇੱਕ ਵਾਰੀ ਹੇਠਾਂ ਦੋਥਾਨ ਵਿਚ ਸੀ ਅਤੇ ਸੀਰੀਆ ਦੀ ਫੌਜ ਨੇ ਆਣ ਕੇ ਤੇ ਸ਼ਹਿਰ ਨੂੰ ਘੇਰਾ ਪਾ ਲਿਆ ਸੀ ਉਹਨੂੰ ਫੜਨ ਦੇ ਲਈ, ਕਿਉਂਕਿ ਉਹ ਜਾਣਦੇ ਸਨ ਕਿ ਇਹ ਹੈ ਉਹ ਥਾਂ ਜਿੱਥੇ ਕਿ ਸਾਰੀ ਕੌਮ ਦੀ ਸ਼ਕਤੀ ਪਈ ਹੈ ਉਸ ਦਰਸ਼ੀ ਦੇ ਵਿਚ। ਕਿਉਂ? ਰਾਜਾ ਇੱਕ ਆਦਮੀ ਨੇ ਸੀਰੀਆ ਦੇ ਰਾਜੇ ਨੂੰ ਦੱਸਿਆ, ਆਖਿਆ, ਕਿਉਂ ਨਹੀਂ, ਤੂੰ ਜਾਣਦਾ ਹੈ ਕਿ ਏਲੀਆ ਨਬੀ ਜੋ ਕਿ ਤਿਸ਼ਬੀ ਆ, ਜੋ ਤੂੰ ਆਪਣੀ ਗੁਪਤ ਕੋਠਰੀ ਵਿਚ ਗੱਲਬਾਤ ਕਰਦਾ ਹੈ ਉਹਨੂੰ ਉਹ ਇਸਰਾਇਲ ਦੇ ਰਾਜੇ ਨੂੰ ਦੱਸ ਦਿੰਦਾ ਹੈ। ਆਖਿਆ, ਜਾਓ ਤੇ ਜਾ ਕੇ ਉਹਨੂੰ ਲਿਆਓ, ਇਹ ਉਹ ਆਦਮੀ ਆ ਜਿਹੜਾ ਸਾਨੂੰ ਰੋਕ ਰਿਹਾ ਹੈ। ਅਤੇ ਸੀਰੀਆ ਦੀ ਸਾਰੀ ਫੌਜ ਦੋਥਾਨ ਦੇ ਚੌਗਿਰਦ ਆ ਗਈ। ਉਹ ਇਹਦੇ ਆਲੇ ਦੁਆਲੇ ਸਨ ਅਤੇ ਗਿਹਾਜ਼ੀ ਨਬੀ ਦਾ ਸੇਵਕ ਜਾਗ ਉੱਠਿਆ ਤੇ ਉਹਨੇ ਕਿਹਾ, ਉਹ ਮੇਰੇ ਪਿਤਾ, ਇੱਥੇ ਸਾਡੇ ਆਲੇ ਦੁਆਲੇ ਫੌਜ ਹੈ, ਅਸੀਂ ਪੂਰੇ ਤੌਰ ਨਾਲ ਘਿਰੇ ਹੋਏ ਹਾਂ। ਏਲੀਆ ਨੇ ਆਖਿਆ, ਕਿਉਂ ਨਹੀਂ, ਸਾਡੇ ਨਾਲ ਤਾਂ ਉਹਨਾਂ ਨਾਲੋਂ ਵੀ ਜ਼ਿਆਦਾ ਹਨ, ਸਮਝੇ? ਅਤੇ ਗਿਹਾਜ਼ੀ ਨੇ ਆਲੇ ਦੁਆਲੇ ਵੇਖਿਆ ਤੇ ਆਖਿਆ ਕਿ ਮੈਨੂੰ ਤਾਂ ਕੋਈ ਵੀ ਨਹੀਂ ਦਿਸਦਾ। ਉਹਨੇ ਕਿਹਾ, ਖੁਦਾਵੰਦ ਖੁਦਾ, ਇਸ ਮੁੰਡੇ ਦੀਆਂ ਅੱਖਾਂ ਖੋਲ ਦੇ। ਤੇ ਉਹਦੀਆਂ ਅੱਖਾਂ ਖੁੱਲ ਗਈਆਂ ਅਤੇ ਸਾਰੇ ਪਹਾੜ ਫਰਿਸ਼ਤਿਆਂ ਦੇ ਨਾਲ ਭਰੇ ਪਏ ਸਨ ਅਤੇ ਰਾਤ ਉੱਥੇ ਆਲੇ ਦੁਆਲੇ ਪਏ ਸਨ ਅਨਡਿੱਠ ਸ਼ਕਤੀਆਂ। ਏਲੀਆ ਠੀਕ ਉੱਥੇ ਬਾਹਰ ਗਿਆ ਅਤੇ ਬਾਈਬਲ ਨੇ ਆਖਿਆ ਹੈ ਕਿ ਉਹਨੇ ਉਹਨਾਂ ਨੂੰ ਅੰਨਿਆ ਕਰ ਦਿੱਤਾ। ਉਹ ਉਹਨਾਂ ਕੋਲ ਗਿਆ, ਉਹ ਉਹਨੂੰ ਨਹੀਂ ਸੀ ਵੇਖ ਸਕਦੇ। ਬਾਹਰ ਗਿਆ ਤੇ ਆਖਿਆ, ਕੀ ਤੁਸੀਂ ਏਲੀਆ ਨੂੰ ਭਾਲ ਰਹੇ ਹੋ? ਉਹਨੇ ਕਿਹਾ, ਹਾਂ, ਅਸੀਂ ਉਹਨੂੰ ਲੱਭ ਰਹੇ ਹਾਂ। ਆਖਿਆ, ਆ ਜਾਓ, ਤੁਹਾਨੂੰ ਠੀਕ ਦੱਸਦਾ ਹਾਂ ਉਹ ਕਿੱਥੇ ਹੈ। ਜਿੱਥੇ ਉਹਨਾਂ ਸ਼ਹਿ ਲਾਈ ਹੋਈ ਸੀ ਉੱਥੇ ਲੈ ਗਿਆ, ਠੀਕ ਸਿੱਧਾ ਉੱਥੇ ਜਿੱਥੇ ਕਿ ਫੌਜਾਂ ਨੇ ਨਿਕਲ ਕੇ ਉਹਨੂੰ ਲੈ ਲਿਆ। ਹੁਣ ਬਾਈਬਲ ਨੇ ਆਖਿਆ ਹੈ ਕਿ ਉਹਨੇ ਉਹਨਾਂ ਨੂੰ ਅੰਨਿਆ ਕਰ ਦਿੱਤਾ। ਇਹ ਇਹਦਾ ਨਿਬੇੜਾ ਕਰਦਾ ਹੈ। ਅਤੇ ਲੋਕ ਅੱਜ ਇੰਨੇ ਆਤਮਕ ਅੰਨੇ ਹਨ, ਭਾਵੇਂ ਹੀ ਖੁਦਾਵੰਦ ਖੁਦਾ ਲੋਕਾਂ ਦੇ ਦਰਮਿਆਨ ਆ ਜਾਵੇ ਤੇ ਕੁਝ ਵੀ ਕਰੇ, ਤੇ ਜਿਨ੍ਹਾਂ ਚੀਜ਼ਾਂ ਦਾ ਉਹਨੇ ਵਾਅਦਾ ਕੀਤਾ ਹੈ ਉਹ ਅਜੇ ਵੀ ਵੇਖ ਨਹੀਂ ਸਕਦੇ। ਉਹ ਆਤਮਕ ਤੌਰ ਤੇ ਅੰਨੇ ਹਨ, ਖੁਦਾ ਨੂੰ ਨਹੀਂ ਜਾਣਦੇ, ਉਹਦੀ ਮਹਾਨ ਸ਼ਕਤੀ ਨੂੰ ਨਹੀਂ ਜਾਣਦੇ। ਹੁਣ ਅਸੀਂ ਧਿਆਨ ਦਿੰਦੇ ਹਾਂ ਕਿ ਉਹਨਾਂ ਇਹ ਏਲੀਆ ਦੇ ਦਿਨੀ ਕੀਤਾ ਤੇ ਉਹ ਅੱਜ ਵੀ ਕਰਦੇ ਹਨ। ਖੁਦਾ ਉਹਨਾਂ ਨੂੰ ਅੰਨਿਆ ਕਰ ਦਿੰਦਾ ਹੈ। ਉਹ ਅੱਜ ਆਖਦੇ ਹਨ ਕੋਈ ਮੌਜੇ ਨਹੀਂ ਹਨ, ਏਦਾਂ ਦੀ ਕੋਈ ਚੀਜ਼ ਨਹੀਂ ਆ, ਇਹ ਸਭ ਤਾਂ ਭਾਵਨਾਵਾਂ ਹਨ। ਅਤੇ ਉਹਨਾਂ ਨੇ ਏਲੀਆ ਦੇ ਬਾਰੇ ਵਿਚ ਵੀ ਓਹੋ ਚੀਜ਼ ਆਖੀ, ਕਿਉਂਕਿ ਜਦ ਉਹ ਉਤਾਂਹ ਉਠਾ ਲਿਆ ਗਿਆ ਅਤੇ ਅਲੀਸ਼ਾ ਨੇ ਉਹਦੀ ਜਗ੍ਹਾ ਲਈ, ਇੱਕ ਜਵਾਨ ਆਦਮੀ ਗੰਜਾ ਹੋ ਗਿਆ, ਜਵਾਨ ਬੱਚੇ ਉਹਦੇ ਪਿੱਛੇ ਪਿੱਛੇ ਭਜੇ ਅਤੇ ਆਖਿਆ, ਬੁੱਢੇ ਗੰਜੇ ਤੂੰ ਏਲੀਆ ਦੇ ਨਾਲ ਉਤਾਂਹ ਕਿਉਂ ਨਹੀਂ ਚਲਿਆ ਗਿਆ। ਸਮਝੇ, ਲੋਕਾਂ ਨੇ ਸ਼ੁਰੂ ਵਿਚ ਇਹਦਾ ਯਕੀਨ ਵੀ ਨਹੀਂ ਕੀਤਾ, ਬਹੁਤ ਸਾਰੀਆਂ ਹੋ ਜਾਣ ਦੇ ਬਾਅਦ ਵੀ, ਅਤੇ ਇਹ ਖੁਦਾ ਦਾ ਮਹਾਨ ਜਨ ਅਗਨ ਦੇ ਰੱਥ ਦੁਆਰਾ ਸੁਰਗ ਵਿਚ ਉਠਾ ਲਿਆ ਗਿਆ ਸੀ ਤੇ ਲੋਕਾਂ ਨੇ ਤਦ ਵੀ ਇਹਦਾ ਵਿਸ਼ਵਾਸ ਨਹੀਂ ਕੀਤਾ ਤੇ ਆਪਣੇ ਛੋਟੇ ਬੱਚਿਆਂ ਨੂੰ ਇਸ ਆਦਮੀ ਦੇ ਪਿੱਛੇ ਭੱਜਣ ਦਿੱਤਾ ਤੇ ਆਖਿਆ, ਬੁੱਢੇ ਗੰਜੇ ਤੂੰ ਕਿਉਂ ਨਹੀਂ ਉਤਾਂਹ ਚਲਿਆ ਗਿਆ। ਸਮਝੇ, ਅਤੇ ਤਦ ਨਬੀ ਨੇ ਬੱਚਿਆਂ ਨੂੰ ਸ਼ਰਾਪ ਦਿੱਤਾ ਤੇ ਇੱਕ ਰਿਛਣੀ ਨੇ ਉਹਨਾਂ ਵਿਚੋਂ 42 ਬੱਚਿਆਂ ਨੂੰ ਮਾਰ ਸੁੱਟਿਆ। ਹੁਣ ਧਿਆਨ ਦਿਓ, ਅੱਜ ਜਿਵੇਂ ਕਿ ਤਦ ਸੀ, ਉਹ ਵਚਨ ਦੀ ਆਪਣੀ ਹੀ ਵਿਆਖਿਆ ਕਰਦੇ ਸਨ। ਹੁਣ ਜੇ ਉਹ ਇਹ ਕਰਨਾ ਚਾਹੁੰਦੇ ਹਨ, ਇਹ ਤਾਂ ਉਹਨਾਂ ਉੱਤੇ ਨਿਰਭਰ ਹੈ, ਪਰ ਉਹ ਤਾਂ ਸਾਨੂੰ ਇਹਦਾ ਵਿਸ਼ਵਾਸ ਕਰਵਾਉਣ ਦਾ ਯਤਨ ਕਰਦੇ ਹਨ। ਬਾਈਬਲ ਨੇ ਆਖਿਆ ਹੈ ਕਿ ਇਹ ਖੁਦਾ ਦਾ ਕਲਾਮ ਕਿਸੇ ਨਿੱਜੀ ਅਨੁਵਾਦ ਤੋਂ ਨਹੀਂ ਹੈ, ਖੁਦਾ ਆਪਣਾ ਹੀ ਇਹਦਾ ਅਨੁਵਾਦ ਕਰਦਾ ਹੈ। ਖੁਦਾ ਆਪਣੇ ਵਚਨ ਨੂੰ ਪੱਕਿਆ ਕਰਦਾ ਹੈ ਅਤੇ ਇਹੋ ਹੀ ਇਹਦਾ ਅਨੁਵਾਦ ਹੈ। ਜਿਵੇਂ ਕਿ ਮੈਂ ਕਈ ਵਾਰੀ ਆਖਿਆ ਹੈ, ਉਹਨੇ ਆਦ ਵਿੱਚ ਆਖਿਆ ਉਜਾਲਾ ਹੋ ਜਾਵੇ ਤਾਂ ਉਜਾਲਾ ਹੋ ਗਿਆ, ਇਹਦਾ ਅਨੁਵਾਦ ਕਰਨ ਦੀ ਲੋੜ ਨਹੀਂ ਹੈ, ਇਹ ਤਾਂ ਵਾਪਰਿਆ। ਉਹਨੇ ਕਿਹਾ ਇੱਕ ਕੁਮਾਰੀ ਗਰਭਵਤੀ ਹੋਵੇਗੀ, ਉਹ ਹੋਈ। ਉਹਨੇ ਕਿਹਾ ਕਿ ਉਹ ਆਤਮਾ ਘੱਲੇਗਾ, ਉਹਨੇ ਘੱਲਿਆ। ਅਤੇ ਉਹਨੇ ਆਖਿਆ ਅੰਤ ਦੇ ਦਿਨਾਂ ਵਿੱਚ ਜਿਹੜੀਆਂ ਚੀਜ਼ਾਂ ਉਹ ਕਰੇਗਾ ਤੇ ਉਹ ਕਰ ਰਿਹਾ ਹੈ, ਇਹਨੂੰ ਕਿਸੇ ਅਨੁਵਾਦ ਦੀ ਲੋੜ ਨਹੀਂ ਹੈ, ਖੁਦਾ ਇਹਦਾ ਆਪਣਾ ਹੀ ਅਨੁਵਾਦ ਕਰ ਰਿਹਾ ਹੈ। ਕੋਈ ਪਰਵਾਹ ਨਹੀਂ ਕਿ ਮੂਰਖ ਆਦਮੀ ਕੀ ਆਖਦਾ ਹੈ, ਇਹ ਤਾਂ ਖੁਦਾ ਨੂੰ ਜ਼ਰਾ ਵੀ ਨਹੀਂ ਰੋਕਦਾ ਹੈ। ਜਦ ਯਸੂ ਧਰਤੀ ਉੱਤੇ ਸੀ, ਉਹਨੂੰ ਉਨੀ ਹੀ ਬੇਪ੍ਰਤੀਤੀ ਦਾ ਸਾਹਮਣਾ ਕਰਨਾ ਪਿਆ ਜਿੰਨਾ ਅੱਜ ਸਾਡੇ ਸਮੇਂ ਵਿੱਚ ਹੈ, ਅਤੇ ਹੋ ਸਕਦਾ ਹੈ ਜ਼ਿਆਦਾ ਹੋਵੇ, ਪਰ ਇਹ ਉਹਨੂੰ ਰੋਕ ਨਹੀਂ ਸਕੇ। ਉਹ ਤਾਂ ਆਪਣਾ ਕੰਮ ਕਰਦਾ ਰਿਹਾ ਤੇ ਆਪਣਾ ਫਰਜ਼ ਨਿਭਾਉਂਦਾ ਰਿਹਾ, ਅਤੇ ਹਰ ਇੱਕ ਚੀਜ਼ ਜਿਹੜੀ ਉਹ ਕਰਦਾ ਸੀ, ਖੁਦਾ ਉਹਨੂੰ ਪੱਕਿਆ ਕਰਦਾ ਸੀ। ਉਹਨੇ ਕਿਹਾ, ਮੈਂ ਆਪਣੇ ਆਪ ਵਿੱਚ ਇਹ ਨਹੀਂ ਕਰਦਾ ਹਾਂ, ਮੈਂ ਅਤੇ ਮੇਰਾ ਪਿਤਾ ਇੱਕ ਹਾਂ, ਉਹ ਮੇਰੇ ਵਿੱਚ ਰਹਿੰਦਾ ਹੈ, ਇਹ ਮੈਂ ਨਹੀਂ ਹਾਂ ਜਿਹੜਾ ਕਿ ਕੰਮ ਕਰਦਾ ਹਾਂ, ਇਹ ਤਾਂ ਪਿਤਾ ਹੈ ਜੋ ਮੇਰੇ ਵਿੱਚ ਰਹਿੰਦਾ ਹੈ। ਅਤੇ ਜੇ ਮੈਂ ਉਹਦੇ ਕੰਮ ਨਾ ਕਰਾਂ ਤਦ ਮੇਰਾ ਵਿਸ਼ਵਾਸ ਨਾ ਕਰੋ, ਪਰ ਜੇ ਮੈਂ ਕੰਮ ਕਰਦਾ ਹਾਂ ਅਤੇ ਤਦ ਵੀ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰ ਸਕਦੇ, ਤਦ ਕੰਮਾਂ ਦਾ ਵਿਸ਼ਵਾਸ ਕਰੋ। ਸਮਝੇ, ਦੂਸਰੇ ਸ਼ਬਦਾਂ ਵਿੱਚ ਲਿਖਤਾਂ ਦੀ ਖੋਜ ਕਰੋ। ਉਹਨੇ ਕਿਹਾ, ਇਹ ਉਹ ਥਾਂ ਹੈ ਜਿੱਥੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਸਦੀਪਕ ਜੀਵਨ ਮਿਲਿਆ ਹੋਇਆ ਹੈ, ਲਿਖਤਾਂ ਨੂੰ ਜਾਣਨ ਦੇ ਦੁਆਰਾ। ਅਤੇ ਲਿਖਤਾਂ ਖੁਦ ਮੇਰੀ ਗਵਾਹੀ ਦਿੰਦੀਆਂ ਹਨ। ਆਮੀਨ, ਕਿਹੋ ਜਿਹਾ ਬਿਆਨ ਆ! ਇਹ ਉਹ ਹਨ ਲਿਖਤਾਂ ਜੋ ਕਿ ਤੁਹਾਨੂੰ ਦੱਸਦੀਆਂ ਹਨ ਕਿ ਮੈਂ ਕੌਣ ਹਾਂ, ਯਿਸੂ ਨੇ ਆਖਿਆ। ਅਤੇ ਇਹ ਲਿਖਤਾਂ ਹਨ ਜੋ ਕਿ ਤੁਹਾਨੂੰ ਉਸ ਘੜੀ ਬਾਰੇ ਦੱਸਦੀਆਂ ਹਨ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਅਤੇ ਜਿਹੜੀਆਂ ਚੀਜ਼ਾਂ ਤੁਸੀਂ ਹੁੰਦੀਆਂ ਵੇਖੀਆਂ ਹਨ, ਇਹ ਤਾਂ ਖੁਦ ਖੁਦਾ ਆਪ ਆਪਣੇ ਲੋਕਾਂ ਵਿੱਚ ਹੈ। ਅਤੇ ਪਰਮੇਸ਼ਰ ਤੋਂ ਸਿਵਾਏ ਕੋਈ ਵੀ ਮੁਰਦੇ ਜਿੰਦਾ ਨਹੀਂ ਕਰ ਸਕਦਾ, ਕੋਈ ਵੀ ਉਹ ਚੀਜ਼ਾਂ ਨਹੀਂ ਕਰ ਸਕਦਾ ਜੋ ਉਹ ਕਰ ਰਿਹਾ ਹੈ ਹੁਣ, ਪਰ ਉਹ, ਕਿਉਂਕਿ ਬਾਈਬਲ ਨੇ ਆਖਿਆ ਹੈ ਕਿ ਉਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਹੈ। ਹੁਣ ਅਸੀਂ ਤਦ ਲੋਕਾਂ ਦਾ ਆਧੁਨਿਕ ਤਰੀਕਾ ਵੇਖਦੇ ਹਾਂ, ਉਹ ਦਿਨ ਬੀਤ ਗਏ ਹਨ ਅਤੇ ਮੌਜਿਆਂ ਵਰਗੀ ਕੋਈ ਚੀਜ਼ ਨਹੀਂ ਹੈ, ਲੋਕ ਤਾਂ ਬਸ ਭਾਵਨਾਵਾਂ ਨਾਲ ਭਰੇ ਹੋਏ ਹਨ। ਉਹ ਸੇਲੀਆ ਨਬੀ ਨੂੰ ਉਹਨਾਂ ਦੇ ਅਤੇ ਉਹਨਾਂ ਦੇ ਰੱਬੀ ਗਿਆਨ ਦੇ ਵਿਦਵਾਨਾਂ ਦੇ ਵਿਰੁੱਧ ਚੀਕਦੇ ਹੋਏ ਸੁਣੋ। ਧਿਆਨ ਦਿਓ, ਉਹ ਇੰਜ ਬੋਲਿਆ ਜਿਵੇਂ ਕਿ ਉਹ ਖੁਦ ਆਪ ਖੁਦਾ ਸੀ। ਏਲੀਆ ਇੰਜ ਬੋਲਿਆ ਜਿਵੇਂ ਕਿ ਉਹ ਖੁਦ ਆਪ ਖੁਦਾ ਸੀ, ਆਕਾਸ਼ੋਂ ਤ੍ਰੇਲ ਨਹੀਂ ਪਵੇਗੀ ਜਦ ਤੱਕ ਕਿ ਮੈਂ ਨਾ ਆਖਾਂ ਆਮੀਨ। ਹਾਂ ਸ਼੍ਰੀਮਾਨ ਜੀ, ਨਬੀ ਖੁਦਾ ਦੀ ਹਜ਼ੂਰੀ ਵਿਚ ਇਨ੍ਹਾਂ ਚਿਰ ਰਿਹਾ ਸੀ। ਪੁਰਾਣੇ ਨੇਮ ਦੇ ਨਬੀ ਜਾਂ ਕਿਸੇ ਵੀ ਸਮੇਂ ਜਦ ਉਹ ਪਰਮੇਸ਼ਵਰ ਦੀ ਹਜ਼ੂਰੀ ਵਿਚ ਰਹੇ, ਜਦ ਤੱਕ ਕਿ ਉਹ ਵਚਨ ਨਾ ਬਣ ਗਏ, ਉਹਨਾਂ ਦਾ ਸੰਦੇਸ਼ ਹੀ ਖੁਦ ਵਚਨ ਹੈ। ਅਤੇ ਯਾਦ ਰਹੇ, ਉਹਨੇ ਕਿਹਾ ਯਹੋਵਾ ਇੰਜ ਫਰਮਾਉਂਦਾ ਹੈ। ਅਤੇ ਜਦ ਉਹਨਾਂ ਆਦਮੀਆਂ ਦੇ ਕੋਲ ਪਰਮੇਸ਼ਵਰ ਕੋਲੋਂ ਉਹ ਸੰਦੇਸ਼ ਸਨ, ਅਤੇ ਉਹ ਇਹਨੇ ਕੋਲ ਲਪੇਟੇ ਗਏ ਕਿ ਉਹਨਾਂ ਦੀ ਆਪਣੀ ਸਮਝ ਇਹ ਉਹਨਾਂ ਦੀ ਸੋਚ ਦੇ ਵਿਰੁੱਧ ਰਿਹਾ ਹੋਵੇਗਾ। ਹੋ ਸਕਦਾ ਹੈ ਕਿ ਉਹ ਇਹਨੂੰ ਠੀਕ ਵੇਖਣ ਦੇ ਯੋਗ ਨਾ ਰਹੇ ਹੋਣ, ਪਰ ਉਹ ਤਾਂ ਪਰਮੇਸ਼ਰ ਦਾ ਬਚਨ ਬੋਲ ਰਹੇ ਸਨ। ਯਹੋਵਾ ਇੰਜ ਫਰਮਾਉਂਦਾ ਹੈ, ਕੋਈ ਮੀਂਹ ਨਹੀਂ ਪਵੇਗਾ ਜਦ ਤੱਕ ਮੈਂ ਨਾ ਆਖਾਂ। ਉਹ ਕਿਹੋ ਜਿਹਾ ਬਿਆਨ ਆ! ਉਹ ਪਰਮੇਸ਼ਰ ਦੀ ਹਜ਼ੂਰੀ ਵਿਚ ਰਿਹਾ ਸੀ ਤੇ ਬੜਾ ਸੰਪੂਰਨ ਸਾਬਤ ਕੀਤਾ ਗਿਆ ਸੀ। ਅਤੇ ਯਾਦ ਰਹੇ, ਇਹ ਅਮੋਸ 3:7 ਆਇਤ ਵੱਲ ਆਉਂਦਾ ਆ, ਨਿਸੰਗ ਪ੍ਰਭੂ ਯਹੋਵਾ ਕੋਈ ਕੰਮ ਨਹੀਂ ਕਰੇਗਾ ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਦ ਪ੍ਰਗਟ ਨਾ ਕਰੇ। ਆਖਿਆ ਕਿ ਕੋਈ ਮੀਂਹ ਨਹੀਂ ਪਵੇਗਾ। ਉਹ ਪਹਿਲਾਂ ਉਹਦੇ ਉੱਤੇ ਹੱਸੇ, ਉਹਨਾਂ ਸੋਚਿਆ ਕਿ ਉਹ ਦੀਵਾਨਾ ਹੋ ਗਿਆ ਆ, ਉਹ ਕੱਟੜਵਾਦੀ। ਪਰ ਸਮਝੇ, ਪਰ ਉਹਦੇ ਕੋਲ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਸੀ ਕਿ ਮੀਂਹ ਨਹੀਂ ਪਵੇਗਾ। ਅਤੇ ਖੁਦਾ ਨੇ ਇਹਨੂੰ ਕਰਨ ਤੋਂ ਪਹਿਲਾਂ ਉਹਨੇ ਇਹਨੂੰ ਆਪਣੇ ਸੇਵਕ ਉੱਤੇ ਪ੍ਰਗਟ ਕੀਤਾ, ਅਤੇ ਉਹ ਪ੍ਰਮਾਣਿਤ ਕੀਤਾ ਹੋਇਆ ਤੇ ਸਾਬਤ ਕੀਤਾ ਹੋਇਆ ਨਬੀ ਸੀ, ਤਾਂ ਕਿ ਲੋਕਾਂ ਨੂੰ ਤੋਬਾ ਕਰ ਲੈਣੀ ਚਾਹੀਦੀ ਸੀ। ਪਰ ਬਜਾਏ ਇਸ ਦੇ ਉਹਦੇ ਉੱਤੇ ਹੱਸੇ ਅਤੇ ਆਖਿਆ, ਉਹ ਸਾਡੇ ਕੋਲ ਬਹੁਤ ਮੀਂਹ ਪਿਆ ਆ, ਸਰੋਵਰ ਭਰੇ ਪਏ ਹਨ, ਦਰਿਆ ਚੰਗੇ ਵਗ ਰਹੇ ਹਨ। ਬਾਈਬਲ ਨੇ ਆਖਿਆ ਆ ਕਿ 3 ਸਾਲ ਤੇ 6 ਮਹੀਨੇ ਤੱਕ ਤਰੇੜ ਵੀ ਨਹੀਂ ਪਈ, ਸਭ ਨਾਲੇ ਤੇ ਪਾਣੀ ਸੁੱਕ ਗਏ ਸਭਨੀ ਥਾਈ। ਇਹ ਉਹ ਆਦਮੀ ਨਹੀਂ ਸੀ, ਇਹ ਤਾਂ ਖੁਦਾ ਸੀ ਜੋ ਕਿ ਉਸ ਆਦਮੀ ਦੇ ਵਿਚੋਂ ਦੀ ਬੋਲ ਰਿਹਾ ਸੀ। ਇਹ ਤਾਂ ਮੈਂ ਸੀ, ਅਸੀਂ ਹਮੇਸ਼ਾ ਹੀ ਜਾਣਦੇ ਆ। ਅਸੀਂ ਪਤਾ ਲਾਉਂਦੇ ਆ ਕਿ ਜਦ ਆਦਮੀ ਆਉਂਦਾ ਆ, ਪਰਮੇਸ਼ਵਰ ਦੀ ਵੱਲੋਂ ਕੱਲਿਆ ਹੋਇਆ, ਪਰਮੇਸ਼ਵਰ ਦੀ ਵੱਲੋਂ ਥਾਪਿਆ ਹੋਇਆ, ਸੱਚੀ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਦੇ ਨਾਲ। ਸੰਦੇਸ਼ ਤੇ ਸੰਦੇਸ਼ ਵਾਕ ਇੱਕੋ ਹੀ ਚੀਜ਼ ਹੁੰਦੇ ਹਨ, ਕਿਉਂਕਿ ਉਹ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਦਰਸਾਉਣ ਲਈ, ਹਰੇਕ ਸ਼ਬਦ ਨੂੰ ਦਰਸਾਉਣ ਲਈ। ਸੋ ਉਹ ਅਤੇ ਉਹਦਾ ਸੰਦੇਸ਼ ਇੱਕ ਹੀ ਹੈ, ਇੱਕ ਮਿਸ਼ਨ ਦਾ ਆਦਮੀ, ਮਿਸ਼ਨ ਦੀ ਰਾਹਨੁਮਾਈ ਦੇ ਅਧੀਨ ਉਹ ਅਤੇ ਉਹਦੀ ਕਲੀਸਿਯਾ ਇੱਕ ਹਨ, ਇੱਕ ਰੱਬੀ ਗਿਆਨ ਦਾ ਵਿਦਵਾਨ, ਇੱਕ ਮਿਸ਼ਨ ਦੀ ਬਣਾਈ ਹੋਈ ਰੱਬੀ ਗਿਆਨ ਦੀ ਸਿੱਖਿਆ ਦੇ ਅਧੀਨ ਉਹ ਅਤੇ ਉਹਦਾ ਸੰਦੇਸ਼ ਇੱਕ ਹਨ, ਰੱਬੀ ਗਿਆਨ ਦੀ ਕਲੀਸਿਯਾ, ਇੱਕ ਰੱਬੀ ਗਿਆਨ ਦਾ ਵਿਦਵਾਨ। ਇਹ ਠੀਕ ਆ। ਤਦ ਜਦ ਇੱਕ ਆਦਮੀ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਨਾਲ ਆਉਂਦਾ ਆ, ਉਹ ਤੇਰਾ ਸੰਦੇਸ਼ ਇੱਕ ਹੈ। ਅਤੇ ਜਦ ਏਲੀਆ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਨਾਲ ਆਇਆ, ਉਹ ਤੇ ਉਹਦਾ ਸੰਦੇਸ਼ ਇੱਕ ਬਣ ਗਏ। ਉਦਾ ਹੀ ਜਿਦਾਂ ਕਿ ਯਸੂ ਜਦ ਉਹ ਆਇਆ, ਉਹ ਬਚਨ ਸੀ, ਸੰਤ ਯੋਹਨਾ 1 ਅਧਿਆਏ। ਹਰ ਸਮੇ ਹੀ ਪਰਮੇਸ਼ਵਰ ਦਾ ਬਚਨ ਅਤੇ ਯੁਗ ਦਾ ਸੰਦੇਸ਼ ਵਾਕ ਇੱਕੋ ਹੀ ਚੀਜ਼ ਹੁੰਦੇ ਹਨ। ਇਹ ਠੀਕ ਆ। ਯਸੂ ਵਚਨ ਸੀ ਜਿਹਦੀ ਕਿ ਭਵਿੱਖਬਾਣੀ ਕੀਤੀ ਗਈ ਸੀ। ਉਹ ਸੀ ਜੋ ਕਿ ਨਬੀਆਂ ਨੇ ਆਖਿਆ ਕਿ ਹੋਵੇਗਾ, ਇੱਕ ਕੁਵਾਰੀ ਗਰਭਵਤੀ ਹੋਵੇਗੀ ਤੇ ਇੱਕ ਬਾਲਕ ਜਣੇਗੀ। ਪਿਛਾਂ ਆਦ ਵਿਚ ਖੁਦਾ ਨੇ ਉਹਨਾਂ ਨੂੰ ਦੱਸਿਆ, ਆਖਿਆ ਇਸਤਰੀ ਦੀ ਸੰਤਾਨ ਸੱਪ ਦਾ ਸਿਰ ਫੇਵੇਗੀ ਤੇ ਉਹ ਉਹਦੀ ਅੱਡੀ ਤੇ ਡੰਗ ਮਾਰੇਗਾ। ਇਹ ਸਭ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ। ਦਾਊਦ ਚਲਾ ਰਿਹਾ ਸੀ, ਬਾਕੀ ਦੇ ਸਭ ਨਬੀ ਸਭ ਯੁੱਗਾਂ ਦੇ ਥਾਣੀ ਉਹਦੇ ਬਾਰੇ ਵਿਚ ਬੋਲ ਰਹੇ ਸਨ। ਉਹ ਪ੍ਰਗਟ ਹੋਇਆ ਬਚਨ ਸੀ। ਹਾਲੇਲੂਯਾ। ਹੁਣ ਤੁਸੀਂ ਸਮਝਦੇ ਹੋ ਕਿ ਮੈਂ ਕਿੱਥੇ ਜਾਣ ਦਾ ਯਤਨ ਕਰ ਰਿਹਾ ਹਾਂ। ਮੈਂ ਤੁਹਾਡੇ ਨਾਲ ਅੱਜ ਸਵੇਰ ਬਹੁਤ ਹੀ ਸਪਸ਼ਟ ਬੋਲਿਆ ਆ ਕਿ ਤੁਸੀਂ ਜਿਉਂਦੇ ਪਰਮੇਸ਼ਵਰ ਦੇ ਇਖਤਿਆਰ ਨੂੰ ਜਿਉਂਦੀ ਕਲੀਸਿਯਾ ਲਾੜੀ ਵਿਚ ਨਹੀਂ ਵੇਖਦੇ ਹੋ। ਬਿਮਾਰ ਚੰਗੇ ਕੀਤੇ ਗਏ ਹਨ, ਮੁਰਦੇ ਜਿੰਦਾ ਕੀਤੇ ਗਏ ਹਨ, ਲੰਗੜੇ ਚੱਲਦੇ ਹਨ, ਅੰਨੇ ਵੇਖਦੇ ਹਨ ਤੇ ਸੁਸਮਾਚਾਰ ਆਪਣੀ ਸਮਰਥ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਸੰਦੇਸ਼ ਅਤੇ ਸੰਦੇਸ਼ ਵਾਕ ਇੱਕੋ ਹੀ ਚੀਜ਼ ਹਨ। ਵਚਨ ਕਲੀਸਿਯਾ ਵਿਚ ਹੈ, ਇੱਕ ਵਿਅਕਤੀ ਵਿਚ। ਪਰਮੇਸ਼ਵਰ ਦਾ ਬਚਨ ਏਲੀਆ ਵਿਚ ਸੀ ਜਦ ਉਹ ਉੱਥੇ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਨਾਲ ਗਿਆ ਅਤੇ ਆਖਿਆ ਮੀਂਹ ਨਹੀਂ ਪਵੇਗਾ। ਇਹ ਏਲੀਆ ਨਹੀਂ ਸੀ, ਇਹ ਤਾਂ ਏਲੀਆ ਦੇ ਅੰਦਰ ਪਰਮੇਸ਼ਵਰ ਸੀ। ਮੈਂ ਕਈ ਵਾਰ ਆਖਿਆ ਹੈ, ਮਸੀਹੀ ਵਿਗਿਆਨ ਦੀ ਔਰਤ ਜਿਹਨੇ ਮੈਨੂੰ ਆਖਿਆ ਇੱਕ ਵਾਰੀ, ਮੈਂ ਇਹਦੇ ਬਾਰੇ ਕਈ ਵਾਰ ਦੱਸਿਆ ਹੈ। ਉਹਨੇ ਕਿਹਾ, ਮਿਸਟਰ ਬ੍ਰੈਨਮ, ਤੁਸੀਂ ਯਸੂ ਉੱਤੇ ਬਹੁਤ ਜ਼ੋਰ ਦਿੰਦੇ ਹੋ। ਮੈਂ ਕਿਹਾ, ਮੇਰੀ ਆਸ ਹੈ ਕਿ ਇਹੋ ਸਿਰਫ ਇੱਕ ਚੀਜ਼ ਆ ਜਿਹਦੇ ਬਾਰੇ ਮੈਂ ਜਵਾਬ ਦੇਣਾ ਆ। ਅਤੇ ਉਹਨੇ ਆਖਿਆ, ਤੁਸੀਂ ਉਹਨੂੰ ਰੱਬੀ ਬਣਾਉਂਦੇ ਹੋ। ਮੈਂ ਕਿਹਾ, ਉਹ ਰੱਬੀ ਸੀ। ਆਖਿਆ, ਉਹ ਨਬੀ ਸੀ, ਉਹ ਇੱਕ ਚੰਗਾ ਆਦਮੀ ਸੀ, ਪਰ ਉਹ ਰੱਬੀ ਨਹੀਂ ਸੀ। ਅਤੇ ਮੈਂ ਆਖਿਆ, ਠੀਕ ਹੈ ਭਾਈ, ਮੈਨੂੰ ਇੱਕ ਵੀ ਲਿਖਤ ਵਿਖਾਓ ਜਿਹੜੀ ਇਹ ਆਖਦੀ ਹੋਵੇ ਕਿ ਉਹ ਨਹੀਂ ਸੀ। ਉਹਨੇ ਕਿਹਾ ਕਿ ਸੰਤ ਯੋਹਾਨਾ ਦੀ ਪੁਸਤਕ ਵਿਚ ਇਹ ਆਖਿਆ ਗਿਆ ਹੈ ਕਿ ਜਦ ਉਹ ਲਾਜ਼ਰ ਦੀ ਕਬਰ ਤੇ ਗਿਆ, ਉਹ ਰੋਇਆ। ਚੰਗਾ ਭਾਈ, ਮੈਂ ਕਿਹਾ, ਯਕੀਨਨ ਉਹ ਰੋਇਆ, ਉਹ ਦੋਵੇਂ ਹੀ ਸੀ, ਮਨੁੱਖ ਵੀ ਤੇ ਰੱਬੀ ਵੀ। ਉਹ ਮਨੁੱਖ ਸੀ ਜਦ ਰੋ ਰਿਹਾ ਸੀ, ਪਰ ਮੁਰਦੇ ਨੂੰ ਜਿੰਦਾ ਕਰਨ ਦੇ ਲਈ ਉਹਨੂੰ ਖੁਦਾ ਹੋਣਾ ਸੀ। ਇਹ ਠੀਕ ਆ। ਮੈਂ ਕਿਹਾ ਉਹ ਆਦਮੀ ਸੀ ਜਿਹਨੂੰ ਭੁੱਖ ਲੱਗੀ ਹੋਈ ਸੀ ਪਰ ਉਹ ਖੁਦਾ ਸੀ 5000 ਨੂੰ ਖਵਾ ਰਿਹਾ ਸੀ 5 ਰੋਟੀਆਂ ਤੇ 2 ਮੱਛੀਆਂ ਦੇ ਨਾਲ ਉਦੋਂ ਉਹ ਆਦਮੀ ਸੀ ਜਦ ਉਹ ਕਿਸ਼ਤੀ ਵਿਚ ਸੁੱਤਾ ਪਿਆ ਸੀ ਪਰ ਇਹ ਉਹਦੇ ਅੰਦਰ ਖੁਦਾ ਸੀ ਜੋ ਕਿ ਪਾਣੀਆਂ ਨੂੰ ਸ਼ਾਂਤ ਕਰ ਸਕਦਾ ਸੀ ਕਿਉਂਕਿ ਉਹ ਤੇ ਉਹਦਾ ਸੰਦੇਸ਼ ਇੱਕ ਸੀ ਉਹਨੇ ਕਿਹਾ ਮੈਂ ਤੇ ਮੇਰਾ ਪਿਤਾ ਇੱਕ ਹਾਂ ਮੇਰਾ ਪਿਤਾ ਮੇਰੇ ਵਿਚ ਰਹਿੰਦਾ ਹੈ ਸਰੀਰਕ ਤੌਰ ਤੇ ਉਹਦੇ ਵਿਚ ਈਸ਼ਰਤਾਈ ਦੀ ਸਾਰੀ ਭਰਪੂਰੀ ਸੀ ਮੈਂ ਸੋਚਦਾ ਹਾਂ ਇਹ ਬੜੀ ਹੈਰਾਨੀ ਦੀ ਗੱਲ ਸੀ ਜਦ ਮੈਂ 7 ਕਲੀਸਿਆਈ ਯੁਗਾਂ ਨੂੰ ਲਿਆ ਰਿਹਾ ਸਾਂ ਸ਼ੁਰੂ ਕਰਨ ਤੇ ਮੈਂ ਪਛਾਣ ਨਹੀਂ ਸਕਿਆ ਕਿ ਯਸੂ ਉੱਥੇ ਖੜਾ ਸੀ ਉਸ ਚਿੱਟੇ ਨੂੰ ਆਪਣੇ ਉੱਤੇ ਇਸ ਤਰ੍ਹਾਂ ਪਾ ਕੇ ਅਤੇ ਆਖਿਆ ਉਹਦੇ ਵਾਲ ਉਨ ਵਾਂਗੂ ਚਿੱਟੇ ਸਨ ਮੈਂ ਸਮਝ ਨਹੀਂ ਸਕਿਆ ਕਿੰਜ ਇੱਕ ਆਦਮੀ 35 ਸਾਲ ਦੀ ਉਮਰ ਦਾ ਬਰਫ ਵਾਂਗ ਚਿੱਟਾ ਹੋਵੇਗਾ ਮੈਂ ਇੱਕ ਚੰਗੇ ਰੱਬੀ ਗਿਆਨ ਦੇ ਵਿਦਵਾਨ ਨੂੰ ਟੈਲੀਫੋਨ ਕੀਤਾ ਪੈਂਤੇਕਾਸਟਲ ਵਿਦਵਾਨ ਇੱਕ ਚੰਗਾ ਪਿਆਰਾ ਦੋਸਤ ਠੀਕ ਆ ਭਾਈ ਇਹ ਭਾਈ ਜੈਕ ਮੂਰ ਸੀ ਉਹ ਹੁਸ਼ਿਆਰ ਬੁੱਧੀਮਾਨ ਆਦਮੀ ਆ ਉਹਨੇ ਕਿਹਾ ਭਾਈ ਬ੍ਰਾਨਮ ਇਹ ਯਸੂ ਜਲਾਲੀ ਰੂਪ ਵਿਚ ਸੀ ਅਤੇ ਏਦਾਂ ਦਾ ਉਹ ਜਾਪਦਾ ਸੀ ਜਦ ਉਹ ਜਲਾਲੀ ਬਣਿਆ ਨਹੀਂ ਮੈਂ ਇਹਦਾ ਵਿਸ਼ਵਾਸ ਨਹੀਂ ਕਰ ਸਕਿਆ ਨਹੀਂ ਮੈਂ ਕਿਹਾ ਠੀਕ ਆ ਭਾਈ ਤੁਹਾਡਾ ਧੰਨਵਾਦ ਭਾਈ ਮੂਰ ਮੈਂ ਕਮਰੇ ਵਿਚ ਜਾ ਕੇ ਤੇ ਖੁਦਾ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਮੈਂ ਆਪਣੀ ਬਾਈਬਲ ਦੇ ਸ਼ਬਦਾਂ ਦੇ ਕ੍ਰਮਬੱਧ ਵਿਵਸਥਾ ਨੂੰ ਫੁਲਿਆ ਹੁਣ ਵਾਪਸ ਦਾਨੀਅਲ ਤੱਕ ਲੈ ਜਾਣ ਦੇ ਲਈ ਜਿੱਥੇ ਇਹ ਆਖਿਆ ਗਿਆ ਉਹ ਅਤ ਪ੍ਰਾਚੀਨ ਬਣ ਗਿਆ ਅਤੇ ਉਹਦੇ ਸਿਰ ਦੇ ਵਾਲ ਉਨ ਵਾਂਗਰ ਸੁਥਰੇ ਸਨ ਮੈਂ ਕਿਹਾ ਪ੍ਰਭੂ ਮੈਂ ਨਹੀਂ ਜਾਣਦਾ ਕਿ ਕੀ ਆਖਣਾ ਆ ਮੇਰੇ ਕੋਲ ਜ਼ਿੰਮੇਵਾਰੀ ਆ ਹੁਣ ਇਹ ਤਾਂ ਪਹਿਲਾਂ ਸੀ ਅਤੇ ਯਾਦ ਰਹੇ 7 ਮੋਹਰਾਂ ਦੇ ਖੋਲਣ ਤੋਂ ਪਹਿਲਾਂ 1 ਸਾਲ ਜਾਂ ਵੱਧ ਲਗਭਗ ਪਹਿਲਾਂ ਮੈਂ ਉੱਥੇ ਪ੍ਰਾਰਥਨਾ ਕਰ ਰਿਹਾ ਸਾਂ ਕਿ ਪ੍ਰਭੂ ਇੱਕ ਹੀ ਸੀ ਅਤੇ ਮੈਂ ਵੇਖਿਆ ਕਿ ਮੇਰੇ ਸਾਹਮਣੇ ਖੜਾ ਸੀ ਉੱਥੇ ਇੱਕ ਆਦਮੀ ਖੜਾ ਸੀ ਤੇ ਉਹ ਨਿਆਈ ਸੀ ਤੇ ਉਹਨੇ ਚਿੱਟੀ ਵਾਲਾਂ ਦੀ ਟੋਪੀ ਪਾਈ ਹੋਈ ਸੀ ਪ੍ਰਾਚੀਨ ਸਮਿਆਂ ਦੇ ਪੁਰਾਣੇ ਨਿਆਈ ਚਿੱਟੇ ਵਾਲਾਂ ਦੀ ਟੋਪੀ ਪਾਉਂਦੇ ਹੁੰਦੇ ਸਨ ਇਹ ਵਿਖਾਉਣ ਲਈ ਕਿ ਉਹ ਸਭ ਤੋਂ ਉੱਚਾ ਇਖਤਿਆਰ ਆ ਅਤੇ ਤਦ ਜਦ ਮੈਂ ਯਿਸੂ ਨੂੰ ਚਿੱਟੇ ਵਾਲਾਂ ਦੀ ਟੋਪੀ ਨਾਲ ਵੇਖਿਆ ਮੈਂ ਕਿਹਾ ਕਿ ਇਹ ਤਾਂ ਸਾਬਤ ਕਰਦਾ ਹੈ ਉਸ ਸੱਚਾਈ ਨੂੰ ਜਿਹੜੀ ਅਸੀਂ ਜਾਣਦੇ ਹਾਂ ਕਿ ਉਹ ਸਭ ਤੋਂ ਉੱਚਾ ਇਖਤਿਆਰ ਹੈ ਖੁਦਾ ਨੇ ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਵੀ ਇਸੇ ਗੱਲ ਦੀ ਗਵਾਹੀ ਦਿੱਤੀ ਅਤੇ ਆਖਿਆ ਇਹ ਮੇਰਾ ਪਿਆਰਾ ਪੁੱਤਰਿਆ ਉਹਦੀ ਸੁਣੋ ਸਭ ਤੋਂ ਉੱਚਾ ਇਖਤਿਆਰ ਤਦ ਪਿਛਾ ਉੱਥੇ 7 ਮੋਹਰਾਂ ਦੇ ਸ਼ੁਰੂ ਵਿਚ ਜਦ ਉਹ 7 ਫਰਿਸ਼ਤੇ ਉਸ ਮੀਨਾਰ ਦੀ ਸ਼ਕਲ ਵਿਚ ਹੇਠਾਂ ਆਏ ਉੱਥੇ ਖੜੇ ਹੋਏ ਅਤੇ ਮੈਨੂੰ ਵਾਪਸ ਜਾਣ ਲਈ ਆਖਿਆ ਕਿ ਇੱਥੇ ਆਣ ਕੇ ਉਹਨਾਂ 7 ਮੋਹਰਾਂ ਤੇ ਬੋਲਾਂ ਤੇ ਉਹ ਮੇਰੇ ਨਾਲ ਹੋਵੇਗਾ ਉਹਨੇ ਮੈਨੂੰ ਵਿਖਾਇਆ ਕਿ ਉਹ ਕੀ ਸਨ ਗੁਆਚੀਆਂ ਹੋਈਆਂ ਚੀਜ਼ਾਂ ਮੈਂ ਹਮੇਸ਼ਾ ਸੋਚਿਆ ਕਿ ਇਹ ਪੋਥੀ ਬਾਹਰ ਮੋਹਰ ਬੰਦ ਹਨ ਤੇ ਇਹ ਕੁਝ ਅਜਿਹਾ ਹੋਵੇਗਾ ਜੋ ਕਿ ਪੋਥੀ ਵਿਚ ਲਿਖਿਆ ਹੋਇਆ ਨਹੀਂ ਸੀ ਪਰ ਇਹ ਤਾਂ ਨਿਕਲਿਆ ਕਿ ਇਹ ਦੱਸਿਆ ਗਿਆ ਸੀ ਉਹ ਇਹ ਨਹੀਂ ਸੀ ਕਰ ਸਕਦਾ ਇਹ ਕੁਝ ਉਹ ਨਹੀਂ ਹੈ ਜੋ ਕਿ ਪੋਥੀ ਦੇ ਵਿਚ ਲਿਖਿਆ ਹੋਇਆ ਹੈ ਇਹ ਤਾਂ ਕੁਝ ਅਜਿਹਾ ਹੈ ਜੋ ਪੋਥੀ ਦੇ ਵਿਚ ਲੁਕਿਆ ਹੋਇਆ ਹੈ ਜਿਹੜਾ ਇਹਦੇ ਵਿਚੋਂ ਇੱਕ ਸ਼ਬਦ ਘਟਾਵੇ ਜਾਂ ਇਹਦੇ ਵਿਚ ਇੱਕ ਸ਼ਬਦ ਵਧਾਵੇ ਸੋ ਇਹ ਤਾਂ ਇੱਕ ਭੇਦ ਹੈ ਜੋ ਕਿ ਇਹਨਾਂ 7 ਕਲੀਸਿਆਈ ਯੁਗਾਂ ਵਿਚ ਪੋਥੀ ਵਿਚ ਰਿਹਾ ਹੈ ਉਹਨਾਂ ਵਿਚੋਂ ਹਰ ਇੱਕ ਨੇ ਇੱਕ ਭੇਦ ਪੇਸ਼ ਕੀਤਾ ਸਭ ਕੁਝ ਪਾਣੀ ਦੇ ਬਪਤਿਸਮੇ ਦੇ ਬਾਰੇ ਵਿਚ ਅਤੇ ਇਹ ਦੂਸਰੀਆਂ ਚੀਜ਼ਾਂ ਜਿਨ੍ਹਾਂ ਦੇ ਬਾਰੇ ਵਿਚ ਉਹ ਬਹੁਤ ਚਿਰ ਤੱਕ ਟੱਕਰਾਂ ਮਾਰਦੇ ਰਹੇ ਹਨ ਤਦ ਜਦ ਉਹ ਤਾਂ ਗਿਆ ਵੱਡੀਆਂ ਨਿਰੀਖਣ ਸ਼ਾਲਾ ਹੇਠਾਂ ਕੈਲੀਫੋਰਨੀਆ ਹੇਠਾਂ ਮੈਕਸੀਕੋ ਵਿਚ ਤੂਸਾਨ ਦੇ ਉੱਤੇ ਹਰ ਥਾਂ ਤੇ ਇਹਦੀਆਂ ਤਸਵੀਰਾਂ ਲੈ ਰਹੇ ਸਨ ਇਹ ਭੇਦ ਭਰਿਆ ਨਜ਼ਾਰਾ ਸੀ ਭਾਈ ਫ੍ਰੈਡ ਸਾਊਥਮੈਨ ਉੱਥੇ ਠੀਕ ਪਿਛਾਂ ਬੈਠੇ ਹੋਏ ਹਨ ਅਤੇ ਮੈਂ ਤੇ ਭਾਈ ਜੀਨ ਨਾਰਮੈਨ ਉੱਥੇ ਠੀਕ ਖੜੇ ਸਾਂ ਮੌਜੂਦ ਸਾਂ ਜਦ ਇਹ ਉਤਾਂ ਗਿਆ ਉਹਨਾਂ ਨੇ ਇਹਦੀ ਤਸਵੀਰ ਲਈ ਅਜੇ ਵੀ ਉਹ ਨਹੀਂ ਜਾਣਦੇ ਸਨ ਕਿ ਇਹ ਕੀ ਸੀ ਇੱਥੇ ਕੁਝ ਸਮਾਂ ਪਹਿਲਾਂ ਹਰੇਕ ਆਖ ਰਿਹਾ ਸੀ ਇੱਥੇ ਵੇਖੋ ਇਹ ਏਦਾਂ ਜਾਪਦਾ ਹੈ ਅਤੇ ਉਹਨਾਂ ਫਰਿਸ਼ਤਿਆਂ ਦੇ ਪਰ ਕਿੰਜ ਉਹ ਵਿਚ ਮੁੜੇ ਗਏ ਹਨ ਇੱਕ ਦਿਨ ਇਹਨੂੰ ਸੱਜੇ ਨੂੰ ਘੁਮਾਉਂਦੇ ਹੋਏ ਵੇਖਿਆ ਉੱਥੇ ਯਿਸੂ ਮਸੀਹ ਸੀ ਉਦਾਂ ਹੀ ਸੰਪੂਰਨ ਜਿਦਾਂ ਕਿ ਹਾਫਮੈਨ ਨੇ ਇਹਨੂੰ ਕਦੇ ਉਲੀਕਿਆ ਸੀ ਇਹ ਉੱਥੇ ਖੜਾ ਚਿੱਟੇ ਵਾਲਾਂ ਵਾਲੀ ਟੋਪੀ ਪਾ ਕੇ ਹੇਠਾਂ ਪਿਛਾਂ ਨੂੰ ਧਰਤੀ ਦੇ ਵੱਲ ਵੇਖ ਰਿਹਾ ਸੀ ਵਿਖਾ ਰਿਹਾ ਸੀ ਕਿ ਉਹ ਸਭ ਤੋਂ ਉੱਚਾ ਇਖਤਿਆਰ ਆ ਆਕਾਸ਼ਾ ਨੇ ਇਹਨੂੰ ਘੋਸ਼ਿਤ ਕੀਤਾ ਆ ਬਾਈਬਲ ਨੇ ਇਹਨੂੰ ਘੋਸ਼ਿਤ ਕਰਦੀ ਆ ਸੰਦੇਸ਼ ਇਹਨੂੰ ਘੋਸ਼ਿਤ ਕਰਦਾ ਆ ਇਹ ਤਾਂ ਇੱਕੋ ਜਿਹਾ ਹੈ ਸਭ ਤੋਂ ਉੱਚਾ ਇਖਤਿਆਰ ਚਿੱਟੇ ਵਾਲਾਂ ਦੀ ਟੋਪੀ ਪਾਏ ਹੋਏ, ਤੁਸੀਂ ਉਹਦੀ ਕਾਲੀ ਦਾੜੀ ਨੂੰ ਹੇਠਾਂ ਵੇਖਦੇ ਹੋ। ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਤਸਵੀਰ ਵੀ ਵੇਖੀ ਹੈ, ਸਾਡੇ ਕੋਲ ਉੱਥੇ ਪਿਛਾਂ ਇਹ ਹੈਗੀ। ਸੱਜੇ ਪਾਸੇ ਨੂੰ ਇਹਨੂੰ ਘੁਮਾਓ, ਇਹਦੀ ਵੱਲ ਵੇਖੋ, ਉੱਥੇ ਉਹ ਹੈ ਉਨਾ ਹੀ ਸੰਪੂਰਨ ਜਿੰਨਾ ਇਹ ਸੀ ਜੇ ਇਹ ਉਹਦੀ ਤਸਵੀਰ ਲਾਈ ਗਈ ਸੀ। ਉਹ ਇਹਦੀ ਵੱਲ ਗਲਤ ਪਾਸੇ ਤੋਂ ਵੇਖ ਰਹੇ ਹਨ। ਤੁਹਾਨੂੰ ਤਾਂ ਇਹਨੂੰ ਸੱਜੇ ਪਾਸੇ ਤੋਂ ਵੇਖਣਾ ਹੈ, ਅਤੇ ਸਿਰਫ ਖੁਦਾਵੰਦ ਖੁਦਾ ਹੀ ਪ੍ਰਗਟ ਕਰ ਸਕਦਾ ਹੈ ਕਿ ਠੀਕ ਕੌਣ ਕਿਹੜਾ ਹੈ। ਇਹਨੂੰ ਆਪਣੇ ਸੱਜੇ ਪਾਸੇ ਵੱਲ ਨੂੰ ਮੋੜੋ ਤੇ ਇਹਦੀ ਵੱਲ ਵੇਖੋ, ਉੱਥੇ ਉਹ ਹੈ ਉਨਾ ਹੀ ਸੰਪੂਰਨ ਕਿ ਉੱਥੇ ਉਹਦੀ ਤਸਵੀਰ ਲਈ ਗਈ ਹੋਵੇ। ਜਦ ਪਹਿਲੀ ਵਾਰ ਮੈਂ ਉਹਨੂੰ ਕਦੇ ਵੇਖਿਆ, ਉਹ ਹਾਫਮੈਨ ਦੇ ਸਿਰ ਵਾਂਗ ਵਿਖਾਲੀ ਦਿੱਤਾ। ਮੈਂ ਇਹਨੂੰ ਪਹਿਲਾਂ ਕਦੇ ਵੀ ਨਹੀਂ ਸੀ ਵੇਖਿਆ, ਅਤੇ ਬਿੱਲੀ ਸੰਡੇ ਦੇ ਟੈਬਰਨੈਕਲ ਵਿੱਚ ਕਈ ਸਾਲ ਬਾਅਦ ਮੈਂ ਇਹਨੂੰ ਵੇਖਿਆ। ਮੇਰਾ ਘਰ ਉਸ ਸਮੇਂ ਤੋਂ ਲੈ ਕੇ ਇੱਕ ਤਸਵੀਰ ਤੋਂ ਬਿਨਾਂ ਨਹੀਂ ਰਿਹਾ ਹੈ। ਤਦ ਇੱਥੇ ਆਕਾਸ਼ਾਂ ਵਿੱਚ ਆਖਦੇ ਹੋਏ ਕਿ ਉਹ ਖੁਦਾ ਜਿਹੜਾ ਕਿ ਮੈਂ ਦਰਸ਼ਨ ਵਿੱਚ ਇੱਥੇ ਬਾਹਰ ਵੇਖਿਆ ਸੀ, ਬਸ ਇੱਕ ਛੋਟਾ ਜਿਹਾ ਮੁੰਡਾ ਬਾਹਰ ਇੱਥੇ ਜਿੱਥੇ ਕਿ ਸਕੂਲ ਹੈ ਉਹ ਏਦਾਂ ਹੀ ਜਾਪਦਾ ਸੀ, ਅਤੇ ਇੱਥੇ ਆਕਾਸ਼ਾਂ ਵਿੱਚ 33 ਸਾਲ ਬਾਅਦ ਇਹਨੂੰ ਘੋਸ਼ਿਤ ਕੀਤਾ ਕਿ ਇਹ ਸੱਚਾਈ ਆ। ਉਹ ਇਸ ਤਰ੍ਹਾਂ ਨਾਲ ਵਿਖਾਈ ਦਿੰਦਾ ਹੈ, ਕੋਈ ਅਣਡਿੱਠ ਨਹੀਂ ਜਾਂ ਕੁਝ ਕਿਸੇ ਦਾ ਵਿਚਾਰ, ਜਿਵੇਂ ਕਿ ਵੈਟੀਕਨ ਵਿੱਚ ਉੱਥੇ ਉਹਨਾਂ ਨੇ ਮਸੀਹ ਨੂੰ ਉਲੀਕਿਆ ਹੈ, ਥੋੜੀ ਜਿਹੀ ਚਿੱਟੀ ਗੋਲ ਦਾੜੀ, ਉਹਦੀ ਠੋਡੀ ਦੇ ਦੁਆਲੇ ਦਾੜੀ ਦਾ ਗੋਲ ਚੱਕਰ ਲਗਭਗ ਅੱਧਾ ਇੰਚ ਲੰਮਾ ਉਹਦੇ ਚਿਹਰੇ ਦੇ ਉੱਤੇ ਤੱਕ ਜਾਂਦਾ ਹੈ, ਅਤੇ ਇਸ ਤਰ੍ਹਾਂ ਤੇ ਇਹਨੂੰ ਉਹ ਮਸੀਹ ਆਖਦੇ ਹਨ। ਇਹ ਚੀਜ਼ ਮੈਨੂੰ ਉਸ ਇੱਕ ਯੂਨਾਨੀ ਚਿੱਤਰਕਾਰ ਦੇ ਮਨ ਵਿੱਚ ਪਾਉਂਦੀ ਆ, ਜਿਹੜੀ ਕਿ ਮੈਂ ਇੱਕ ਪ੍ਰਾਚੀਨ ਗਿਰਜੇ ਵਿੱਚ ਵੇਖੀ। ਵਿਖਾ ਰਿਹਾ ਸੀ ਕਿ ਆਦਮ ਤੇ ਹਵਾ ਕਿੰਜ ਜਾਪਦੇ ਸਨ, ਉਹ ਤਾਂ ਜਾਨਵਰ ਜਾਂ ਕੁਝ ਏਦਾਂ ਦੇ ਜਾਪਦੇ ਸਨ। ਇਹੋ ਹੀ ਸਰੀਰਕ ਮਨ ਕਿਸੇ ਆਤਮਕ ਦੇ ਬਾਰੇ ਜਾਣ ਸਕਦਾ ਹੈ। ਮੈਂ ਸੋਚਦਾ ਹਾਂ ਕਿ ਆਦਮ ਸਭ ਤੋਂ ਵਧੇਰੇ ਸੁੰਦਰ ਮਨੁੱਖ ਸੀ ਜੋ ਕਦੇ ਰਿਹਾ ਹੋਵੇ, ਅਤੇ ਹਵਾ ਹਰ ਤਰ੍ਹਾਂ ਨਾਲ ਸੰਪੂਰਨ ਇਸਤਰੀ ਸੀ। ਹੁਣ ਸਰੀਰਕ ਮਨ ਤਾਂ ਆਪਣੇ ਹੀ ਵਿਚਾਰਾਂ ਨਾਲ ਚੀਜ਼ ਨੂੰ ਕੱਜਦਾ ਹੈ, ਤਦ ਖੁਦਾ ਹੇਠਾਂ ਕਰਦਾ ਆ ਤੇ ਆਪਣੀ ਸ਼ਕਤੀ ਦੇ ਨਾਲ ਚੀਜ਼ ਨੂੰ ਪ੍ਰਗਟ ਕਰਦਾ ਹੈ। ਬਿਲਕੁਲ ਠੀਕ ਜੋ ਕੁਝ ਇੱਥੇ ਅਹਾਬ ਦੇ ਦਿਨੀ ਹੋਇਆ। ਹੁਣ ਅਸੀਂ ਪਤਾ ਲਾਉਂਦੇ ਹਾਂ ਕਿ ਏਲੀਆ ਉਹ ਆਖ ਸਕਦਾ ਸੀ, ਕਿਉਂਕਿ ਸਮੇਂ ਦਾ ਸੰਦੇਸ਼ ਅਤੇ ਪਰਮੇਸ਼ਵਰ ਦਾ ਬਚਨ, ਸੰਦੇਸ਼ਵਾਦ, ਸੰਦੇਸ਼ ਅਤੇ ਬਚਨ ਬਿਲਕੁਲ ਠੀਕ ਇੱਕੋ ਹੀ ਚੀਜ਼ ਸਨ। ਨਬੀ, ਬਚਨ, ਸੰਦੇਸ਼, ਸੰਦੇਸ਼ਵਾਦ, ਸੰਦੇਸ਼ ਅਤੇ ਸੰਦੇਸ਼ ਇੱਕੋ ਹੀ ਚੀਜ਼ ਸੀ। ਯਿਸੂ ਨੇ ਆਖਿਆ, ਜੇ ਮੈਂ ਉਹ ਕੰਮ ਨਹੀਂ ਕਰਦਾ ਜੋ ਮੇਰੇ ਬਾਰੇ ਵਿੱਚ ਲਿਖੇ ਹੋਏ ਹਨ, ਤਦ ਮੇਰਾ ਵਿਸ਼ਵਾਸ ਨਾ ਕਰੋ। ਇਹ ਵਧੀਆ ਹੈ, ਕੋਈ ਵੀ ਆਦਮੀ ਤੇ ਉਹਦਾ ਸੰਦੇਸ਼ ਇੱਕ ਹੈ। ਇਸੇ ਲਈ ਅੱਜ ਉਹ ਪਰਮੇਸ਼ਵਰ ਦੇ ਕੰਮ ਕਰਨ ਵਿੱਚ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਉਹ ਪਰਮੇਸ਼ਵਰ ਦਾ ਸੰਦੇਸ਼ ਕਬੂਲ ਨਹੀਂ ਕਰਦੇ, ਉਹ ਸੰਦੇਸ਼ ਨੂੰ ਨਹੀਂ ਮੰਨਦੇ। ਪਰ ਉਹ ਜਿਹੜੇ ਪਰਮੇਸ਼ਵਰ ਦੀ ਘੜੀ ਦਾ ਵਿਸ਼ਵਾਸ ਕਰਦੇ ਹਨ, ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਇਹ ਚੀਜ਼ਾਂ ਗੁਪਤ ਭੋਜਨ ਹਨ। ਜ਼ਰਾ ਸੋਚੋ, ਪਰਮੇਸ਼ਵਰ ਨੇ ਇਹਨੂੰ ਇੰਨਾ ਲੁਕਾ ਦਿੱਤਾ ਆ ਕਿ ਉਹ ਠੀਕ ਇਹਦੀ ਵੱਲ ਵੇਖਦੇ ਹਨ ਅਤੇ ਇਹਨੂੰ ਨਹੀਂ ਵੇਖਦੇ। ਇਸੇ ਹੀ ਢੰਗ ਨਾਲ ਏਲੀਆ ਨੇ ਸੀਰੀਆ ਦੀ ਫੌਜ ਨੂੰ ਅੰਨਿਆ ਕਰ ਦਿੱਤਾ ਸੀ। ਇਸੇ ਤਰ੍ਹਾਂ ਖੁਦਾ ਬੇਪ੍ਰਤੀਤੇ ਨੂੰ ਬੱਚੇ ਦੀ ਸੱਚੀ ਤੇ ਖਰੀ ਰੋਟੀ ਤੋਂ ਅੰਨਿਆ ਕਰਦਾ ਹੈ। ਨੇਚਾਵਾਨ ਉਹਨਾਂ ਨੂੰ ਕੀ ਆਖਿਆ, ਇੱਕ ਕੱਟੜਵਾਦੀ ਕਿਸ਼ਤੀ ਨੂੰ ਬਣਾ ਰਿਹਾ ਸੀ। ਉਹਦੀਆਂ ਅੱਖਾਂ ਪਰਮੇਸ਼ਵਰ ਦੇ ਬਚਨ ਅਤੇ ਵਾਅਦੇ ਦੇ ਲਈ ਖੁੱਲੀਆਂ ਹੋਈਆਂ ਸਨ। ਉਹ ਚੀਜ਼ ਜਿਹਨੂੰ ਕਿ ਉਹਨਾਂ ਨੇ ਕੱਟੜਵਾਦ ਆਖਿਆ, ਉਸੇ ਨੇ ਨੂੰ ਅਤੇ ਉਹਦੇ ਪਰਿਵਾਰ ਨੂੰ ਬਚਾ ਲਿਆ। ਸਮਝੇ, ਉਹ ਚੀਜ਼ ਜਿਹੜੀ ਚੀਜ਼ ਉੱਤੇ ਲੋਕ ਹੱਸਦੇ ਹਨ, ਉਸੇ ਚੀਜ਼ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ। ਜਿਸ ਚੀਜ਼ ਨੂੰ ਲੋਕ ਦੀਵਾਨਾ ਆਖਦੇ ਹਨ, ਅਸੀਂ ਉਹਨੂੰ ਮਹਾਨ ਆਖਦੇ ਹਾਂ। ਜਿਹਨੂੰ ਸੰਸਾਰ ਮਹਾਨ ਆਖਦਾ ਹੈ, ਖੁਦਾ ਉਹਨੂੰ ਮੂਰਖ ਆਖਦਾ ਹੈ। ਜਿਹਨੂੰ ਸੰਸਾਰ ਮੂਰਖ ਆਖਦਾ ਹੈ, ਉਹਨੂੰ ਖੁਦਾ ਮਹਾਨ ਆਖਦਾ ਹੈ। ਇਹ ਤਾਂ ਬਿਲਕੁਲ ਠੀਕ ਚੰਗੇ ਅਤੇ ਮਾੜੇ ਵਿੱਚ ਮੁਕਾਬਲਾ ਹੈ। ਯਿਸੂ ਮਸੀਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਹੈ। ਯਾਦ ਰਹੇ, ਉਹ ਆਪਣੇ ਗੁਪਤ ਸਥਾਨ ਵਿੱਚ ਪਰਮੇਸ਼ਵਰ ਦੀ ਯੋਜਨਾ ਦੇ ਨਾਲ, ਪਰਮੇਸ਼ਵਰ ਦੇ ਸੱਦੇ ਦੇ ਨਾਲ ਅਤੇ ਪਰਮੇਸ਼ਵਰ ਦੇ ਵਚਨ ਦੇ ਨਾਲ ਗਿਆ। ਏਲੀਆ ਆਪਣੇ ਗੁਪਤ ਸਥਾਨ ਵਿੱਚ ਪਰਮੇਸ਼ਵਰ ਦੇ ਅਗੰਮ ਗਿਆਨ ਨਾਲ ਦਾਖਲ ਹੋਇਆ, ਯੋਜਨਾ ਅਤੇ ਉਹਦੇ ਜੀਵਨ ਵਿੱਚ ਸੱਦਾ ਵਚਨ ਦੇ ਅਨੁਸਾਰ। ਜੇ ਇਸੇ ਹੀ ਤਰ੍ਹਾਂ ਦੇ ਨਾਲ ਅਸੀਂ ਵੀ ਦਾਖਲ ਨਹੀਂ ਹੋਏ, ਮੈਂ ਨਹੀਂ ਜਾਣਦਾ ਕਿ ਅਸੀਂ ਉੱਥੇ ਕਿਉਂ ਜਾਂਦੇ ਹਾਂ। ਅਤੇ ਧਿਆਨ ਦਿਓ, ਸੋਕੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਏਲੀਆ ਆਪਣੇ ਜੀਵਨ ਦੇ ਲਈ ਉਹ ਇਸ ਗੁਪਤ ਸਥਾਨ ਵਿੱਚ ਦਾਖਲ ਹੋਇਆ। ਬਿਲਕੁਲ ਉਹੋ ਹੀ ਨਮੂਨਾ ਧਰਤੀ ਉਤੇ ਨਿਆਂ ਭੜਕਣ ਤੋਂ ਪਹਿਲਾਂ ਕਲੀਸਿਆ ਪਹਿਲਾਂ ਹੀ ਬਾਹਰ ਬੁਲਾਈ ਗਈ ਆ, ਲਾੜੀ ਪਹਿਲਾਂ ਹੀ ਚੁਣ ਲਈ ਗਈ ਆ, ਬਸ ਉਡੀਕ ਰਹੀ ਹੈ ਨਿਆਂ ਦੇ ਭੜਕਣ ਤੋਂ ਪਹਿਲਾਂ ਪਹਿਲਾਂ ਹੀ ਉਡੀਕ ਰਹੀ ਹੈ, ਪਰਮੇਸ਼ਵਰ ਦਾ ਭੋਜਨ ਖਾ ਰਹੀ ਹੈ, ਪਰਮੇਸ਼ਵਰ ਦੀਆਂ ਬਰਕਤਾਂ ਦਾ ਆਨੰਦ ਮਾਣ ਰਹੀ ਹੈ। ਕੋਈ ਵੀ ਆਦਮੀ ਆਪਣੇ ਠੀਕ ਮਨ ਵਿਚ ਹੁੰਦੇ ਹੋਏ ਜਾਣਦਾ ਹੈ ਕਿ ਅਸੀਂ ਸਿੱਧੇ ਜਾ ਰਹੇ ਹਾਂ, ਅਸੀਂ ਠੀਕ ਨਿਆਂ ਦੀ ਘੜੀ ਵਿਚ ਹਾਂ। ਵੇਖੋ ਭਾਈ ਬੈਂਕਸ, ਤੁਹਾਡੇ ਵਿਚੋਂ ਬਹੁਤ ਸਾਰੇ ਜਿਹੜੇ ਅੱਜ ਰਾਤ ਇੱਥੇ ਹਨ ਅਤੇ ਉਹ ਸਵੇਰ ਉਸ ਪਹਾੜ ਉਤੇ ਖੜੇ ਸਨ, ਅਤੇ ਮੈਂ ਅਗਲੇ ਐਤਵਾਰ ਦੀ ਸਵੇਰ ਨੂੰ ਉਸ ਪਹਾੜ ਦੇ ਬਾਰੇ ਵਿਚ ਬੋਲਣਾ ਚਾਹੁੰਦਾ ਹਾਂ, ਜੇ ਖੁਦਾ ਨੇ ਚਾਹਿਆ ਤਾਂ। ਇੱਕ ਮਹਾਨ ਪ੍ਰਕਾਸ਼ ਮਿਲਿਆ ਹੈ ਕੁਝ ਅਗਾਂ, ਜੋ ਕਿ ਇਹਨੂੰ ਮੈਂ ਅੱਜ ਰਾਤ ਦੱਸੇ ਬਿਨਾਂ ਰਹਿ ਨਹੀਂ ਸਕਦਾ, ਪਰ ਮੇਰੇ ਕੋਲ ਹੈ ਸਮਝੇ, ਅਤੇ ਇਹ ਲਗਾਤਾਰ ਹਰ ਸਮੇਂ ਇੱਕ ਚੀਜ਼ ਦੂਜੀ ਦੇ ਬਾਅਦ ਵਾਪਰ ਰਹੀ ਹੈ, ਸਮਝੇ, ਇਹ ਕਦੇ ਵੀ ਵਾਪਰਨ ਤੋਂ ਨਹੀਂ ਰੁਕੇਗੀ, ਕਿਉਂਕਿ ਇਹ ਤਾਂ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਸੀ। ਤੁਹਾਡੇ ਵਿਚੋਂ ਹਰੇਕ ਇੱਥੇ ਹਜ਼ਾਰਾਂ ਹੀ ਵਾਰੀ ਟੇਪ ਉਤੇ ਖੜੇ ਹੋ ਕੇ ਆਖਦੇ ਸੁਣਿਆ ਹੈ ਕਿ ਯਹੋਵਾ ਇੰਜ ਫਰਮਾਉਂਦਾ ਹੈ ਕਿ ਇਹ ਹੋਵੇਗਾ, ਅਤੇ ਇਥੋਂ ਤੋੜੀ ਕਿ ਅਖਬਾਰਾਂ ਤੇ ਰਸਾਲਿਆਂ ਨੇ ਵੀ ਇਹਦੀ ਘੋਸ਼ਣਾ ਇੰਜ ਹੀ ਇਹ ਹੋਵੇਗਾ ਕਰਨੀ ਪਈ। ਉਹ ਨਹੀਂ ਜਾਣਦੇ ਕਿ ਇਹ ਸਭ ਕੀ ਹੈ, ਪਰ ਉਹਨਾਂ ਨੇ ਇਹ ਵੇਖਿਆ। ਉਹ ਨਹੀਂ ਜਾਣਦੇ ਕਿ ਇਹ ਕੀ ਹੈ, ਪਰ ਉਹਨਾਂ ਨੇ ਵਚਨ ਬਿਲਕੁਲ ਠੀਕ ਸੱਚਾਈ ਬਣਦੇ ਵੇਖਿਆ। ਅਸੀਂ ਹੇਠਾਂ ਇੱਥੇ ਦਰਿਆ ਉੱਤੇ ਖੜੇ ਸਾਂ, ਉਸ ਦਿਨ ਉਹ ਪਰਮੇਸ਼ਵਰ ਦਾ ਫਰਿਸ਼ਤਾ ਹੇਠਾਂ ਆਇਆ, 33 ਸਾਲ ਜਾਂ ਸਨ 1933 ਸੀ ਹੇਠਾਂ ਆਇਆ, ਤੇ ਉਹਨਾਂ ਚੀਜ਼ਾਂ ਬਾਰੇ ਬੋਲਿਆ ਜਿਹੜੀਆਂ ਉਹਨੇ ਕੀਤੀਆਂ। ਬਾਹਰ ਗਏ ਤੇ ਬਹੁਤ ਸਾਰੇ ਲੋਕ ਉੱਥੇ ਕੰਢੇ ਉੱਤੇ ਖੜੇ ਸਨ, ਆਖਿਆ ਕਿ ਬਿੱਲੀ ਇਹਦਾ ਕੀ ਅਰਥ ਆ। ਮੈਂ ਕਿਹਾ ਇਹ ਤੁਹਾਡੇ ਲਈ ਸੀ, ਇਹ ਮੇਰੇ ਲਈ ਨਹੀਂ ਸੀ, ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਨਹੀਂ, ਅਤੇ ਬਸ ਚੱਲਦਾ ਗਿਆ। ਤਦ ਪਾਸਟਰ ਨੇ ਮੈਨੂੰ ਆਖਿਆ, ਉਹਨੇ ਕਿਹਾ ਤੇਰਾ ਮਤਲਬ ਇਹ ਹੈ ਕਿ ਤੂੰ 7ਵੀਂ ਜਮਾਤ ਦੀ ਪੜ੍ਹਾਈ ਦੇ ਨਾਲ ਸਾਰੇ ਸੰਸਾਰ ਭਰ ਵਿਚ ਜਾਵੇਗਾ ਤੇ ਸਮਰਾਟਾਂ, ਸ਼ਾਸਕਾਂ, ਰਾਜਿਆਂ ਤੇ ਚੀਜ਼ਾਂ ਲਈ ਪ੍ਰਾਰਥਨਾ ਕਰੇਗਾ, ਅਤੇ ਉਹ ਆਖਿਆ ਇਹਨੂੰ ਭੁੱਲ ਜਾ। ਮੈਂ ਇਹਨੂੰ ਭੁੱਲ ਨਹੀਂ ਸਕਿਆ, ਇਹ ਮੇਰੇ ਹਿਰਦੇ ਉੱਤੇ ਉਕਰਿਆ ਹੋਇਆ ਸੀ। ਹੁਣ ਇੱਥੇ 33 ਸਾਲ ਬਾਅਦ ਹਰੇਕ ਚੀਜ਼ ਜਿਹੜੀ ਉਹਨੇ ਆਖੀ ਸੀ ਉਹ ਵਾਪਰੀ ਹੈ, ਸੰਪੂਰਨ ਤੌਰ ਤੇ ਜਿਸ ਢੰਗ ਨਾਲ ਉਹਨੇ ਆਖਿਆ ਸੀ ਕਿ ਉਹ ਇਹਨੂੰ ਕਰੇਗਾ। ਉਹ ਪਰਮੇਸ਼ਰ ਹੈ ਤੇ ਫੇਲ ਨਹੀਂ ਹੋ ਸਕਦਾ, ਉਹ ਹਮੇਸ਼ਾ ਹੀ ਆਪਣੇ ਬਚਨ ਦੀ ਪਾਲਣਾ ਕਰਦਾ ਹੈ। ਉਹ ਇਹਦੇ ਉੱਤੇ ਕਦੇ ਵੀ ਸ਼ੱਕ ਨਾ ਕਰੋ। ਹੁਣ ਧਿਆਨ ਦਿਓ, ਉਹ ਪਰਮੇਸ਼ਰ ਦੀ ਯੋਜਨਾ ਦੇ ਦੁਆਰਾ ਅੰਦਰ ਗਿਆ, ਅਗੰਮ ਗਿਆਨ, ਪਰਮੇਸ਼ਰ ਦਾ ਸੱਦਾ ਅਤੇ ਪਰਮੇਸ਼ਰ ਦਾ ਬਚਨ ਤੇ ਸੋਕਾ ਪੈਣ ਤੋਂ ਪਹਿਲਾਂ ਹੀ ਅੰਦਰ ਗਿਆ। ਹੁਣ ਅਸੀਂ ਜਾਣਦੇ ਹਾਂ ਕਿ ਨਿਆਂ ਭੜਕਣ ਹੀ ਵਾਲਾ ਹੈ। ਉਸ ਦਿਨ ਪਹਾੜ ਉੱਤੇ ਖੜੇ ਹੋਏ ਭਾਈ ਬੈਂਕਸਵਰਡ ਇੱਥੇ ਖੜਾ ਸੀ ਤੇ ਅਸੀਂ ਪਹਾੜ ਉੱਤੇ ਚੜ ਰਹੇ ਸਾਂ। ਹੋ ਸਕਦਾ ਹੈ ਕਿ ਮੈਂ ਇਹਦਾ ਹਵਾਲਾ ਫੇਰ ਦੁਬਾਰਾ ਲਵਾਂ ਤਾਂ ਕਿ ਇਸ ਪ੍ਰਾਰਥਨਾ ਪੰਗਤ ਦੇ ਲਈ ਤੁਹਾਡੇ ਵਿਸ਼ਵਾਸ ਨੂੰ ਬਣਾਵਾਂ, ਜਿਹੜੀ ਕਿ ਅਗਲੇ 10 ਜਾਂ 15 ਮਿੰਟ ਵਿਚ ਹੋਣ ਵਾਲੀ ਆ। ਤੇ ਮੈਂ ਭਾਈ ਬੈਂਕਸ ਦੇ ਅੱਗੇ ਚੱਲ ਰਿਹਾ ਸਾਂ, ਉਸੀ ਮੈਂ ਸੋਚਦਾ ਹਾਂ ਕਿ ਉਹਨੇ ਭੈਣ ਰੂਬੀ ਨੂੰ ਛੱਡ ਦਿੱਤਾ ਸੀ ਜਦ ਉਹ ਬਿਮਾਰ ਸੀ, ਅਤੇ ਉਹ ਮੇਰੇ ਪਿੱਛੇ ਆ ਰਿਹਾ ਸੀ। ਮੈਂ ਧਿਆਨ ਦਿੱਤਾ, ਉਹਦਾ ਚਿਹਰਾ ਲਾਲ ਸੀ। ਮੈਂ ਪਿਛਾਂ ਵੇਖਿਆ, ਮੈਂ ਸੋਚਿਆ ਕਿ ਪਹਾੜ ਸ਼ਾਇਦ ਉਹਦੇ ਲਈ ਉਤਾਂਹ ਚੜਨ ਲਈ ਔਖਾ ਜਾਪਦਾ ਹੈ, ਸੋ ਮੈਂ ਇੱਕ ਕਿਸਮ ਦਾ ਹੌਲੀ ਹੋ ਗਿਆ। ਠੀਕ ਉਹਨਾਂ ਰੇਗਿਸਤਾਨਾਂ ਵਿਚ ਇਦਾਂ, ਠੀਕ ਉਤਾਂਹ ਪਹਾੜਾਂ ਵਿਚ, ਠੀਕ ਉੱਥੇ ਜਿੱਥੇ ਪ੍ਰਭੂ ਦੇ ਫਰਿਸ਼ਤੇ ਵਿਖਾਲੀ ਦਿੱਤੇ ਸਨ। ਅਸੀਂ ਠੀਕ ਤਦ ਉਸ ਦਿਸ਼ਾ ਦੀ ਵੱਲ ਜਾ ਰਹੇ ਸਾਂ ਜਿੱਥੇ ਕਿ ਉਹ ਕੁਝ ਮਹੀਨੇ ਪਹਿਲਾਂ ਵਿਖਾਲੀ ਦਿੱਤੇ ਸਨ। ਜਿਦਾਂ ਹੀ ਮੈਂ ਉਤਾਂਹ ਪਹਾੜ ਦੀ ਵੱਲ ਨੂੰ ਗਿਆ, ਪਰਮੇਸ਼ਵਰ ਦਾ ਆਤਮਾ ਜਦ ਮੈਂ ਪਾਇਆ ਤੇ ਪਹਾੜ ਦੀ ਟੀਸੀ ਵੱਲ ਵੇਖਿਆ, ਉਹਨੇ ਕਿਹਾ ਉਸ ਪੱਥਰ ਨੂੰ ਚੁੱਕ ਲੈ ਅਤੇ ਉਹਨੂੰ ਆਖ, ਯਹੋਵਾ ਇੰਜ ਫਰਮਾਉਂਦਾ ਹੈ, ਤੂੰ ਅਗਲੇ ਕੁਝ ਘੰਟਿਆਂ ਵਿਚ ਖੁਦਾ ਦੇ ਜਲਾਲ ਨੂੰ ਵੇਖੇਗਾ। ਮੈਂ ਬਸ ਉਸ ਪੱਥਰ ਨੂੰ ਚੁੱਕ ਲਿਆ ਤੇ ਆਖਿਆ, ਭਾਈ ਬੈਂਕਸ, ਮੈਂ ਨਹੀਂ ਜਾਣਦਾ ਕਿ ਕਿਉਂ ਇਹਨੂੰ ਉਤਾਂਹ ਹਵਾ ਵਿਚ ਸੁੱਟਿਆ, ਅਤੇ ਮੈਂ ਆਖਿਆ ਯਹੋਵਾ ਇੰਜ ਫਰਮਾਉਂਦਾ ਹੈ ਕਿ ਤੁਸੀਂ ਖੁਦਾ ਦਾ ਜਲਾਲ ਵੇਖੋਗੇ। ਉਹਨੇ ਕਿਹਾ ਇਹਦਾ ਅਰਥ ਰੂਬੀ ਆ। ਮੈਂ ਕਿਹਾ ਨਹੀਂ, ਮੈਂ ਨਹੀਂ ਸੋਚਦਾ ਕਿ ਇਹਦਾ ਤੁਹਾਡੇ ਨਾਲ ਕੋਈ ਵਾਸਤਾ ਆ, ਬੈਂਕਸ ਜਾਂ ਰੂਬੀ ਕਿਸੇ ਇੱਕ ਨਾਲ ਵੀ। ਮੈਂ ਤਾਂ ਬਸ ਸੋਚਦਾ ਹਾਂ ਕਿ ਇਹ ਤਾਂ ਬਸ ਆਖ ਰਿਹਾ ਸੀ ਯਹੋਵਾ ਇੰਜ ਫਰਮਾਉਂਦਾ ਹੈ, ਕੁਝ ਹੋਣ ਵਾਲਾ ਹੈ। ਅਤੇ ਅਗਲੀ ਸਵੇਰ ਜਦ ਅਸੀਂ ਉੱਥੇ ਖੜੇ ਸਾਂ, ਆਦਮੀਆਂ ਵਿੱਚੋਂ ਬਹੁਤ ਸਾਰੇ, ਮੈਂ ਨਹੀਂ ਜਾਣਦਾ ਕਿ ਕਿੰਨੇ ਹੁਣ ਇੱਥੇ ਬੈਠੇ ਹੋਏ ਹਨ, ਉੱਥੇ 12 ਜਾਂ 14-15 ਸਾਡੇ ਵਿੱਚੋਂ ਉੱਥੇ ਬੈਠੇ ਹੋਏ ਸਨ। ਅਚਨਚੇਤ ਇੱਕ ਸੇਵਾਦਾਰ ਮੇਰੇ ਕੋਲ ਆਇਆ ਅਤੇ ਉਹਨੇ ਕਿਹਾ, ਭਾਈ ਬ੍ਰਾਨਮ, ਉਹਨੇ ਕਿਹਾ ਮੇਰਾ ਨਾਮ ਫਲਾਣਾ ਫਲਾਣਾ ਹੈ, ਆਖਿਆ ਕਿ ਕੈਲੀਫੋਰਨੀਆ ਵਿੱਚ ਮੈਂ ਤੁਹਾਡਾ ਇੱਕ ਜਾਮਨ ਸਾਂ। ਮੈਂ ਕਿਹਾ ਕਿ ਮੈਂ ਤੁਹਾਨੂੰ ਮਿਲ ਕੇ ਖੁਸ਼ ਹਾਂ ਸ਼੍ਰੀਮਾਨ ਜੀ ਡਗਲਸ ਮੈਕਹਗਸ। ਉਹਨੇ ਕਿਹਾ ਮੈਂ ਹਾਂ। ਮੈਂ ਕਿਹਾ ਮੈਂ ਤੁਹਾਨੂੰ ਮਿਲ ਕੇ ਖੁਸ਼ ਹਾਂ। ਉਹਦੇ ਨਾਲ ਹੱਥ ਮਿਲਾਇਆ। ਉਹਨੇ ਕਿਹਾ ਠੀਕ ਆ ਭਾਈ ਮੈਂ ਤੁਹਾਨੂੰ ਹੁਣ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ ਆਖਿਆ ਰਾਏ ਰੋਬਰਟਸਨ ਇੱਥੇ ਜੋ ਅਮਾਨਤਦਾਰ ਆ ਭਾਈ ਵੁਡਸ ਟੈਰੀ ਅਤੇ ਬਿੱਲੀ ਅਤੇ ਉਹ ਭਾਈ ਮੈਕ ਇਹ ਨਾਲੀ ਅਤੇ ਮੈਂ ਨਹੀਂ ਜਾਣਦਾ ਕਿ ਉੱਥੇ ਕੌਣ ਕੌਣ ਖੜੇ ਸਨ ਉਹਨੇ ਕਿਹਾ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ ਉਹਨੇ ਕਿਹਾ ਕਿ ਤੁਹਾਨੂੰ ਖੁਦਾਵੰਦ ਕਦੇ ਇਸ ਤਰ੍ਹਾਂ ਬਾਹਰ ਦਰਸ਼ਨ ਵਿਖਾਉਂਦਾ ਹੈ ਮੈਂ ਕਿਹਾ ਹਾਂ ਭਾਈ ਜੀ ਪਰ ਮੈਂ ਤਾਂ ਇੱਥੇ ਬਾਹਰ ਆਉਂਦਾ ਹਾਂ ਇੱਕ ਕਿਸਮ ਦੇ ਨਾਲ ਇਹਦੇ ਤੋਂ ਦੂਰ ਹੋਣ ਲਈ ਆਰਾਮ ਪਾਉਣ ਲਈ ਅਤੇ ਮੈਂ ਇੰਜ ਆਲੇ ਦੁਆਲੇ ਵੇਖਿਆ ਅਤੇ ਮੈਂ ਵੇਖਿਆ ਕਿ ਇੱਕ ਭਾਰੇ ਸਰੀਰ ਦਾ ਡਾਕਟਰ ਉਹਦੇ ਵੱਲ ਵੇਖ ਰਿਹਾ ਸੀ ਅਤੇ ਉਹਨੇ ਕਿਹਾ ਰੈਵਰਨ ਮੈਕਹਜ ਤੁਹਾਡੀਆਂ ਅੱਖਾਂ ਦਾ ਇਨੁਕਸ ਜਲਦੀ ਹੀ ਤੁਹਾਡੀ ਅੱਖ ਦਾ ਨਾਸ ਕਰ ਦੇਵੇਗਾ ਮੈਂ 2 ਸਾਲ ਤੱਕ ਤੁਹਾਡਾ ਇਲਾਜ ਕੀਤਾ ਹੈ ਅਤੇ ਮੈਂ ਹੁਣ ਇਹਦੇ ਬਾਰੇ ਕੁਝ ਨਹੀਂ ਕਰ ਸਕਦਾ ਅਤੇ ਮੈਂ ਉਹਦੇ ਵੱਲ ਮੁੜਿਆ ਮੈਂ ਆਖਿਆ ਜਿਹਦੇ ਲਈ ਤੂੰ ਮੈਨੂੰ ਪੁੱਛਿਆ ਸੀ ਉਸ ਦਿਨ ਤੁਹਾਡੇ ਡਾਕਟਰ ਨੇ ਤੁਹਾਨੂੰ ਦੱਸਿਆ ਸੀ ਕਿ ਨੁਕਸ ਤੁਹਾਡੀ ਅੱਖ ਵਿੱਚ ਸੀ ਅਤੇ ਇਹ ਦਿਨ ਦਾ ਵਿਚਕਾਇਆ ਸੀ ਲਗਭਗ 11 ਵਜੇ ਸਨ ਉਹਨੇ ਧੁੱਪ ਵਾਲੀਆਂ ਐਨਕਾਂ ਪਾਈਆਂ ਹੋਈਆਂ ਸਨ ਅਤੇ ਮੈਂ ਕਿਹਾ ਤੁਹਾਡੇ ਇਹਨੂੰ ਨਾ ਪਹਿਨਣ ਦਾ ਕਾਰਨ ਇਹ ਹੈ ਕਿਉਂਕਿ ਇਹ ਸੂਰਜ ਆ ਇਹ ਤੁਹਾਡੀ ਅੱਖ ਦੇ ਕਾਰਨ ਹੈ ਉਹਨੇ ਤੁਹਾਨੂੰ ਦੱਸਿਆ ਸੀ ਕਿ ਤੁਹਾਡੀ ਇਹ ਅੱਖ ਜਾਂਦੀ ਰਹੇਗੀ ਅਤੇ ਉਹਨੇ ਰੋਣਾ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਆਖਿਆ ਇਹ ਠੀਕ ਹੈ ਮੈਂ ਆਲੇ ਦੁਆਲੇ ਘੁੰਮਣ ਫਿਰਨ ਲਈ ਫੇਰ ਮੁੜਿਆ ਤੇ ਮੇਰੇ ਹੱਥ ਵਿਚ ਬੇਲਚਾ ਸੀ ਅਤੇ ਮੈਂ ਵੇਖਿਆ ਮੈਂ ਉਹਨੂੰ ਉੱਥੇ ਖੜੇ ਹੋਏ ਆਪਣੀ ਅੱਖ ਵੱਲ ਆਪਣੇ ਵੱਲ ਵੇਖਦੇ ਹੋਏ ਵੇਖਿਆ ਉਹਦੀਆਂ ਅੱਖਾਂ ਉਦਾਂ ਹੀ ਚਮਕਦਾਰ ਮੈਂ ਕਿਹਾ ਪਰ ਯਹੋਵਾ ਇੰਜ ਫਰਮਾਉਂਦਾ ਹੈ ਕਿ ਤੁਹਾਡੀ ਉਹ ਅੱਖ ਜਾਂਦੀ ਨਹੀਂ ਰਹੇਗੀ ਪਿਛਲੇ ਪੱਤ ਝੜਦੇ ਮੌਸਮ ਵਿਚ ਮੈਂ ਉਹਦੇ ਨਾਲ ਸ਼ਿਕਾਰ ਖੇਡ ਰਿਹਾ ਸਾਂ ਉਹ ਤਾਂ ਮੇਰੇ ਤੋਂ ਵੀ ਜ਼ਿਆਦਾ ਵਧੀਆ ਵੇਖ ਸਕਦਾ ਹੈ ਭੀੜ ਵਿਚੋਂ ਕਿਸੇ ਨਾਲੋਂ ਵੀ ਉਹ ਕਦੇ ਵੀ ਅਤੇ ਮੈਂ ਇੱਕ ਬਜ਼ੁਰਗ ਔਰਤ ਨੂੰ ਆਪਣੀ ਜੁਰਾਬ ਨੂੰ ਹੇਠਾਂ ਖਿੱਚਦੇ ਹੋਏ ਤੇ ਆਪਣੇ ਸਕਰਟ ਦੇ ਇੱਕ ਪਾਸੇ ਨੂੰ ਤਾਂ ਚੁੱਕਦੇ ਹੋਏ ਵੇਖਿਆ ਉਹਨੇ ਕਿਹਾ ਪੁੱਤਰਾ ਜੇ ਤੂੰ ਭਾਈ ਬ੍ਰਾਹਮਣ ਨੂੰ ਮਿਲੇ ਤਾਂ ਉਹਨੂੰ ਆਖੀ ਕਿ ਉਹ ਮੇਰੇ ਪੈਰ ਲਈ ਪ੍ਰਾਰਥਨਾ ਕਰੇ ਅਤੇ ਮੈਂ ਉੱਥੇ ਹੇਠਾਂ ਵੇਖਿਆ ਰਸੌਲੀਆਂ ਉਹਦੇ ਪੈਰ ਦੇ ਚਾਰੇ ਪਾਸੇ ਲਟਕਰੀਆਂ ਸਨ ਮੈਂ ਉੱਥੇ ਹੇਠਾਂ ਵੇਖਿਆ ਰਸੌਲੀਆਂ ਉਹਦੇ ਪੈਰ ਦੇ ਚਾਰੇ ਪਾਸੇ ਲਟਕਰੀਆਂ ਸਨ ਮੈਂ ਕਿਹਾ ਤੁਹਾਡੀ ਮਾਂ ਸਲੇਟੀ ਰੰਗ ਦੇ ਵਾਲਾਂ ਦੀ ਇਸਤਰੀ ਆ ਮੇਰੇ ਪੁੱਤਰ ਤੁਸੀਂ ਸਮਝਦੇ ਹੋ ਤੁਹਾਡੇ ਰਵਾਨਾ ਹੋਣ ਤੋਂ ਪਹਿਲਾਂ ਉਹਨੇ ਤੁਹਾਨੂੰ ਦੱਸਿਆ ਸੀ ਕਿ ਜੇ ਤੁਸੀਂ ਮੈਨੂੰ ਮਿਲੋ ਤੇ ਮੈਨੂੰ ਉਹਦੇ ਪੈਰ ਲਈ ਪ੍ਰਾਰਥਨਾ ਕਰਨ ਲਈ ਆਖੋ ਉਹਨੂੰ ਛੋਟੀਆਂ ਰਸੌਲੀਆਂ ਹਨ ਅਤੇ ਉਹਦੇ ਪੈਰ ਦੇ ਆਲੇ ਦੁਆਲੇ ਲਟਕਰੀਆਂ ਹਨ ਉਹ ਤਾਂ ਬੇਹੋਸ਼ ਹੋਣ ਵਾਲਾ ਸੀ ਆਖਿਆ ਇਹ ਸੱਚਾਈ ਆ ਮੈਂ ਕਿਹਾ ਉਹਨੂੰ ਦੱਸ ਕਿ ਫਿਕਰ ਨਾ ਕਰੇ ਇਹ ਠੀਕ ਹੋ ਜਾਵੇਗਾ ਮੈਂ ਆਲੇ ਦੁਆਲੇ ਚੱਲਣਾ ਫਿਰਨਾ ਆਰੰਭ ਕੀਤਾ ਤਦ ਮੈਂ ਪਰਮੇਸ਼ਵਰ ਦੀ ਆਵਾਜ਼ ਨੂੰ ਬੋਲਦੇ ਹੋਏ ਸੁਣਿਆ ਆਖਿਆ ਕਿ ਜਲਦੀ ਨਾਲ ਰਾਹ ਵਿਚ ਹਟ ਜਾ ਰਾਏ ਰੋਬਰਟਸਨ ਉੱਥੇ ਖੜਾ ਸੀ ਜਾਣਦੇ ਹੋਏ ਕਿ ਉਹ ਯੋਧਾ ਤਜਰਬੇਕਾਰ ਆਦਮੀ ਸੀ ਮੈਂ ਆਪਣਾ ਹੱਥ ਉਹਦੇ ਮੋਢੇ ਉੱਤੇ ਧਰਿਆ ਮੈਂ ਆਖਿਆ ਭਾਈ ਰਾਏ ਲੁਕ ਜਾ ਜਿੰਨੀ ਜਲਦੀ ਹੋ ਸਕਦਾ ਆ ਉਹਨੇ ਕਿਹਾ ਕੀ ਗੱਲ ਆ ਮੈਂ ਕਿਹਾ ਕਿ ਰਾਹ ਵਿਚੋਂ ਹਟ ਜਾ ਲੁਕ ਜਾ ਅਤੇ ਆਲੇ ਦੁਆਲੇ ਚੱਲਣਾ ਫਿਰਨਾ ਆਰੰਭ ਕੀਤਾ ਤੇ ਆਪਣਾ ਬੇਲਚਾ ਥੱਲੇ ਰੱਖਿਆ ਪਿਛਾਂ ਪੋਇਆ ਤੇ ਆਪਣਾ ਟੋਪ ਲਾਇਆ ਅਤੇ ਉਹ ਆ ਗਿਆ ਖੁਦਾ ਦਾ ਜਲਾਲ ਵਾਹ ਰੋਲੇ ਵਿਚੋਂ ਦੀ ਪੈ ਰਿਹਾ ਸੀ ਜਿਹਨੇ ਕਿ ਪਹਾੜ ਦਾ ਪਾਸਾ ਹੀ ਪਾੜ ਸੁਟਿਆ ਇਸ ਤਰ੍ਹਾਂ ਅਤੇ ਧਮਾਕਾ ਕੀਤਾ ਤੇ ਇਸ ਤਰ੍ਹਾਂ ਉਸ ਥਾਂ ਨੂੰ ਹਿਲਾ ਦਿੱਤਾ ਝਾੜੀਆਂ ਦੇ ਉਤਲੇ ਪਾਸਿਆਂ ਨੂੰ ਕੱਟ ਸੁਟਿਆ ਲਗਭਗ 3-5 ਫੁੱਟ ਮੇਰੇ ਸਿਰ ਤੋਂ ਉਤਾਂ ਇਸ ਤਰ੍ਹਾਂ ਚਿਮਨੀ ਵਾਂਗ ਉਤਾਂ ਗਿਆ ਇਹਨੇ ਫੇਰ ਦੁਬਾਰਾ ਧਮਾਕਾ ਕੀਤਾ ਅਤੇ ਇ੥ੇ ਉਹ 3 ਵਾਰੀ ਆਇਆ ਤਦ ਜਦ ਇਹ ਚਲਿਆ ਗਿਆ 3ਵਾਰ ਭਾਈ ਬੈਂਕਸ ਆ ਗਿਆ ਆਖਿਆ ਕਿ ਤੁਸੀਂ ਇਹਦੇ ਬਾਰੇ ਗੱਲਬਾਤ ਕਰ ਰਹੇ ਸੋ ਮੈਂ ਕਿਹਾ ਹਾਂਜੀ ਆਖਿਆ ਕਿ ਕੀ ਸੀ ਮੈਂ ਕਿਹਾ ਖੁਦਾ ਵਾਹ ਵਰੋਲੇ ਵਿਚ ਵਿਖਾਈ ਦਿੰਦਾ ਹੈ ਮੈਂ ਨਹੀਂ ਸੀ ਜਾਣਦਾ ਕਿ ਉਹ ਮੈਨੂੰ ਚਾਹੁੰਦਾ ਹੈ ਕਿ ਮੈਂ ਲੋਕਾਂ ਨੂੰ ਦੱਸਾਂ ਕਿ ਨਾ ਤਦ ਮੈਂ ਚੱਲਦਾ ਗਿਆ ਤੇ ਥੋੜੀ ਜਿਹੀ ਪ੍ਰਾਰਥਨਾ ਕੀਤੀ ਤਦ ਉਹਨੇ ਮੈਨੂੰ ਦੱਸਿਆ ਕਿ ਮੈਂ ਉਹਨਾਂ ਨੂੰ ਦੱਸ ਸਕਦਾ ਹਾਂ ਮੈਂ ਕਿਹਾ ਇਹ ਤਾਂ ਪੱਛਮੀ ਤੱਟ ਤੇ ਨਿਆਂ ਭਟਕ ਰਿਹਾ ਹੈ ਅੱਜ ਉਹਦੀ ਵੱਲ ਵੇਖੋ ਧਿਆਨ ਦਿਓ ਕਿ ਕੁਝ ਘੰਟਿਆਂ ਦੇ ਬਾਅਦ ਕੀ ਹੋਇਆ ਅਲਾਸਕਾ ਡੁੱਬ ਗਿਆ ਤੇ ਹੁਣ ਸਾਰਾ ਹੀ ਹੇਠਾਂ ਧੱਸਦਾ ਜਾ ਰਿਹਾ ਆ ਅਸੀਂ ਨਿਆਂ ਵਿਚ ਦਾਖਲ ਹੋ ਰਹੇ ਹਾਂ ਦਿਆ ਨੂੰ ਟੱਪਿਆ ਜਾ ਚੁੱਕਿਆ ਆ ਤਦ ਪਰਮੇਸ਼ੁਰ ਦਾ ਧੰਨਵਾਦ ਹੋਵੇ ਸਾਡੇ ਕੋਲ ਗੁਪਤ ਭੋਜਨ ਹੈਗਾ ਆਤਮਕ ਭੋਜਨ ਅਸੀਂ ਇਹਨਾਂ ਆਖਰੀ ਦਿਨਾਂ ਦੇ ਵਿਚ ਅਸੀਂ ਯਿਸੂ ਮਸੀਹ ਦੇ ਪ੍ਰਕਾਸ਼ ਦੀ ਚੰਗਿਆਈ ਅਤੇ ਦਿਆ ਦੇ ਉੱਤੇ ਜੀ ਰਹੇ ਹਾਂ ਉਹਦੇ ਲੋਕਾਂ ਦੇ ਦਰਮਿਆਨ ਉਹ ਆਪਣੇ ਆਪ ਨੂੰ ਸਾਬਤ ਕਰ ਰਿਹਾ ਹੈ ਆਮੀਨ ਉਹ ਅੰਦਰ ਗਏ ਏਲੀਆ ਸੋਕਾ ਪੈਣ ਤੋਂ ਪਹਿਲਾਂ ਹੀ ਅੰਦਰ ਗਿਆ ਅੰਦਰ ਜਾਣ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਨਿਆਂ ਦੇ ਭੜਕਣ ਤੋਂ ਪਹਿਲਾਂ ਹੁਣ ਸਮਾਂ ਹੈ ਬਾਹਰ ਆਣ ਕੇ ਤੇ ਅੰਦਰ ਜਾਣਾ ਉਹਨਾਂ ਜਥੇਬੰਦੀਆਂ ਵਿਚੋਂ ਨਿਕਲ ਕੇ ਤੇ ਮਸੀਹ ਵਿਚ ਦਾਖਲ ਹੋਣਾ ਬਾਹਰ ਨਿਕਲ ਕੇ ਅੰਦਰ ਵੜਨਾ ਇਹ ਸਮਾਂ ਸਭ ਸੱਚੇ ਨੇਚਾਵਾਨਾਂ ਦੇ ਲਈ ਹੈ ਤਦ ਉਹ ਬੁਲਾਇਆ ਗਿਆ ਸੀ ਤੇ ਉੱਥੇ ਰੁਕਿਆ ਰਿਹਾ ਯਾਦ ਰਹੇ ਉਹਨੇ ਉਹ ਨਾਲਾ ਨਹੀਂ ਛੱਡਿਆ ਜਦ ਤੱਕ ਕਿ ਖੁਦਾ ਨੇ ਉਹਨੂੰ ਨਹੀਂ ਬੁਲਾਇਆ ਅਤੇ ਜਦ ਸੋਕਾ ਲਗਭਗ ਖਤਮ ਹੋ ਗਿਆ ਉਹਨੇ ਉਹਨੂੰ ਉਥੋਂ ਵਿਧਵਾ ਦੇ ਘਰ ਵਿਚ ਸੱਦ ਲਿਆ ਧਿਆਨ ਦਿਓ ਉਹਨੇ ਉਹਨੂੰ ਇਸ ਵਿਧਵਾ ਦੇ ਕੋਲ ਸੱਦਿਆ ਅਤੇ ਇਸ ਵਿਧਵਾ ਨੇ ਆਪਣੇ ਆਪ ਨੂੰ ਬੇਪ੍ਰਤੀਤਿਆਂ ਦੇ ਨਾਲ ਨਹੀਂ ਸੀ ਜੋੜਿਆ ਤੇ ਸੋਕੇ ਦੇ ਦੌਰਾਨ ਦਰਿੰਦੇ ਦਾ ਨਿਸ਼ਾਨ ਨਹੀਂ ਸੀ ਲਿਆ ਸੋ ਉਹਨੇ ਉਹਨੂੰ ਬਾਹਰ ਬੁਲਾਇਆ ਇਸ ਵਿਧਵਾ ਨੂੰ ਜਿਉਂਦੀ ਰੱਖਣ ਦੇ ਲਈ ਉਹਨੇ ਏਲੀਆ ਨੂੰ ਸੱਦਿਆ ਉਹਨਾਂ ਕੋਲ ਤਾਂ ਇੱਕ ਛੋਟੀ ਜਿਹੀ ਰੋਟੀ ਸੀ, ਇੱਕ ਛੋਟੀ ਜਿਹੀ ਚੀਜ਼ ਜਿਹਨੂੰ ਉਹਨੇ ਥੰਮ ਕੇ ਰੱਖਿਆ ਸੀ। ਅਤੇ ਏਲੀਆ ਨੇ ਆਖਿਆ ਕਿ ਇਹਨੂੰ ਪਹਿਲਾਂ ਮੈਨੂੰ ਦੇ ਦੇ, ਕਿਉਂਕਿ ਯਹੋਵਾ ਇੰਜ ਫਰਮਾਉਂਦਾ ਹੈ ਕਿ ਨਾ ਤਾਂ ਤੇਰਾ ਮਟਕਾ ਖਾਲੀ ਹੋਵੇਗਾ ਤੇ ਨਾ ਹੀ ਤੇਰੀ ਕੁਪੀ ਵਿੱਚੋਂ ਤੇਲ ਮੁੱਕੇਗਾ ਜਿਸ ਦਿਨ ਤੱਕ ਕਿ ਖੁਦਾਵੰਦ ਖੁਦਾ ਧਰਤੀ ਉੱਤੇ ਮੀਂਹ ਨਹੀਂ ਪਾਉਂਦਾ। ਖੁਦਾ ਨੂੰ ਪਹਿਲਾਂ ਰੱਖਦੇ ਹੋਏ ਉਹਦਾ ਬਚਨ ਪਹਿਲਾਂ, ਧਿਆਨ ਦਿਓ, ਮਟਕੇ ਵਿੱਚ ਆਟਾ ਸੀ। ਹਰ ਵਾਰੀ ਜਦ ਉਹ ਖਾਣੇ ਦੇ ਬਾਅਦ ਗਈ ਤਾਂ ਮਟਕੇ ਵਿੱਚ ਆਟਾ ਸੀ, ਕੁਪੀ ਵਿੱਚ ਤੇਲ ਸੀ। ਹਰ ਵਾਰੀ ਜਦ ਉਹ ਇਹਦੇ ਲਈ ਗਈ, ਕਿਉਂ? ਭੋਜਨ ਤਾਂ ਮਸੀਹ ਨੂੰ ਅੰਨ ਬਲੀ ਵਿੱਚ ਦਰਸਾਉਂਦਾ ਸੀ, ਦਾਣੇ ਤਾਂ ਠੀਕ ਠਾਕ ਰੱਖਣੇ ਸਨ ਉਹਨਾਂ ਵਿੱਚੋਂ ਹਰ ਇੱਕ ਨੂੰ ਪੀਸਣ ਲਈ। ਇਸ ਭੋਜਨ ਦਾ ਹਰੇਕ ਦਾਣਾ ਬਿਲਕੁਲ ਠੀਕ ਇੱਕੋ ਜਿਹਾ ਇਹ ਵਿਖਾ ਰਿਹਾ ਸੀ ਕਿ ਉਹ ਅੱਜ ਕੱਲ ਅਤੇ ਯੁਗੋ ਯੁਗ ਇੱਕੋ ਜਿਹਾ ਹੈ। ਇਹ ਵਚਨ ਸੀ ਜਿਉਣ ਦੀ ਰੋਟੀ, ਸੰਦੇਸ਼ ਦੇ ਪਿੱਛੇ ਵਚਨ ਨੂੰ ਸਾਬਤ ਕਰਨ ਦੇ ਲਈ। ਸੋ ਇਹ ਅੱਜ ਵੀ ਹੈ ਮਿੱਤਰੋ, ਸੋ ਇਹ ਅੱਜ ਵੀ ਹੈ ਉਹ ਜੀਵਨ ਦੀ ਰੋਟੀ ਜਿਹਦੇ ਵਿੱਚੋਂ ਬੱਚੇ ਖਾਂਦੇ ਹਨ। ਪਰਮੇਸ਼ਵਰ ਦੇ ਸੰਦੇਸ਼ ਦੇ ਪਿੱਛੇ ਹੈ ਮੌਕੇ ਦੇ ਸਮੇਂ ਦੇ ਦੌਰਾਨ ਉਹਨਾਂ ਨੂੰ ਜਿਉਂਦਿਆਂ ਰੱਖਣ ਦੇ ਲਈ। ਕੀ ਭਲਾ ਜੇ ਉਹ ਅੱਜ ਸਾਡੇ ਦਰਮਿਆਨ ਖੜਾ ਹੋਵੇ, ਕੀ ਭਲਾ ਜੇ ਉਹ ਅੱਜ ਸਾਡੇ ਦਰਮਿਆਨ ਠੀਕ ਹੁਣੇ ਖੜਾ ਹੋਵੇ, ਉਹ ਓਦਾਂ ਹੀ ਕੰਮ ਕਰੇਗਾ, ਠੀਕ ਬਿਲਕੁਲ ਓਦਾਂ ਹੀ ਜਿੱਦਾਂ ਕਿ ਉਹਨੇ ਦਿਨੀ ਕੀਤਾ ਸੀ ਜਦ ਉਹ ਧਰਤੀ ਉੱਤੇ ਸਰੀਰ ਵਿੱਚ ਸੀ। ਲਾੜੀ ਪਤੀ ਦਾ ਹਿੱਸਾ ਹੈ, ਕਲੀਸਿਆ ਓਦਾਂ ਹੀ ਹੈ ਜਿੱਦਾਂ ਮਸੀਹ ਹੈ। ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ। ਇਹ ਤਾਂ ਵਚਨਿਆ ਜਿਹਨੇ ਕੀਤਾ ਹੈ ਉਹਨੇ ਸਾਨੂੰ ਦੱਸਿਆ ਹੈ ਕਿ ਜਿਹੜੀਆਂ ਚੀਜ਼ਾਂ ਉਹਨੇ ਕੀਤੀਆਂ ਅਸੀਂ ਵੀ ਕਰਾਂਗੇ। ਅਸੀਂ ਫੇਰ ਇੱਥੇ ਧਿਆਨ ਦਿੰਦੇ ਹਾਂ ਜੇ ਵਚਨ ਸਾਡੇ ਵਿੱਚ ਹੈ ਅਤੇ ਸਾਡੇ ਕੋਲ ਆਇਆ ਹੈ, ਜਿਵੇਂ ਕਿ ਉਸ ਦਿਨ ਏਲੀਆ ਦੇ ਕੋਲ ਆਇਆ ਸੀ, ਇਹ ਤਾਂ ਉਹ ਹੀ ਕਰੇਗਾ ਜੋ ਉਹਨੇ ਕੀਤਾ ਸੀ। ਉਹ ਤਾਂ ਪਰਮੇਸ਼ਵਰ ਦੀਆਂ ਗੁਪਤ ਚੀਜ਼ਾਂ ਵਿੱਚੋਂ ਉਹ ਆਏਗਾ ਜਿਹੜੀਆਂ ਕਿ ਸੰਸਾਰ ਤੋਂ ਲੁਕੀਆਂ ਹੋਈਆਂ ਹਨ। ਉਹ ਫਿਰ ਦੁਬਾਰਾ ਇਸ ਸੰਦੇਸ਼ ਨੂੰ ਤੇ ਸੰਦੇਸ਼ ਵਾਕ ਨੂੰ ਇੱਕ ਬਣਾਉਂਦਾ ਹੈ। ਆਤਮਕ ਭੋਜਨ ਤਿਆਰ ਹੈ ਅਤੇ ਇਹ ਹੁਣ ਆਪਣੇ ਸਮੇਂ ਵਿੱਚ ਹੈ। ਜੇ ਤੁਸੀਂ ਚਾਹੁੰਦੇ ਹੋ ਤਾਂ ਤੁਹਾਡੇ ਵਿੱਚੋਂ ਹਰ ਇੱਕ ਇਹ ਭੋਜਨ ਖਾ ਸਕਦਾ ਹੈ। ਜੇ ਤੁਸੀਂ ਇਸ ਘੜੀ ਦੇ ਸਾਰੇ ਅਣਵਿਸ਼ਵਾਸ ਤੋਂ ਦੂਰ ਹੋਣ ਦੇ ਚਾਹਵੰਦ ਹੋ, ਜੇ ਤੁਸੀਂ ਮਸੀਹ ਵਿੱਚ ਆਉਣ ਲਈ ਤਿਆਰ ਹੋ, ਉਹਦੇ ਵਾਅਦੇ ਵਿੱਚ ਆਉਣ ਲਈ ਤਿਆਰ ਹੋ, ਅਤੇ ਯਾਦ ਰੱਖੋ ਉਹਦੇ ਵਾਅਦੇ ਮਲਾਕੀ 4 ਵਿੱਚ, ਲੂਕਾ 17 ਦਿੱਤੀ ਅਤੇ ਸੰਤ ਯੋਹਨਾ 14:12 ਅਤੇ ਕਿੰਨੀਆਂ ਹੋਰ ਲਿਖਤਾਂ ਦੱਸਦੀਆਂ ਹਨ, ਜੋਇਲ 2:38 ਅਤੇ ਸਭ ਜੋ ਕਰੇਗਾ ਜਾਂ ਫਿਰ 2:28 ਇਹਨਾਂ ਅੰਤ ਦੇ ਦਿਨਾਂ ਵਿੱਚ ਜੋ ਉਹ ਕਰੇਗਾ। ਅਤੇ ਕਿੰਜ ਨਬੀ ਨੇ ਆਖਿਆ ਹੈ ਕਿ ਇਹਨਾਂ ਅੰਤ ਦੇ ਦਿਨਾਂ ਵਿੱਚ ਉਜਾਲਾ ਹੋਵੇਗਾ, ਇਹ ਕਿੰਜ ਕੰਮ ਕਰੇਗਾ, ਕੀ ਇਹ ਕਰੇਗਾ। ਸਾਰੀਆਂ ਹੀ ਲਿਖਤਾਂ ਇਹਨਾਂ ਆਖਰੀ ਦਿਨਾਂ ਦੇ ਵੱਲ ਇਸ਼ਾਰਾ ਕਰਦੀਆਂ ਹਨ ਅਤੇ ਉਹ ਮਸੀਹ ਹੈ। ਜੇ ਤੁਸੀਂ ਹੁਣ ਉਹਦੇ ਵਿੱਚ ਲੁਕ ਸਕੋ, ਉਸ ਗੁਪਤ ਸਥਾਨ ਵਿੱਚ ਤੁਸੀਂ ਖਾ ਸਕਦੇ ਹੋ ਅਤੇ ਪਰਮੇਸ਼ਵਰ ਦੀ ਭਲਾਈ ਅਤੇ ਦਇਆ ਨੂੰ ਵੇਖ ਸਕਦੇ ਹੋ। ਜੇ ਤੁਸੀਂ ਬਿਮਾਰ ਹੋ ਤਾਂ ਉੱਥੇ ਚੰਗਾਈ ਹੈ। ਤੁਹਾਨੂੰ ਯਾਦ ਹੈ ਜਦ ਅਲੀਸ਼ਾ ਬਾਅਦ ਵਿੱਚ ਸੱਦਿਆ ਗਿਆ, ਉਸ ਅੰਨ ਬਲੀ ਦੇ ਬਾਅਦ ਜੋ ਉਹਦੇ ਕੋਲ ਸੀ, ਮਸੀਹ ਦੇ ਨਾਲ ਵਿਧਵਾ ਦਾ ਘਰ ਪਾਲਿਆ। ਧਿਆਨ ਦਿਓ, ਬਾਅਦ ਵਿੱਚ ਜਦ ਉਹਨੇ ਹੇਠਾਂ ਅੱਗ ਬੁਲਾਈ ਆਕਾਸ਼ਾਂ ਦੇ ਵਿੱਚੋਂ ਅਤੇ ਹੋਰ ਅਤੇ ਸਾਬਤ ਕੀਤਾ ਕਿ ਖੁਦਾ ਦੀ ਵੱਲੋਂ ਕਲਿਆ ਹੋਇਆ ਹੈ ਨਬੀ ਦਾ ਆਤਮਾ। ਧਿਆਨ ਦਿਓ, ਬਿਆਬਾਨ ਵਿੱਚ ਜਦੋਂ ਰਤਮੇ ਦੇ ਰੁੱਖ ਹੇਠਾਂ ਪਿਆ ਹੋਇਆ ਸੀ, ਇੱਕ ਫਰਿਸ਼ਤਾ ਹੇਠਾਂ ਆਇਆ, ਉਸੇ ਤਰ੍ਹਾਂ ਦੇ ਭੋਜਨ ਦੇ ਨਾਲ ਕੁਝ ਰੋਟੀਆਂ ਪਕਾਈਆਂ ਤੇ ਉਹਨੂੰ ਖਵਾਇਆ, ਤੇ ਥੋੜੇ ਚਿਰ ਬਾਅਦ ਉਹ ਫੇਰ ਸੌ ਗਿਆ, ਉਹਨੂੰ ਜਗਾਇਆ ਅਤੇ ਉਹਦੇ ਲਈ ਕੁਝ ਹੋਰ ਰੋਟੀਆਂ ਉੱਥੇ ਪਕਾਈਆਂ ਪਈਆਂ ਸਨ। 40 ਦਿਨ ਤੱਕ ਉਹ ਉਹਨਾਂ ਰੋਟੀਆਂ ਦੇ ਜ਼ੋਰ ਵਿੱਚ ਚੱਲਦਾ ਗਿਆ। ਖੁਦਾ ਦੀ ਮਹਿਮਾ ਹੋਵੇ, ਉਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਹੈ। ਉਹ ਕਿੰਜ ਅਸੀਂ ਉਹਨੂੰ ਪਿਆਰ ਕਰਦੇ ਹਾਂ ਆਤਮਕ ਭੋਜਨ ਆਪਣੇ ਸਮੇਂ ਵਿੱਚ। ਇਹ ਠੀਕ ਨਹੀਂ ਆ ਕਿ ਬੱਚਿਆਂ ਦੀ ਰੋਟੀ ਲੈ ਕੇ ਤੇ ਕੁੱਤਿਆਂ ਨੂੰ ਪਾਈ ਜਾਵੇ। ਕੀ ਯਿਸੂ ਨੇ ਇਹੋ ਗੱਲ ਕਨਾਨੀ ਔਰਤ ਨੂੰ ਨਹੀਂ ਆਖੀ? ਉਹ ਆਪਣਿਆਂ ਦੇ ਕੋਲ ਘੱਲਿਆ ਗਿਆ ਸੀ, ਇਹ ਠੀਕ ਆ। ਉਹਨਾਂ ਦੇ ਕੋਲ ਹੀ ਉਹ ਆਉਂਦਾ ਹੈ, ਉਹ ਕਦੇ ਵੀ ਗੈਰ ਕੌਮਾਂ ਦੇ ਕੋਲ ਨਹੀਂ ਗਿਆ। ਅਤੇ ਹੁਣ ਅੱਜ ਉਹ ਗੈਰ ਕੌਮਾਂ ਨੂੰ ਉਹਨਾਂ ਦੇ ਸਮੇਂ ਵਿੱਚ ਦਰਸ਼ਨ ਦਿੰਦਾ ਹੈ, ਇਹ ਠੀਕ ਨਹੀਂ ਹੈ। ਤੁਸੀਂ ਆਖਦੇ ਹੋ ਇਹ ਕਿਉਂ ਹੈ ਕਿ ਸੰਦੇਸ਼ ਇਹਨਾਂ ਵੱਡਿਆਂ ਅਤੇ ਮਹਾਨ ਸਥਾਨਾਂ ਵਿੱਚ ਕਿਉਂ ਨਹੀਂ ਪਹੁੰਚਦਾ? ਇਹ ਵੱਡੇ ਧਰਮ ਯੋਧ ਜਿਵੇਂ ਕਿ ਮਿਸ਼ਨਾਂ ਦੇ ਵਿਚਕਾਏ, ਇਹ ਉਹਨਾਂ ਦਾ ਭੋਜਨ ਨਹੀਂ ਆ, ਇਹ ਅਖੌਤੀ ਜਿਹੀ ਕਲੀਸਿਆ ਦਾ ਭੋਜਨ ਨਹੀਂ ਆ, ਇਹ ਤਾਂ ਲਾੜੀ ਦਾ ਭੋਜਨ ਆ, ਇਹ ਤਾਂ ਆਤਮਕ ਭੋਜਨ ਸਹੀ ਸਮੇਂ ਵਿੱਚ ਹੈ। ਇਹ ਤਾਂ ਉਹਨਾਂ ਨੂੰ ਉਹਨਾਂ ਦੇ ਮੇਦੇ ਵਿੱਚ ਬਿਮਾਰ ਕਰ ਦੇਵੇਗਾ, ਇਹ ਤਾਂ ਉਹਨਾਂ ਲਈ ਬਹੁਤ ਹੀ ਜਾਨਦਾਰ ਹੈ। ਸਮਝੇ? ਸਮਝੇ? ਤੁਸੀਂ ਇਹ ਕਰ ਨਹੀਂ ਸਕਦੇ। ਪਰ ਬੱਚਿਆਂ ਦੇ ਲਈ ਇਹ ਰੋਟੀਆ, ਇਹ ਜਿਉਣਿਆ, ਇਹ ਤਾਂ ਯਸੂ ਮਸੀਹਾ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆਇਆ। ਸਾਨੂੰ ਬਹੁਤ ਦੇਰ ਹੋ ਜਾਵੇਗੀ ਜੇ ਅਸੀਂ ਪ੍ਰਾਰਥਨਾ ਪੰਗਤ ਹੁਣ ਸ਼ੁਰੂ ਨਾ ਕੀਤੀ। ਸਵਾਓ ਇੱਕ ਪਲ ਵਾਸਤੇ ਆਪਣੇ ਸਿਰਾਂ ਨੂੰ ਚੁਕਾਈਏ। ਪਿਆਰੇ ਖੁਦਾ, ਸਹੀ ਸਮੇਂ ਵਿੱਚ ਭੋਜਨ, ਆਤਮਕ ਭੋਜਨ, ਕੁਝ ਅਜਿਹਾ ਜਿਹਦੇ ਬਾਰੇ ਵਿੱਚ ਸੰਸਾਰ ਕੁਝ ਨਹੀਂ ਜਾਣਦਾ। ਕਿੰਜ ਅਸੀਂ ਆਪਣੇ ਪ੍ਰਭੂ ਨੂੰ ਆਖਦੇ ਸੁਣਦੇ ਹਾਂ ਉਸ ਰਾਤ ਜਾਂ ਉਸ ਦਿਨ ਉਥੇ ਸਾਮਰੀਆ ਵਿਚ, ਉਸੇ ਥਾਂ ਤੇ ਜਿਥੇ ਅਲੀਸ਼ਾ ਗਿਆ ਤੇ ਆਖਿਆ, ਕਿਉਂ ਨਹੀਂ, ਤ੍ਰੇਲ ਨਹੀਂ ਪਵੇਗੀ ਜਦ ਤੱਕ ਮੈਂ ਨਾ ਆਖਾਂ। ਇੱਥੇ ਯਿਸੂ ਖੜਾ ਸੀ, ਆਪਣੇ ਚੇਲਿਆਂ ਨੂੰ ਦੱਸ ਰਿਹਾ ਸੀ। ਉਹਨਾਂ ਕਿਹਾ, ਗੁਰੂ ਜੀ, ਤੁਸੀਂ ਕਿਉਂ ਨਹੀਂ ਖਾਂਦੇ? ਉਹਨੇ ਕਿਹਾ, ਮੇਰੇ ਕੋਲ ਅਜਿਹਾ ਭੋਜਨ ਆ ਜਿਹਦੇ ਬਾਰੇ ਤੁਸੀਂ ਨਹੀਂ ਜਾਣਦੇ ਹੋ। ਸੱਚ ਵਿਚ ਪ੍ਰਭੂ ਉਹਦਾ ਭੋਜਨ ਸੀ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨਾ ਤੇ ਉਹਦੇ ਸਮੇਂ ਵਿਚ ਪਰਮੇਸ਼ਵਰ ਦੇ ਕੰਮਾਂ ਨੂੰ ਪ੍ਰਗਟ ਹੋਏ ਵੇਖਣਾ। ਉਹ ਉੱਥੇ ਇਹ ਵੇਖਣ ਦੇ ਲਈ ਸੀ ਕਿ ਇਹ ਕੀਤਾ ਗਿਆ ਸੀ। ਮੈਂ ਕੁਝ ਨਹੀਂ ਕਰਦਾ ਜਦ ਤੱਕ ਕਿ ਮੇਰਾ ਪਿਤਾ ਪਹਿਲਾਂ ਨਾਮ ਵਿਖਾਵੇ। ਜੋ ਕੁਝ ਪਿਤਾ ਵਿਖਾਉਂਦਾ ਹੈ ਉਹ ਮੈਂ ਕਰਦਾ ਹਾਂ, ਅਤੇ ਪਿਤਾ ਅੱਜ ਵੀ ਉਦਾਂ ਹੀ ਹੈ। ਕਲੀਸਿਯਾ ਸੱਚਾ ਨੇਚਾਵਾਨ ਨੇਚਾਵਾਨਾਂ ਦੀ ਦੇਹ ਦੀ ਭੋਜਨ ਤੱਕ ਪਹੁੰਚਿਆ, ਆਤਮਕ ਭੋਜਨ ਜਿਹਦੇ ਬਾਰੇ ਵਿਚ ਨਾ ਦੇ ਮਸੀਹੀ ਕੁਝ ਵੀ ਨਹੀਂ ਜਾਣਦੇ। ਪਿਤਾ, ਸੰਸਾਰ ਇਸ ਭੋਜਨ ਬਾਰੇ ਕੁਝ ਨਹੀਂ ਜਾਣਦਾ, ਪਰ ਤੇਰੀ ਕਲੀਸਿਯਾ, ਤੇਰੇ ਲੋਕ, ਤੇਰੇ ਪੁੱਤਰ ਦੀ ਲਾੜੀ ਇਹਨੂੰ ਪਸੰਦ ਕਰਦੀ ਆ। ਜਦ ਡਾਕਟਰ ਫੇਲ ਹੋ ਜਾਂਦੇ ਹਨ ਤਾਂ ਸਾਨੂੰ ਆਪਣੀਆਂ ਦੇਹਾਂ ਦੀ ਚੰਗਾਈ ਦੇ ਲਈ ਪਹੁੰਚ ਹੈਗੀ, ਸਾਡੀ ਪਹੁੰਚ ਇਹਦੇ ਲਈ ਹੈਗੀ। ਇਹ ਤਾਂ ਇੱਕ ਭੋਜਨ ਖੁਦਾ ਦਾ ਹੈ ਜਿਹੜਾ ਕਿ ਉਹਨੇ ਆਪਣੀ ਕ੍ਰਿਸ਼ਚਨ ਨੂੰ ਦਿੱਤਾ ਅਤੇ ਇਹਨੂੰ ਆਖਰੀ ਦਿਨਾਂ ਦੇ ਵਿੱਚ ਆਪਣੇ ਨੇਚਾਵਾਨ ਬੱਚਿਆਂ ਦੇ ਲਈ ਵਾਅਦਾ ਕੀਤਾ ਹੈ। ਅਤੇ ਪਿਤਾ, ਨੇਚਾਵਾਨ ਬੱਚੇ ਹੋਣ ਦੇ ਲਈ ਸਾਡੀ ਮਦਦ ਕਰ, ਨੇਚਾਵਾਨਾਂ ਦੇ ਲਈ ਸਭ ਕੁਝ ਸੰਭਵ ਆ। ਪਿਆਰੇ ਖੁਦਾ, ਇਹ ਬਖਸ਼ ਦੇ, ਅਸੀਂ ਇਹ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਮੈਂ ਨਿਸ਼ਚਾ ਕਰਦਾ ਹਾਂ ਕਿ ਬਿੱਲੀ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਕੁਝ ਪ੍ਰਾਰਥਨਾ ਪੱਤਰ ਵੰਡੇ ਹਨ। ਜੇ ਕੋਈ ਜਣਾ ਮੈਨੂੰ ਦੱਸੇ ਕਿ ਪ੍ਰਾਰਥਨਾ ਪੱਤਰ ਉੱਤੇ ਕਿਹੜਾ ਅੱਖਰ ਹੈ, ਬਸ ਇੰਨਾ ਹੀ ਮੈਂ ਚਾਹੁੰਦਾ ਹਾਂ। ਸੀ, ਠੀਕ ਆ, ਆਓ ਸੀ ਇੱਕ ਲਈਏ ਤੇ ਸ਼ੁਰੂ ਕਰੀਏ ਜਦ ਤੱਕ ਕਿ ਅਸੀਂ ਆਪਣੀ ਪੰਗਤ ਸ਼ੁਰੂ ਕਰਦੇ ਹਾਂ। ਸਮਝੇ, ਹੁਣ ਉਹ ਸਭਨੀ ਥਾਈ ਹੋ ਸਕਦੇ ਹਨ। ਹੁਣ ਜੇ ਹਰੇਕ ਠੀਕ ਹੈ ਭਾਈ, ਸਮਝੇ, ਮੈਂ ਇਹਨੂੰ ਚਲਾ ਕੇ ਵੇਖਾਂਗਾ। ਮੈਂ ਨੀ ਜਾਣਦਾ ਕਿ ਅਸੀਂ ਇਹ ਕਰ ਸਕਦੇ ਹਾਂ ਕਿ ਨਹੀਂ, ਜਾਂ ਫਿਰ ਅਸੀਂ ਲਾਈਨ ਵਿੱਚ ਸੱਦ ਸਕਦੇ ਹਾਂ, ਤੁਸੀਂ ਸ਼ਾਂਤ ਬੈਠੇ ਰਹੋ, ਇਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਜੇ ਤੁਸੀਂ ਇੱਥੇ ਮੰਚ ਉੱਤੇ ਆ ਜਾਓ ਜਾਂ ਫਿਰ ਬੁਲਾਉਣ ਵਾਲੀ ਲਾਈਨ ਲਾਈ ਜਾਵੇ, ਕਿਸੇ ਵੀ ਤਰ੍ਹਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਪੂਰੇ ਤੌਰ ਤੇ ਪਵਿੱਤਰ ਆਤਮਾ ਉੱਤੇ ਨਿਰਭਰ ਹਾਂ। ਮੈਂ ਉਹਦੇ ਉੱਤੇ ਨਿਰਭਰ ਹਾਂ ਇਸ ਵਚਨ ਦੀ ਸੁਰੱਖਿਆ ਦੇ ਲਈ ਜਿਹਦਾ ਕਿ ਮੈਂ ਪ੍ਰਚਾਰ ਕੀਤਾ ਹੈ। ਭਾਈ ਜਾਰਜ ਰਾਇਟ, ਮੈਂ ਮੰਨਦਾ ਹਾਂ, ਜਦ ਮੈਂ ਛੋਟਾ ਮੁੰਡਾ ਸਾਂ, ਬਹੁਤ ਸਾਲ ਪਹਿਲਾਂ ਤੇਰੇ ਘਰ ਦੀ ਵੱਲ ਆਉਂਦੇ ਹੋਏ ਤੇ ਉਸ ਬੁੱਢੇ ਵਿਪਰਪੁਰ ਦੇ ਰੁੱਖ ਨੂੰ ਬੈਠੇ ਹੋਏ ਸੁਣਦਾ ਸਾਂ, ਮੈਂ ਅੱਜ ਵੀ ਉਹੀ ਸੰਦੇਸ਼ ਮੰਨਦਾ ਹਾਂ। ਮੈਂ ਮੰਨਦਾ ਹਾਂ ਕਿ ਉਹੀ ਹੈ। ਠੀਕ ਆ, ਮੈਂ ਵੇਖਦਾ ਹਾਂ ਕਿ ਉਹ ਇੱਥੇ ਪਿੱਛੇ ਪ੍ਰਾਰਥਨਾ ਪੰਗਤ ਦੇ ਲਈ ਥਾਂ ਬਣਾ ਰਹੇ ਹਨ। ਠੀਕ ਆ, ਪ੍ਰਾਰਥਨਾ ਪੱਤਰ ਸੀ ਨੰਬਰ 1, 2, 3, 4, 5, ਪਹਿਲਾਂ ਆਓ ਤੇ ਠੀਕ ਇੱਥੇ ਖੜੇ ਹੋ ਜਾਓ। ਜੇ ਤੁਸੀਂ ਖੜੇ ਨਹੀਂ ਹੋ ਸਕਦੇ, ਜੇ ਤੁਸੀਂ ਸਿਰਫ ਆਪਣੇ ਹੱਥ ਖੜੇ ਕਰੋ ਤਾਂ ਉਹਨਾਂ ਵਿੱਚੋਂ ਕੁਝ ਆਣ ਕੇ ਤੇ ਤੁਹਾਨੂੰ ਚੁੱਕ ਕੇ ਲੈ ਜਾਣਗੇ। ਇਹ ਕੀ ਹੈ? ਹਾਂਜੀ, ਪ੍ਰਾਰਥਨਾ ਪੱਤਰ ਸੀ 1, 2, 3, 4, 5। ਅਤੇ ਹੁਣ ਧਿਆਨ ਦਿਓ, ਤੁਸੀਂ ਜਿਨ੍ਹਾਂ ਦੇ ਕੋਲ ਪ੍ਰਾਰਥਨਾ ਪੱਤਰ ਨਹੀਂ ਹਨ, ਹੁਣ ਕਾਫੀ ਸਮੇਂ ਤੱਕ ਮੈਂ ਇਸ ਤਰ੍ਹਾਂ ਦੀ ਪ੍ਰਾਰਥਨਾ ਪੰਗਤ ਨਹੀਂ ਲਾਈ ਬਹੁਤ ਚਿਰ ਤੋਂ। ਕਿੰਨੇ ਮੇਰੇ ਅਧਿਕਾਰ ਨੂੰ ਜਾਣਦੇ ਹਨ? ਜਦ ਅਸੀਂ ਇੱਥੇ ਡੇਰਾ ਬਣਾਇਆ, ਉਹਨੇ ਆਖਿਆ ਕਿ ਇੱਕ ਪ੍ਰਚਾਰਕ ਦਾ ਕੰਮ ਕਰ। ਸਮਝੇ, ਮੈਂ ਇੱਕ ਪ੍ਰਚਾਰਕ ਨਹੀਂ ਸਾਂ, ਪਰ ਪ੍ਰਚਾਰਕ ਦਾ ਕੰਮ ਕਰ, ਕਿਉਂਕਿ ਇੱਕ ਸਮਾਂ ਆਵੇਗਾ ਜਦ ਕਿ ਬਦਲਿਆ ਜਾਵੇਗਾ, ਉਹ ਘੜੀ ਆ ਰਹੀ ਹੈ। ਠੀਕ ਆ, ਹੁਣ ਇਹਦੇ ਵਿੱਚ ਤੁਸੀਂ ਦੋ ਜਾਂ ਤਿੰਨ ਵੱਖਰੀਆਂ ਸੇਵਾਵਾਂ ਨੂੰ ਮਿਲਾ ਨਹੀਂ ਸਕਦੇ ਹੋ, ਪਾਸਟਰ ਤੇ ਉਸੇ ਸਮੇਂ ਤੇ ਅੰਜੀਲ ਦਾ ਪ੍ਰਚਾਰ। ਤੁਸੀਂ ਨਬੀ ਨਹੀਂ ਹੋ ਸਕਦੇ ਤੇ ਉਸੇ ਸਮੇਂ ਤੇ ਪਾਸਟਰ ਵੀ ਹੋਵੋ। ਸਮਝੇ, ਕਿਉਂਕਿ ਤੁਹਾਡੇ ਕੋਲ ਵੱਖਰੇ ਕੰਮ ਹਨ, ਵੱਖਰੀ ਸੇਵਾ ਹੈ, ਪਰ ਪਰਮੇਸ਼ਵਰ ਨੇ ਮੈਨੂੰ ਦਿੱਤਾ ਹੈ ਕਿ ਮੈਨੂੰ ਮੇਰੇ ਸੰਦੇਸ਼ ਵਿੱਚ ਕੀ ਕਰਨਾ ਚਾਹੀਦਾ ਹੈ। ਪਰ ਤਦ ਉਹਨੇ ਆਖਿਆ ਕਿ ਇੱਕ ਪ੍ਰਚਾਰਕ ਦਾ ਕੰਮ ਕਰ, ਆਪਣੀ ਸੇਵਾ ਦਾ ਪੂਰਾ ਸਬੂਤ ਦੇ, ਕਿਉਂ ਜੋ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ। ਜੇ ਇਹ ਹੁਣ ਨਹੀਂ ਆ ਗਿਆ ਹੈ, ਹਰੇਕ ਕ੍ਰਿਸ਼ਚੀਆਈ ਮਿਸ਼ਨ ਨੇ ਮੈਨੂੰ ਰੱਦ ਦਿੱਤਾ ਹੈ, ਉਹ ਖਰੀ ਸਿੱਖਿਆ ਨੂੰ ਨਹੀਂ ਸਹਿਣਗੇ, ਪਰ ਆਪਣੇ ਵਿਸ਼ਿਆਂ ਦੇ ਅਨੁਸਾਰ ਉਹ ਆਪਣੇ ਗੁਰੂ ਅੰਦਰ ਲਿਆਉਣਗੇ ਤੇ ਉਹ ਖਿਆਲੀ ਕਹਾਣੀਆਂ ਦੇ ਵੱਲ ਫਿਰਨਗੇ। ਅਤੇ ਉਹ ਜਨੇਸ ਤੇ ਜਮਰੇਸ ਵਾਂਗ ਜਿਨ੍ਹਾਂ ਨੇ ਮੂਸਾ ਦਾ ਸਾਹਮਣਾ ਕੀਤਾ ਸੀ ਅਤੇ ਉਹ ਬੜੇ ਮਹਾਨ ਵੀਰਤਾਪੂਰਨ ਕਾਰਨਾਮੇ ਕਰਨਗੇ ਪਰ ਉਹਨਾਂ ਦੀ ਮੂਰਖਤਾ ਪ੍ਰਗਟ ਹੋ ਜਾਵੇਗੀ ਸਮਝੇ ਠੀਕ ਆ ਨਕਲ ਲਾਉਣੀ ਤੁਸੀਂ ਸਮਝਦੇ ਹੋ ਕਿ ਕਿੰਜ ਜਮਰੇਸ ਅਤੇ ਸੁਰਗ ਵਿਚ ਪਰਮੇਸ਼ਵਰ ਜਾਣਦਾ ਹੈ ਕਿ ਸਨ 1933 ਤੋਂ ਉਸ ਡੇਰੇ ਦੀ ਨੁਕਰ ਦੇ ਪੱਥਰ ਵਿਚ ਠੀਕ ਇਹ ਪਿਆ ਹੋਇਆ ਹੈ ਤੇ ਬਾਈਬਲ ਦੇ ਇਕ ਵਰਕੇ ਤੇ ਲਿਖਿਆ ਹੋਇਆ ਹੈ ਠੀਕ ਉਥੇ ਪਿਆ ਹੋਇਆ ਹੈ ਧਿਆਨ ਦਿਓ ਕਿ ਕਿੰਜ ਉਹਨਾਂ ਇਹ ਕੀਤਾ ਧਿਆਨ ਦਿਓ ਕਿ ਕੀ ਹੋਣ ਵਾਲਾ ਸੀ ਨਕਲ ਲਾਉਣੀ ਬਿਲਕੁਲ ਠੀਕ ਆਖਿਆ ਉਹਨਾਂ ਨੂੰ ਇਕੱਲਾ ਛੱਡ ਦਿਓ ਉਹਨਾਂ ਦੀ ਮੂਰਖਤਾ ਉਸੇ ਤਰ੍ਹਾਂ ਪ੍ਰਗਟ ਹੋ ਜਾਵੇਗੀ ਜਿਸ ਤਰ੍ਹਾਂ ਜਨੇਸ ਤੇ ਜਮਰੇਸ ਦੀ ਹੋ ਗਈ ਸੀ ਇੱਥੇ ਅਸੀਂ ਉਸ ਦਿਨ ਵਿਚ ਹਾਂ ਮੈਂ ਤਦ ਕਲੀਸਿਆ ਨੂੰ ਵੇਖਿਆ ਜਦ ਅਸੀਂ ਕੋਨੇ ਦਾ ਪੱਥਰ ਧਰ ਰਹੇ ਸਾਂ ਲੋਕ ਦਲੀਜਾਂ ਤੇ ਅਤੇ ਆਲੇ ਦੁਆਲੇ ਅਤੇ ਡੇਰੇ ਦੀਆਂ ਕੰਧਾਂ ਨਾਲ ਖੜੇ ਸਨ ਇਹ ਹੋਈ ਨਾ ਗੱਲ ਅਤੇ ਉਹਨਾਂ ਕਿਹਾ ਜਦ ਇਹ ਬਣ ਗਿਆ ਇਥੋਂ ਦੇ ਸ਼ਹਿਰ ਦੇ ਲੋਕਾਂ ਨੇ ਆਖਿਆ ਕਿ 6 ਮਹੀਨਿਆਂ ਦੇ ਅੰਦਰ ਡੇਰਾ ਬਣਾਉਣ ਲਈ ਸਾਡੇ ਕੋਲ $1 ਤੇ 80 ਸੈਂਟ ਸਨ ਤੇ ਬਹੁਤ ਸਾਰੇ ਗਰਾਜ ਦੇ ਲੋਕਾਂ ਨੇ ਫੈਸਲਾ ਕਰ ਲਿਆ ਸੀ ਕਿ ਇਹ ਉਹਨਾਂ ਦਾ ਗਰਾਜ ਹੋਵੇਗਾ ਪਰ ਇਹ ਤਾਂ ਅਜੇ ਵੀ ਪਰਮੇਸ਼ਵਰ ਦੀ ਭੇਡ ਦੇ ਲਈ ਭੇਡਸ਼ਾਲਾ ਹੈ 1 2 3 5 6 7 8 9 10 C 6 7 8 9 10 ਠੀਕ ਆ ਹੁਣ ਮੈਂ ਖੁਦਾਵੰਦ ਨੇ ਇਹ ਲਾਇਆ ਹੈ ਮੈਂ ਇਹਨੂੰ ਦਿਨ ਰਾਤ ਪਾਣੀ ਲਾਵਾਂਗਾ ਮਤੇ ਕੋਈ ਇਹਨੂੰ ਮੇਰੇ ਹੱਥੋਂ ਖੋਲਵੇ ਨੁਕਤਾ ਚੀਨੀ ਦੇ ਵੱਲ ਵੇਖੋ ਇਹਦੇ ਪਿੱਛੇ ਖੜੇ ਹੋਣ ਦੇ ਲਈ ਕੋਈ ਮਿਸ਼ਨ ਨਹੀਂ ਆ ਇੱਥੇ ਦੇਸ਼ ਭਰ ਵਿਚ ਕੋਈ ਵੀ ਕ੍ਰਿਸ਼ੀਆ ਇਹਨੂੰ ਪਸੰਦ ਨਹੀਂ ਕਰਦੇ ਦੇਸ਼ ਵਿਚ ਕੋਈ ਪੈਂਟੇਕਾਸਟ ਨਹੀਂ ਇਹਨੂੰ ਕਾਇਮ ਰੱਖਣ ਲਈ ਹੋਰ ਦੂਜਾ ਕੁਝ ਵੀ ਨਹੀਂ ਹਰੇਕ ਪਾਣੀ ਦੇ ਬਪਤਿਸਮੇ ਦੇ ਵਿਰੁੱਧ ਸੀ ਹਰੇਕ ਇਹਨਾਂ ਸਭਨਾ ਦੂਸਰੀਆਂ ਚੀਜ਼ਾਂ ਦੇ ਵਿਰੁੱਧ ਸੀ ਇਥੋਂ ਤੋੜੀ ਕਿ ਮੇਰਾ ਪਰਿਵਾਰ ਮੇਰੇ ਪਿਤਾ ਨੇ ਮੈਨੂੰ ਬੂਹੇ ਤੋਂ ਬਾਹਰ ਕੱਢ ਦਿੱਤਾ ਤੇ ਮੈਂ ਆਪਣੇ ਕੱਪੜੇ ਇੱਕ ਕਾਗਜ਼ ਦੇ ਥੈਲੇ ਵਿਚ ਪਾ ਲਏ ਚਲਿਆ ਗਿਆ ਤੇ ਨਿਊ ਅਲਬੈਨੀ ਵਿਚ ਰਿਹਾ ਠੀਕ ਪਰ ਬਹੁਤ ਸਾਰੇ ਖਤਰਿਆਂ ਥਾਣੀ ਮਿਹਨਤਾਂ ਅਤੇ ਫਾਈਆਂ ਮੈਂ ਤਾਂ ਪਹਿਲਾਂ ਹੀ ਆ ਚੁੱਕਿਆ ਹਾਂ ਇਹ ਤਾਂ ਕਿਰਪਾ ਆ ਜਿਨੇ ਮੈਨੂੰ ਸੁਰੱਖਿਅਤ ਇਥੋਂ ਤੱਕ ਲਿਆਂਦਾ ਹੈ ਮੈਂ 56 ਸਾਲ ਦੀ ਉਮਰ ਦਾ ਹਾਂ ਅਤੇ ਜਲਦੀ ਹੀ ਮੈਨੂੰ ਦਰਿਆ ਪਾਰ ਕਰਨਾ ਪੈਣਾ ਹੈ ਕਿਰਪਾ ਮੈਨੂੰ ਲੈ ਜਾਵੇਗੀ ਜਦ ਮੈਂ ਉੱਥੇ 10,000 ਸਾਲ ਰਿਹਾ ਹੋਵਾਂ ਸੂਰਜ ਵਾਂਗ ਦੁਧੀਆ ਚਮਕਾਂ ਪਰਮੇਸ਼ਵਰ ਦੀ ਪ੍ਰਸ਼ੰਸਾ ਗਾਉਣ ਲਈ ਸਾਡੇ ਕੋਲ ਦਿਨ ਘੱਟ ਨਹੀਂ ਹੋਣਗੇ ਤਦ ਜਦ ਅਸੀਂ ਪਹਿਲਾਂ ਸ਼ੁਰੂ ਕੀਤਾ ਉਹ ਕਿੰਜ ਮੈਂ ਯਿਸੂ ਨੂੰ ਪਿਆਰ ਕਰਦਾ ਹਾਂ ਉਹ ਮੇਰੇ ਲਈ ਸਾਰਾ ਸੰਸਾਰ ਹੈ ਉਹ ਠੀਕ ਆ ਕਿੰਨੇ ਮੈਂ ਕਿੱਥੇ ਛੱਡਿਆ ਸੀ 10 ਕੀ ਅਸੀਂ ਥੋੜੇ ਹੋਰ ਲੈ ਸਕਦੇ ਹਾਂ ਠੀਕ ਆ ਉਹ ਕੀ ਸੀ 10-15 ਠੀਕ ਆ ਸੀ 10 ਤੋਂ 15 ਜਿੱਥੇ ਕਿਤੇ ਵੀ ਤੁਸੀਂ ਹੋ ਜੇ ਤੁਸੀਂ ਖੜੇ ਹੋ ਸਕੋ ਤੇ ਲਾਈਨ ਵਿਚ ਲੱਗ ਜਾਓ ਕੀ ਆਖਿਆ ਹੂ ਠੀਕ ਆ ਸੀ 15 ਤੋਂ ਤਦ 20 ਤੱਕ ਇਹਨੂੰ ਸੀ 15 ਤੋਂ 20 ਤੱਕ ਰਹਿਣ ਦਿਓ ਇਹ 10 ਹੋਰ ਲੋਕ ਹੋਣਗੇ ਅਸੀਂ ਵੇਖਦੇ ਹਾਂ ਤੁਸੀਂ ਵੇਖਦੇ ਹੋ ਵੇਖੋ ਕਿੱਥੇ ਲਾਈਨ ਉੱਥੇ ਖੜੀ ਆ ਅਸੀਂ ਉਹਨਾਂ ਨੂੰ ਨਹੀਂ ਹੋਣ ਦਿੰਦੇ ਅਸੀਂ ਭੀੜ ਨਹੀਂ ਲੱਗਣ ਦਿੰਦੇ ਅਤੇ ਅਸੀਂ ਕਰਾਂਗੇ ਠੀਕ ਆ ਹੁਣ ਮੈਨੂੰ ਆਪਣਾ ਪੂਰਾ ਧਿਆਨ ਦਿਓ ਅਸੀਂ ਬਹੁਤਾ ਚਿਰ ਨਹੀਂ ਲਾਵਾਂਗੇ ਪਰ ਹੁਣ ਕਿਹੋ ਜਿਹੀ ਘੜੀ ਆ ਕਿਹੋ ਜਿਹਾ ਸਮਾਂ ਆ ਮੈਂ ਚਾਹੁੰਦਾ ਹਾਂ ਕਿ ਹਰੇਕ ਜਨ ਪ੍ਰਭੂ ਨੂੰ ਪਿਆਰ ਕਰ ਸਕੇ ਮੈਂ ਚਾਹੁੰਦਾ ਹਾਂ ਕਿ ਅਸੀਂ ਸਭੇ ਉਸ ਸਥਾਨ ਤੇ ਪਹੁੰਚ ਜਾਈਏ ਜਿੱਥੇ ਕਿ ਅਸੀਂ ਇਸ ਪਲ ਦੀ ਅਹਿਮੀਅਤ ਨੂੰ ਮਹਿਸੂਸ ਕਰ ਸਕੀਏ ਆਓ ਇਹਦਾ ਯਤਨ ਕਰੀਏ ਬਸ ਮੈਨੂੰ ਆਪਣਾ ਧਿਆਨ ਦਿਓ ਅਸੀਂ ਇੱਥੇ ਕੀ ਕਰਨ ਦਾ ਯਤਨ ਕਰ ਰਹੇ ਹਾਂ ਅਸੀਂ ਇੱਕ ਪਰਖ ਦੇ ਥਾਣੀ ਪਰਮੇਸ਼ਵਰ ਦੇ ਬਚਨ ਨੂੰ ਰੱਖ ਰਹੇ ਹਾਂ ਏਲੀਆ ਨੇ ਵੀ ਓਹੀ ਚੀਜ਼ ਕੀਤੀ ਪਹਾੜ ਤੇ ਚੱਲਿਆ ਫਿਰਿਆ ਜਦ ਓਹਨੇ ਜਾਣ ਲਿਆ ਕਿ ਓਹਨੂੰ ਇਹ ਕਰਨ ਲਈ ਖੁਦਾ ਨੇ ਘੱਲਿਆ ਹੈ ਓਹਨੇ ਕਿਹਾ ਕਿ ਹੁਣ ਆਓ ਸਾਬਤ ਕਰੀਏ ਕਿ ਖੁਦਾ ਕੌਣ ਹੈ ਜੇ ਖੁਦਾ ਅੱਗ ਨਾਲ ਜਵਾਬ ਦੇਵੇ ਉਹ ਖੁਦਾ ਠਹਿਰੇ ਅਤੇ ਮੂਰਤੀ ਪੂਜਕਾਂ ਨੇ ਕਟਿਆ ਉਹ ਆਖੋ ਠੀਕ ਆ ਭਾਈ ਯਕੀਨਨ ਨਹੀਂ ਮੂਰਤੀ ਪੂਜਕ ਜਾਣਦੇ ਸਨ ਕਿ ਅੱਗ ਨਹੀਂ ਬਰਸੇਗੀ ਉਹ ਚੀਕਦੇ ਚਲਾਉਂਦੇ ਰਹੇ ਪਰ ਏਲੀਆ ਜਾਣਦਾ ਸੀ ਕਿ ਇਹ ਬਰਸੇਗੀ ਕਿਉਂਕਿ ਉਹਨੂੰ ਪ੍ਰਭੂ ਵੱਲੋਂ ਇਹਦਾ ਦਰਸ਼ਨ ਹੋਇਆ ਸੀ ਤੁਸੀਂ ਆਖਦੇ ਹੋ ਕਿ ਉਹਨੂੰ ਦਰਸ਼ਨ ਹੋਇਆ ਸੀ ਹਾਂ ਸ਼੍ਰੀਮਾਨ ਜੀ ਜਦ ਉਹਨੇ ਸਭ ਕੁਝ ਦਸਤੂਰ ਦੇ ਅਨੁਸਾਰ ਰੱਖ ਦਿੱਤਾ ਉਹਨੇ ਕਿਹਾ ਪ੍ਰਭੂ ਮੈਂ ਸਭ ਕੁਝ ਤੇਰੇ ਹੁਕਮ ਦੇ ਅਨੁਸਾਰ ਕੀਤਾ ਹੈ ਤੇ ਤਦ ਅੱਗ ਬਰਸਣੀ ਸ਼ੁਰੂ ਹੋ ਗਈ ਜਦ ਖੁਦਾ ਦੇ ਬਚਨ ਦੀ ਪੂਰੇ ਤੌਰ ਤੇ ਪਾਲਣਾ ਕੀਤੀ ਜਾਂਦੀ ਹੈ ਤਦ ਇਹ ਖੁਦਾ ਦਾ ਕੰਮ ਹੁੰਦਾ ਹੈ ਕਿ ਉਹ ਬਾਕੀ ਦੇ ਨੂੰ ਆਪੇ ਸੰਭਾਲੇ ਉਹ ਸਿਰਫ ਤੁਹਾਨੂੰ ਆਖਦਾ ਹੈ ਕਿ ਤੁਸੀਂ ਉੱਥੇ ਇਹਨੂੰ ਧਰ ਦਿਓ ਅਤੇ ਯਕੀਨ ਜਾਣ ਲਓ ਕਿ ਤੁਸੀਂ ਇਹਨੂੰ ਉੱਥੇ ਧਰਨ ਦੇ ਲਈ ਬੁਲਾਏ ਗਏ ਹੋ, ਸਮਝੇ? ਅਤੇ ਜੇ ਤੁਸੀਂ ਹੋ, ਉਹ ਬਾਕੀ ਦੇ ਰਾਹ ਆਪੇ ਹੀ ਸੰਭਾਲ ਲਵੇਗਾ। ਹੁਣ ਇੱਥੇ ਲੋਕ ਇਸ ਪੰਗਤ ਥਾਣੀ ਆ ਰਹੇ ਹੋਣਗੇ, ਜਿਨ੍ਹਾਂ ਲਈ ਮੈਂ ਪ੍ਰਾਰਥਨਾ ਕਰਾਂਗਾ। ਹੁਣ ਠੀਕ ਆ ਭਾਈ, ਤੁਸੀਂ ਤਾਂ ਲਗਭਗ ਕੰਧ ਦੇ ਲਾਗੇ ਹੋ, ਠੀਕ ਆ, ਲਾਈਨ ਨੂੰ ਸ਼ੁਰੂ ਕਰਨ ਦੇ ਲਈ। ਹੁਣ ਪਹਿਲਾਂ ਘੱਟੋ ਘੱਟ ਇੱਥੇ ਕਿਤੇ ਇਮਾਰਤ ਵਿੱਚ ਕੁਝ ਲੋਕ ਤੁਹਾਡੇ ਵਿੱਚੋਂ ਕਿੰਨੇ ਇੱਥੇ ਬਿਮਾਰ ਹਨ ਤੇ ਉਹਨਾਂ ਕੋਲ ਪ੍ਰਾਰਥਨਾ ਪੱਤਰ ਨਹੀਂ ਹੈ, ਆਪਣਾ ਹੱਥ ਖੜਾ ਕਰੋ, ਸਮਝੇ? ਸਭਨੀ ਥਾਈ ਹੁਣ ਤੁਸੀਂ ਜਾਣਦੇ ਹੋ ਕਿ ਜੇ ਸਾਡਾ ਪ੍ਰਭੂ, ਮੇਰਾ ਯਕੀਨ ਹੈ ਕਿ ਉਹ ਕਰੇਗਾ, ਜੇ ਉਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਹੈ, ਉਹ ਪ੍ਰਾਰਥਨਾ ਪੰਗਤਾਂ ਲਾਉਂਦਾ ਆ, ਲੋਕ ਉਹਦੇ ਕੋਲ ਬੜੀਆਂ ਵੱਡੀਆਂ ਪੰਗਤਾਂ ਵਿੱਚ ਆਉਂਦੇ ਹਨ, ਭੀੜਾਂ, ਉਹਨੇ ਉਹਨਾਂ ਨੂੰ ਛੂਆ ਤੇ ਬਰਕਤ ਦਿੱਤੀ। ਤਦ ਉਹ ਕਦੇ ਕਦੇ ਰੁਕ ਜਾਂਦਾ ਸੀ ਤੇ ਆਖਦਾ ਸੀ, ਮੈਨੂੰ ਕਿੰਨੇ ਛੂਆ। ਆਲੇ ਦੁਆਲੇ ਵੇਖਿਆ, ਇੱਕ ਔਰਤ ਨੂੰ ਦੱਸਿਆ ਕਿ ਉਹਨੇ ਉਹਨੂੰ ਕਾਹਦੇ ਲਈ ਛੂਆ ਆ, ਤੇ ਆਖਿਆ ਕਿ ਉਹਦਾ ਖੂਨ ਵਗਣਾ ਬੰਦ ਹੋ ਗਿਆ ਆ, ਉਹਦੇ ਵਿਸ਼ਵਾਸ ਨੇ ਉਹਨੂੰ ਚੰਗਾ ਕਰ ਦਿੱਤਾ ਸੀ। ਕੀ ਭਲਾ ਜੇ ਉਹ ਮੁੜ ਕੇ ਆਖਦੀ ਕਿ ਠੀਕ ਆ ਭਾਈ, ਮੈਂ ਨੀ ਜਾਣਦੀ ਪ੍ਰਭੂ, ਮੈਨੂੰ ਇਹ ਬਿਮਾਰੀ ਬੜੇ ਚਿਰ ਦੀ ਆ, ਇਹ ਨਹੀਂ ਹੋ ਸਕਦਾ, ਨਹੀਂ ਇਹ ਨਹੀਂ ਹੋ ਸਕਦਾ, ਨਹੀਂ। ਕੀ ਭਲਾ ਜੇ ਉਹ ਕਨਾਨੀ ਔਰਤ ਨੂੰ ਆਖਦਾ, ਇਸ ਵਚਨ ਦੇ ਕਾਰਨ ਜਿਹੜਾ ਕਿ ਤੂੰ ਆਖਿਆ ਆ, ਤੇਰੀ ਧੀ ਸ਼ੈਤਾਨ ਉਹਦੇ ਵਿੱਚੋਂ ਨਿਕਲ ਗਿਆ ਆ। ਕੀ ਜੇ ਉਹ ਆਖਦੀ ਠੀਕ ਆ ਭਾਈ, ਹੁਣ ਪ੍ਰਭੂ ਮੈਂ ਚਾਹੁੰਦੀ ਹਾਂ ਕਿ ਤੂੰ ਇਹਨੂੰ ਇਸ ਢੰਗ ਨਾਲ ਕਰ, ਤੇ ਸ਼ੈਤਾਨ ਅਜੇ ਵੀ ਉਸ ਕੁੜੀ ਵਿੱਚ ਰਹਿੰਦਾ, ਉਹਨੇ ਆਪਣੀ ਬੱਚੀ ਨੂੰ ਉਸ ਤਰ੍ਹਾਂ ਹੀ ਪਾਉਣ ਦੀ ਆਸ ਲਾਈ ਜਿਸ ਤਰ੍ਹਾਂ ਕਿ ਉਹਨੇ ਆਖਿਆ ਸੀ ਕਿ ਉਹ ਪਾਵੇਗੀ। ਹੁਣ ਉਹਨੇ ਸਾਨੂੰ ਦੱਸਿਆ ਆ ਕਿ ਜੇ ਤੂੰ ਵਿਸ਼ਵਾਸ ਕਰੇ, ਜੇ ਤੂੰ ਇਸ ਪਹਾੜ ਨੂੰ ਆਖੇ ਕਿ ਟਲ ਜਾ ਤੇ ਆਪਣੇ ਦਿਲ ਵਿੱਚ ਸ਼ੱਕ ਨਾ ਕਰੇ, ਪਰ ਵਿਸ਼ਵਾਸ ਕਰੇ ਕਿ ਜੋ ਕੁਝ ਤੁਸੀਂ ਆਖਿਆ ਹੈ ਉਹ ਹੋਵੇਗਾ, ਤੁਸੀਂ ਇਹ ਪਾ ਸਕਦੇ ਹੋ। ਜਦ ਤੁਸੀਂ ਪ੍ਰਾਰਥਨਾ ਕਰੋ, ਨੇਚਾ ਕਰੋ ਕਿ ਤੁਹਾਨੂੰ ਮਿਲ ਜਾਵੇਗਾ, ਇਹ ਤੁਹਾਨੂੰ ਦਿੱਤਾ ਜਾਵੇਗਾ। ਕਿਹੋ ਜਿਹਾ ਵਾਦਾ ਆ? ਹੁਣ ਉਹ ਆਦਮੀ ਜਿਹੜਾ ਕਿ ਸਮਾਜਿਕ ਸੁਸਮਾਚਾਰ ਦਾ ਪ੍ਰਚਾਰ ਕਰਦਾ ਹੈ, ਉਹ ਤਾਂ ਇਹਨੂੰ ਬਿਲਕੁਲ ਵੀ ਨਹੀਂ ਮੰਨਦਾ ਹੈ। ਉਹ ਤਾਂ ਬੂਹੇ ਤੱਕ ਆਵੇਗਾ, ਅੰਦਰ ਝਾਤੀ ਮਾਰੇਗਾ, ਜਾਂ ਉੱਥੇ ਖੜਾ ਹੋ ਜਾਵੇਗਾ ਅਤੇ ਆਖੇਗਾ ਠੀਕ ਆ ਭਾਈ, ਇਹ ਕੱਟੜਵਾਦੀਆਂ ਦਾ ਇੱਕ ਹੋਰ ਟੋਲਾ ਤੇ ਦੂਰ ਚਲਿਆ ਜਾਵੇਗਾ, ਸਮਝੇ? ਪਰ ਉਹ ਨਹੀਂ ਜਾਣਦਾ ਕਿ ਇਹ ਗੁਪਤ ਭੋਜਨ ਆ, ਉਹ ਨਹੀਂ ਜਾਣਦਾ ਕਿ ਗੁਪਤ ਚੀਜ਼ ਆ ਜਿਹੜੀ ਕਿ ਉਹਦੇ ਤੋਂ ਲੁਕੀ ਹੋਈ ਆ, ਉਹ ਇਹਨੂੰ ਨਹੀਂ ਜਾਣਦਾ ਹੈ। ਇਹ ਤਰਸਯੋਗ ਹਾਲਤ ਆ, ਇੱਕ ਮਨ ਜਿਹੜਾ ਕਿ ਨੰਗਾ, ਮੰਦ ਭਾਗੀ, ਅੰਨਾ ਤੇ ਜਾਣਦਾ ਨਹੀਂ, ਸਮਝੇ? ਇਹ ਬੁਰੀ ਗੱਲ ਆ। ਹੇ ਖੁਦਾਇਆ, ਮੈਨੂੰ ਪਹਿਲਾਂ ਮਰਨ ਦੇ, ਪਰ ਮੈਨੂੰ ਇਦਾਂ ਦਾ ਬਣ ਨਾ ਦੇ, ਮੈਂ ਤਾਂ ਮਰਨਾ ਚਾਹਾਂਗਾ। ਹਾਂ ਸ਼੍ਰੀਮਾਨ ਜੀ, ਬਜਾਏ ਇਹ ਕਰਨ ਦੇ, ਅਤੇ ਮੈਂ ਸੋਚਦਾ ਹਾਂ ਕਿ ਸਾਡੇ ਵਿੱਚੋਂ ਹਰੇਕ ਕੀ ਅਸੀਂ ਨਹੀਂ ਚਾਹਾਂਗੇ, ਪਰ ਹੁਣ ਖੁਦਾ ਨੇ ਅੰਤ ਦੇ ਦਿਨਾਂ ਵਿੱਚ ਸਾਡੇ ਨਾਲ ਇਹਨਾਂ ਚੀਜ਼ਾਂ ਦਾ ਵਾਅਦਾ ਕੀਤਾ ਆ। ਮਲਾਕੇ 4 ਵਿੱਚ ਆਖਿਆ ਆ ਕਿ ਯਿਸੂ ਮਸੀਹ ਹੇਠਾਂ ਆਵੇਗਾ ਤੇ ਆਪਣੇ ਆਪ ਨੂੰ ਮਨੁੱਖੀ ਸਰੀਰ ਦੇ ਵਿੱਚ ਲੁਕਾਵੇਗਾ, ਜਿਵੇਂ ਕਿ ਉਹਨੇ ਸਦੂਮ ਵਿੱਚ ਕੀਤਾ ਸੀ, ਇਹ ਠੀਕ ਆ। ਅਤੇ ਆਖਿਆ ਹੈ ਕਿ ਸੰਸਾਰ ਸਦੂਮ ਦੀ ਹਾਲਤ ਵਿੱਚ ਹੋਵੇਗਾ, ਅਤੇ ਆਖਿਆ ਕਿ ਜਿਵੇਂ ਤਦ ਹੋਇਆ ਸੀ, ਮਨੁੱਖ ਦਾ ਪੁੱਤਰ ਉਸ ਦਿਨ ਪ੍ਰਗਟ ਹੋਵੇਗਾ। ਸਮਝੇ, ਇਹ ਆਦਮੀ ਜਿਹੜਾ ਕਿ ਆਦਮੀ ਦੇ ਰੂਪ ਵਿੱਚ ਆਇਆ, ਜੋ ਕਿ ਇਲੋਹੀਮ ਸੀ, ਇਸ ਤੋਂ ਪਹਿਲਾਂ ਕਿ ਅਬਰਾਹਮ ਦੇ ਦੁਆਰਾ ਵਾਅਦੇ ਦਾ ਪੁੱਤਰ ਆਇਆ। ਧਿਆਨ ਦਿਓ, ਇਹ ਕੀ ਸੀ? ਅਬਰਾਹਮ ਨੇ ਆਖਿਆ ਕਿ ਇਹ ਪਰਮੇਸ਼ਵਰ ਸੀ, ਅਤੇ ਬਾਈਬਲ ਨੇ ਆਖਿਆ ਆ ਕਿ ਉਹਦੇ ਕੋਲ 3 ਆਦਮੀ ਆਏ, ਉਹਨਾਂ ਨੇ ਕੱਪੜਿਆਂ ਉਹਨਾਂ ਦੇ ਕੱਪੜਿਆਂ ਤੇ ਧੂਲ ਪਈ ਹੋਈ ਸੀ, ਸਫ਼ਰ ਕਰਕੇ ਆਏ ਸੀ, ਬੈਠ ਗਏ ਤੇ ਆਦਮੀ ਵਾਂਗ ਖਾਧਾ। ਅਤੇ ਯਿਸੂ ਨੇ ਆਖਿਆ, ਜਿਸ ਸਮੇਂ ਸੰਸਾਰ ਸਦੂਮ ਦੀ ਹਾਲਤ ਵਿੱਚ ਆ ਜਾਵੇਗਾ, ਤਦ ਮਨੁੱਖ ਦਾ ਪੁੱਤਰ ਆਪਣੇ ਆਪ ਨੂੰ ਫੇਰ ਪ੍ਰਗਟ ਕਰੇਗਾ। ਪਰਮੇਸ਼ਵਰ ਦਾ ਪੁੱਤਰ ਨਹੀਂ, ਮਨੁੱਖ ਦਾ ਪੁੱਤਰ, ਸਮਝੇ, ਆਪਣੇ ਆਪ ਨੂੰ ਪ੍ਰਗਟ ਕਰੇਗਾ। ਹੁਣ ਜੋ ਆਖਰੀ ਨਬੀ ਨੇ ਆਖਿਆ, ਉਹਦੇ ਨਾਲ ਇਹ ਮਿਲਾਓ, ਵੇਖੋ ਮੈਂ ਏਲੀਆ ਨਬੀ ਨੂੰ ਤੁਹਾਡੇ ਕੋਲ ਘੱਲਦਾ ਹਾਂ, ਤੇ ਉਹ ਬੱਚਿਆਂ ਦੇ ਦਿਲ ਪੇਵਾਂ ਦੀ ਵੱਲ ਮੋੜੇਗਾ, ਸਮਝੇ, ਇੱਕ ਸੰਦੇਸ਼ ਉਹਨਾਂ ਨੂੰ ਬਾਈਬਲ ਦੀ ਵੱਲ ਵਾਪਸ ਲਿਆਉਣ ਵਾਸਤੇ। ਅਤੇ ਉਸ ਦਿਨ ਵਿੱਚ ਮਨੁੱਖ ਦਾ ਪੁੱਤਰ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੋਵੇਗਾ। ਆਖਰੀ ਕ੍ਰਿਸ਼ਿਆਈ ਯੁਗ ਸਗੋਂ 7ਵੇਂ ਦੂਤ ਦੇ ਆਵਾਜ਼ ਦੇਣ ਦੇ ਦਿਨੀ ਪਰਮੇਸ਼ਵਰ ਦੇ ਭੇਤ ਉਸ ਦਿਨ ਵਿੱਚ ਪ੍ਰਗਟ ਕੀਤੇ ਜਾਣਗੇ। 7 ਮੋਹਰਾਂ ਤੋੜੀਆਂ ਜਾਣਗੀਆਂ, ਇਨ੍ਹਾਂ ਕਲੀਸਿਯਾਵਾਂ ਦੇ ਭੇਦ ਅਤੇ ਚੀਜ਼ਾਂ, ਉਹ ਕਿੰਜ ਹੋਏ ਤੇ ਕੀ ਹੋਇਆ, ਸਮਝੇ? ਉਹ ਇਹ ਨਹੀਂ ਜਾਣਦੇ। ਯਿਸੂ ਨੇ ਆਖਿਆ, ਤੁਸੀਂ ਅਨੇ ਫਰੀਸੀਓ, ਆਖਿਆ ਜੇ ਅਨਾ ਆਨੇ ਦੀ ਅਗਵਾਈ ਕਰੇਗਾ ਤਾਂ ਕੀ ਦੋਵੇਂ ਖੱਡ ਵਿੱਚ ਨਹੀਂ ਜਾ ਪੈਣਗੇ, ਸਮਝੇ? ਇਹੋ ਹੀ ਕਾਰਨ ਆ ਕਿ ਉਹ ਲੋਕ ਇਹਨੂੰ ਨਹੀਂ ਸਮਝਦੇ। ਇਹਦਾ ਭੇਦ ਇਹ ਹੈ, ਉਹ ਮੋਹਰਾਂ ਉਹਨਾਂ ਕਲੀਸਿਯਾਵਾਂ ਵਿੱਚੋਂ ਹਰ ਇੱਕ ਨੇ ਜਥੇਬੰਦੀ ਬਣਾ ਲਈ ਅਤੇ ਇਹਦੇ ਵਿੱਚ ਪ੍ਰਵੇਸ਼ ਕਰ ਗਏ, ਅਤੇ ਇਹ ਇੱਕ ਗੁਪਤ ਚੀਜ਼ ਹੈ ਜੋ ਕਿ ਖੁਦਾ ਦੇ ਸਾਹਮਣੇ ਗਲਤ ਰਹੀ ਹੈ। ਤੁਸੀਂ ਇਹਨੂੰ ਸਮਝਦੇ ਹੋ ਡਾਕਟਰ ਲੀ? ਸਮਝੇ, ਧਿਆਨ ਦਿਓ, ਇਹ ਹੈ, ਇਹ ਉਹ ਚੀਜ਼ ਠੀਕ ਉੱਥੇ ਹੈ, ਇੱਕ ਭੇਦ ਆ। ਉਹਨਾਂ ਜਥੇਬੰਦੀ ਬਣਾ ਲਈ, ਸਮਝੇ, ਤੇ ਪਰਮੇਸ਼ਵਰ ਦੀ ਮਰਜ਼ੀ ਦੇ ਵਿੱਚੋਂ ਪੂਰੇ ਤੌਰ ਤੇ ਬਾਹਰ ਸਨ। ਇਹ ਅੰਤ ਦੇ ਦਿਨਾਂ ਵਿੱਚ ਉਘਾੜਿਆ ਜਾਵੇਗਾ ਤੇ ਲੋਕਾਂ ਦੀ ਅਗਵਾਈ ਕਿਸੇ ਮਤ ਸਿਧਾਂਤ ਜਾਂ ਮਿਸ਼ਨ ਵੱਲ ਨਹੀਂ, ਪਰ ਵਾਪਸ ਸੱਚੇ ਵਚਨ ਦੀ ਵੱਲ ਕੀਤੀ ਜਾਵੇਗੀ, ਅਤੇ ਸੱਚਾ ਵਚਨ ਇੱਕ ਖਾਸ ਲੋਕਾਂ ਦੇ ਸਮੂਹ ਕੋਲ ਆਵੇਗਾ ਤੇ ਮਨੁੱਖ ਦਾ ਪੁੱਤਰ ਆਪਣੇ ਆਪ ਨੂੰ ਉਹਨਾਂ ਦੇ ਦਰਮਿਆਨ ਪ੍ਰਗਟ ਕਰੇਗਾ, ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ। ਓਹ ਮੇਰਿਆ, ਓ ਮੈਂ ਇਹਨੂੰ ਪਿਆਰ ਕਰਦਾ ਹਾਂ, ਮੈਂ ਪਸੰਦ ਕਰਦਾ ਹਾਂ, ਮੈਂ ਉਹਦੇ ਉੱਤੇ ਜ਼ੋਰ ਦੇਣਾ ਪਸੰਦ ਕਰਦਾ ਹਾਂ, ਮੈਂ ਉਹਨੂੰ ਲੋਕਾਂ ਦੇ ਸਾਹਮਣੇ ਵੱਡਾ ਬਣਾਉਣਾ ਚਾਹੁੰਦਾ ਹਾਂ, ਮੈਨੂੰ ਉਹਨੂੰ ਵੱਡਾ ਬਣਾਉਣ ਦੀ ਲੋੜ ਨਹੀਂ ਆ, ਉਹ ਤਾਂ ਪਹਿਲਾਂ ਹੀ ਵੱਡਾ ਆ, ਉਹ ਇਹਨਾਂ ਉੱਚਾ ਆ ਕਿ ਤੁਸੀਂ ਉਹਦੇ ਉੱਤੋਂ ਦੀ ਨਹੀਂ ਹੋ ਸਕਦੇ, ਉਹ ਇਹਨਾਂ ਡੂੰਘਾ ਆ ਕਿ ਤੁਸੀਂ ਉਹਦੇ ਥੱਲੇ ਨਹੀਂ ਜਾ ਸਕਦੇ, ਉਹ ਇਹਨਾਂ ਚੌੜਾ ਆ ਕਿ ਤੁਸੀਂ ਉਹਦੇ ਦੁਆਲੇ ਨਹੀਂ ਹੋ ਸਕਦੇ, ਅਤੇ ਤਦ ਵੀ ਤੁਹਾਡੇ ਦਿਲ ਵਿੱਚ ਉਹਦੇ ਲਈ ਜਗ੍ਹਾ ਹੈ। ਕੀ ਤੁਸੀਂ ਉਹਨੂੰ ਕਬੂਲ ਨਹੀਂ ਕਰੋਗੇ? ਸਾਡਾ ਪ੍ਰਭੂ ਕਿੰਨਾ ਅਦਭੁਤ ਆ। ਠੀਕ ਆ, ਹੁਣ ਆਓ ਹਰੇਕ ਜਾਨ ਪੂਰੇ ਤੌਰ ਤੇ ਸ਼ਾਂਤ ਹੋ ਜਾਵੇ। ਹੁਣ ਅਸੀਂ ਇਹਦੇ ਬਾਰੇ ਵਿੱਚ ਗੱਲਬਾਤ ਕੀਤੀ ਆ, ਅਤੇ ਹੁਣ ਇਹਦੀ ਚੀਜ਼ ਇਹ ਆ ਕਿ ਇਹ ਸੱਚ ਆ। ਹੁਣ ਹੋ ਸਕਦਾ ਆ ਕਿ ਇੱਥੇ ਕੁਝ ਉਪਰੇ ਹੋਣ। ਮੈਂ ਤੁਹਾਨੂੰ ਆਖ ਸਕਦਾ ਹਾਂ ਕਿ ਜੇ ਯਿਸੂ ਮਸੀਹ ਅੱਜ ਕੱਲ ਤੇ ਯੁਗ ਯੁਗ ਇੱਕੋ ਜਿਹਾ ਹੈ, ਤਾਂ ਉਹ ਇਸ ਪਲ ਵਿੱਚ ਕੀ ਕਰੇਗਾ? ਉਹ ਇਹ ਕੰਮ ਕਰੇਗਾ ਜੋ ਉਹਨੇ ਕੀਤੇ ਸਨ ਜਦ ਉਹ ਪਹਿਲਾਂ ਇੱਥੇ ਆਇਆ ਸੀ। ਇਹ ਠੀਕ ਆ, ਲੋਕਾਂ ਦਾ ਵਿਸ਼ਵਾਸ ਉਹਦਾ ਵਸਤਰ ਛੂਏਗਾ ਅਤੇ ਉਹ ਮੁੜੇਗਾ, ਜਿਦਾਂ ਕਿ ਉਹਨੇ ਖੂਹ ਤੇ ਆਈ ਇਸਤਰੀ ਨਾਲ ਕੀਤਾ ਅਤੇ ਉਹਨੇ ਦੂਸਰੀਆਂ ਥਾਵਾਂ ਤੇ ਕੀਤਾ, ਉਹਨੇ ਉਹਨਾਂ ਦੇ ਵਿਚਾਰ ਜਾਣ ਲਏ। ਹੁਣ ਤੁਸੀਂ ਆਖਦੇ ਹੋ ਕਿ ਕੀ ਉਹ ਮੈਨੂੰ ਚੰਗਾ ਕਰ ਸਕਦਾ ਹੈ? ਉਹਦਾ ਬਚਨ ਆਖਦਾ ਹੈ ਕਿ ਉਹਨੇ ਪਹਿਲਾਂ ਹੀ ਇਹ ਕਰ ਦਿੱਤਾ ਹੈ, ਪਰ ਇਹਦੇ ਬਾਰੇ ਗੱਲ ਇਹ ਆ ਕਿ ਆਪਣੇ ਆਪ ਨੂੰ ਪ੍ਰਗਟ ਕਰਨਾ ਆ, ਉਹ ਇੱਥੇ ਹੈ। ਹੁਣ ਜੇ ਉਹ ਸਾਨੂੰ ਸਰੀਰਕ ਦੇ ਵਿੱਚ ਵਿਖਾਲੀ ਦੇਵੇ, ਉਹ ਬਿਲਕੁਲ ਠੀਕ ਹਾਫਮੈਨਸ ਹੈਡ ਆਫ ਕ੍ਰਾਈਸਟ ਐਟ 33 ਜਾਪੇ, ਤੇ ਉਹਦੇ ਹੱਥ ਵਿੱਚੋਂ ਖੂਨ ਵਗਦਾ ਹੋਵੇ ਅਤੇ ਹੋਰ ਹੋਰ ਕਿਲਾਂ ਦੇ ਨਿਸ਼ਾਨ ਉਹਦੇ ਸਾਰੇ ਸਰੀਰ ਤੇ ਹੋਣ, ਮੈਂ ਇਹਨੂੰ ਕਬੂਲ ਨਹੀਂ ਕਰਾਂਗਾ। ਨਹੀਂ 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 ਨਹੀਂ, ਜਦ ਉਹ ਖੁਦ ਆਪ ਆਵੇਗਾ, ਹਰੇਕ ਅੱਖ ਨੂੰ ਵੇਖੇਗੀ, ਹਰੇਕ ਜੀਵ ਉਹਦਾ ਅੰਗੀਕਾਰ ਕਰੇਗੀ, ਅਤੇ ਜਿਵੇਂ ਬਿਜਲੀ ਚੜ੍ਹਦਿਓ ਲੈਂਦੇ ਨੂੰ ਆਉਂਦੀ ਆ, ਇੰਜ ਹੀ ਇਹ ਹੋਵੇਗਾ। ਸਮਝੇ, ਅਸੀਂ ਇਹਨਾਂ ਮਤ ਅਤੇ ਪੰਥਾਂ ਵਿੱਚ ਵਿਸ਼ਵਾਸ ਨਹੀਂ ਕਰਦੇ, ਅਸੀਂ ਨੇਚਾ ਕਰਦੇ ਹਾਂ ਕਿ ਪਰਮੇਸ਼ਰ ਵਚਨ ਹੈ, ਪਰ ਉਹ ਤਾਂ ਸਰੀਰ ਧਾਰਦਾ ਆ, ਤੁਹਾਡਾ ਸਰੀਰ ਲੈ ਕੇ ਤੇ ਮੇਰਾ ਸਰੀਰ ਲੈ ਕੇ, ਤੇ ਤੁਹਾਨੂੰ ਵਰਦਾਨ ਦਿੰਦਾ ਆ ਤੇ ਮੈਨੂੰ ਵਰਦਾਨ ਦਿੰਦਾ ਆ, ਅਤੇ ਇਹਨਾਂ ਵਰਦਾਨਾਂ ਦੇ ਦੁਆਰਾ ਉਹ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਇਹ ਗੁਪਤ ਭੋਜਨ ਆ, ਕੋਈ ਗੱਲ ਨਹੀਂ ਕਿ ਉਹ ਕਿੰਨਾ ਕੁ ਮੇਰੇ ਲਈ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਤੁਹਾਨੂੰ ਇਹਦਾ ਵਿਸ਼ਵਾਸ ਕਰਨਾ ਪਵੇਗਾ, ਤੁਹਾਡੇ ਕੋਲ ਵਿਸ਼ਵਾਸ ਦਾ ਵਰਦਾਨ ਵੀ ਹੋਣਾ ਚਾਹੀਦਾ ਹੈ ਇਹਨੂੰ ਮੰਨਣ ਲਈ। ਕੀ ਤੁਸੀਂ ਇਹਦਾ ਯਕੀਨ ਕਰਦੇ ਹੋ? ਅਤੇ ਹੁਣ ਜੇ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਕਰੇ, ਕੀ ਤੁਸੀਂ ਉਹਦਾ ਯਕੀਨ ਕਰੋਗੇ? ਆਪਣੇ ਸਾਰੇ ਦਿਲ ਨਾਲ ਤੁਸੀਂ ਉਹਦਾ ਵਿਸ਼ਵਾਸ ਕਰੋਗੇ? ਉਹ ਕਿੰਨਾ ਅਦਭੁਤ ਆ, ਬਸ ਉਹਦੀ ਉਡੀਕ ਕਰਨੀ, ਇਹ ਵੇਖਣ ਲਈ ਉਡੀਕਣਾ ਕਿ ਉਹ ਕੀ ਆਖਦਾ ਹੈ। ਇੱਥੇ ਇੱਕ ਆਦਮੀ ਖੜਾ ਹੈ, ਮੈਂ ਉਹਨੂੰ ਕਦੇ ਵੀ ਆਪਣੇ ਜੀਵਨ ਵਿੱਚ ਨਹੀਂ ਵੇਖਿਆ ਹੈ ਜਿਨ੍ਹਾਂ ਕੋ ਮੈਂ ਜਾਣਦਾ ਹਾਂ। ਇੱਕ ਚੰਗਾ ਤੇ ਮਜ਼ਬੂਤ ਸਿਹਤਮੰਦ ਜਾਪਦਾ ਹੈ, ਅਤੇ ਉਹ ਸ਼ਾਇਦ ਹੈ ਵੀ, ਮੈਂ ਨਹੀਂ ਜਾਣਦਾ, ਪਰ ਉਹ ਉੱਥੇ ਖੜਾ ਹੈ। ਹੁਣ ਮੈਂ ਜਾ ਕੇ ਉਸ ਆਦਮੀ ਦੇ ਉੱਤੇ ਹੱਥ ਧਰ ਸਕਦਾ ਹਾਂ ਅਤੇ ਉਹਦੇ ਲਈ ਪ੍ਰਾਰਥਨਾ ਕਰ ਸਕਦਾ ਹਾਂ, ਉਹਨੂੰ ਪੁੱਛਾਂਗਾ ਕਿ ਕੀ ਉਹ ਵਿਸ਼ਵਾਸ ਕਰੇਗਾ। ਉਹ ਇੱਥੇ ਖੜਾ ਹੋ ਕੇ ਤੇ ਮੈਨੂੰ ਦੱਸ ਸਕਦਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਫਲਾਣੇ ਫਲਾਣੇ ਦੇ ਲਈ ਪ੍ਰਾਰਥਨਾ ਕਰੋ। ਮੈਨੂੰ ਫਲਨ ਆਰਚਸ ਹੈ, ਮੈਨੂੰ ਲਗਾਤਾਰ ਸਿਰ ਪੀੜ ਹੁੰਦੀ ਰਹਿੰਦੀ ਆ, ਮੇਰੇ ਪੇਟ ਵਿੱਚ ਫੋੜਾ ਆ ਜਾਂ ਕੁਝ, ਮੈਂ ਨਹੀਂ ਜਾਣਦਾ, ਉਹ ਉਹਨਾਂ ਵਿੱਚੋਂ ਕੁਝ ਵੀ ਆਖ ਸਕਦਾ ਹੈ। ਮੈਂ ਆਖਾਂਗਾ, ਠੀਕ ਹੈ ਸ਼੍ਰੀਮਾਨ ਜੀ, ਭਾਈ ਜੀ, ਮੈਂ ਆਪਣੇ ਹੱਥ ਤੁਹਾਡੇ ਤੇ ਧਰਾਂਗਾ ਤੇ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ, ਇਹ ਤਾਂ ਸੰਪੂਰਨ ਤੌਰ ਤੇ ਠੀਕ ਹੋਵੇਗਾ। ਇਹ ਤਾਂ ਬਿਲਕੁਲ ਠੀਕ ਆ ਜੋ ਕੁਝ ਅਸੀਂ ਸਾਰੇ ਯੁਗ ਥਾਣੇ ਕਰਦੇ ਆ ਰਹੇ ਹਾਂ, ਕੀ ਇਹ ਠੀਕ ਆ? ਪਰ ਯਾਦ ਰਹੇ, ਯਿਸੂ ਨੇ ਆਖਿਆ ਕਿ ਇਹ ਫਰਕ ਹੋਵੇਗਾ ਉਹਦੀ ਆਮਦ ਦੇ ਸਮੇਂ, ਜਿਵੇਂ ਕਿ ਇਹ ਸਦੂਮ ਦੇ ਦਿਨੀ ਸੀ, ਅਤੇ ਉਹ ਆਦਮੀ ਜਿਹੜਾ ਉੱਥੇ ਆਇਆ, ਉਹਨੇ ਆਪਣੀ ਪਿੱਠ ਉਸ ਤੰਬੂ ਵੱਲ ਪੁਆਈ ਹੋਈ ਸੀ ਜਿੱਥੇ ਸਾਰਾ ਸੀ, ਅਤੇ ਉਹਨੇ ਕਿਹਾ, ਹੁਣ ਅਬਰਾਹਮ ਨਹੀਂ, ਅਬਰਾਹਮ। ਸਮਝੇ, ਇੱਕ ਦਿਨ ਪਹਿਲਾਂ ਉਹ ਅਬਰਾਹਮ ਸੀ, ਪਰ ਉਹਨੂੰ ਦਰਸ਼ਨ ਹੋਇਆ ਅਤੇ ਪ੍ਰਭੂ ਨੇ ਉਹਨੂੰ ਦੱਸਿਆ ਕਿ ਮੈਂ ਤੇਰਾ ਨਾਮ ਬਦਲਣ ਵਾਲਾ ਹਾਂ। ਇਹ ਖੁਦਾਵੰਦ ਖੁਦ ਆਪ ਇੱਥੇ ਮਨੁੱਖ ਦੇ ਰੂਪ ਵਿੱਚ ਖਾ ਪੀ ਰਿਹਾ ਸੀ ਅਬਰਾਹਮ ਦੇ ਨਾਲ। ਆਖਿਆ, ਅਬਰਾਹਮ, ਤੇਰੀ ਪਤਨੀ ਸਾਰਾ ਕਿੱਥੇ ਆ? ਸਾਰਾ ਸਾਰਾ ਹੀ ਨਹੀਂ, ਉਹਨੇ ਕਿਹਾ ਕਿ ਉਹ ਤੇਰੇ ਪਿੱਛੇ ਤੰਬੂ ਵਿੱਚ ਹੈ। ਆਖਿਆ ਕਿ 25 ਸਾਲ ਪਹਿਲਾਂ ਦੇ ਵਾਅਦੇ ਦੇ ਮੁਤਾਬਿਕ ਮੈਂ ਤੈਨੂੰ ਦਰਸ਼ਨ ਦਿਆਂਗਾ। ਅਤੇ ਸਾਰਾ ਇੱਕ ਕਿਸਮ ਨਾਲ ਆਪਣੇ ਆਪ ਵਿੱਚ ਹੱਸੇ। ਉਹਨੇ ਕਿਹਾ ਕਿ ਸਾਰਾ ਤੰਬੂ ਵਿੱਚ ਹੱਸੇ। ਤਦ ਹੀ ਆਖਦੇ ਹੋਏ ਕਿ ਕਿੰਜ ਇਹ ਚੀਜ਼ਾਂ ਹੋ ਸਕਦੀਆਂ ਹਨ ਕਿ ਖੁਦਾ ਦੇ ਲਈ ਕੋਈ ਚੀਜ਼ ਔਖੀ ਆ। ਸਮਝੇ ਕੁਝ ਨਹੀਂ ਸ਼੍ਰੀਮਾਨ ਜੀ। ਹੁਣ ਉਹਨੇ ਕਿਹਾ ਯਸੂ ਨੇ ਵਾਅਦਾ ਕੀਤਾ ਆ ਉਹ ਮਨੁੱਖ ਦਾ ਪੁੱਤਰ ਜੋ ਕਿ ਬਚਨਿਆ, ਕੀ ਤੁਸੀਂ ਇਹਦਾ ਵਿਸ਼ਵਾਸ ਕਰਦੇ ਹੋ, ਆਖਰੀ ਦਿਨਾਂ ਵਿੱਚ ਆਵੇਗਾ ਤੇ ਜਦ ਸੰਸਾਰ ਸਦੂਮ ਅਤੇ ਅਮੂਰਾ ਵਰਗਾ ਹੋਵੇਗਾ ਉਸ ਸਮੇਂ ਉਹ ਆਪਣੇ ਆਪ ਨੂੰ ਪ੍ਰਗਟ ਕਰੇਗਾ। ਤੁਸੀਂ ਨੇਚਾ ਕਰਦੇ ਹੋ, ਇਹ ਠੀਕ ਆ। ਇੱਕ ਪ੍ਰਾਰਥਨਾ ਤੋਂ ਪਹਿਲਾਂ ਤੁਹਾਡੇ ਵਿੱਚੋਂ ਕੁਝ ਜਿਹੜੇ ਬਾਹਰ ਹਨ ਪ੍ਰਾਰਥਨਾ ਕਰੋ ਅਤੇ ਵੇਖੋ ਕਿ ਮਨੁੱਖ ਦਾ ਪੁੱਤਰ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਹੈ। ਵੇਖੋ ਕਿ ਜੇ ਉਹ ਤੁਹਾਨੂੰ ਉਹ ਦੱਸਦਾ ਹੈ, ਬਸ ਮੰਗੋ। ਜੇ ਉਹ ਹੈ ਆਖੋ ਕਿ ਪ੍ਰਭੂ ਉਹ ਆਦਮੀ ਮੈਨੂੰ ਨਹੀਂ ਜਾਣਦਾ ਪਰ ਮੈਂ ਜਾਣਦਾ ਹਾਂ ਕਿ ਤੂੰ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ। ਵੇਖੋ ਜੇ ਉਹ ਤੁਹਾਨੂੰ ਇਹ ਦੱਸਦਾ ਹੈ। ਹਾਂ ਸ਼੍ਰੀਮਾਨ ਜੀ, ਹੁਣ ਆਪਣਾ ਸਿਰ ਇੱਕ ਪਲ ਵਾਸਤੇ ਉਤਾਂਹ ਚੁੱਕੋ। ਇਹ ਮੇਰੇ ਪਿੱਛੇ ਆ, ਇੱਕ ਬੱਚਾ ਆ ਤੇ ਇਹ ਠੀਕ ਹੁਣੇ ਬੁਖਾਰ ਨਾਲ ਬਲ ਰਿਹਾ ਹੈ। ਇਹ ਛੋਟੀ ਜਿਹੀ ਕੁੜੀ ਆ, ਤੁਸੀਂ ਸ਼ਹਿਰ ਤੋਂ ਬਾਹਰ ਦੇ ਹੋ। ਬੱਚੀ ਨੂੰ ਪੇਟ ਦਾ ਨੁਕਸਾ ਇਹਨੇ ਕੀਤਾ, ਬਸ ਨੇਚਾ ਕਰੋ। ਹੁਣ ਕੀ ਇਹ ਉਹ ਹੈ ਜੋ ਉਹਨੇ ਆਖਿਆ ਕਿ ਉਹ ਕਰੇਗਾ? ਮੈਂ ਉਸ ਆਦਮੀ ਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਨਹੀਂ ਵੇਖਿਆ ਹੈ। ਸੁਰਗ ਵਿੱਚ ਪਰਮੇਸ਼ਵਰ ਇਹਨੂੰ ਜਾਣਦਾ ਹੈ। ਇਹ ਆਦਮੀ ਇੱਥੇ ਉਹ ਬੜਾ ਬਲਵਾਨ ਅਤੇ ਸਿਹਤਮੰਦ ਜਾਪਦਾ ਹੈ ਪਰ ਉੱਥੇ ਉਹਦੇ ਉੱਤੇ ਪਰਛਾਵੇਂ ਨੂੰ ਵੇਖੋ। ਇਹਦਾ ਅਰਥ ਇਹ ਆ ਕਿ ਜਦ ਤੱਕ ਖੁਦਾ ਉਹਦੀ ਮਦਦ ਨਾ ਕਰੇ ਤਾਂ ਉਹ ਬਹੁਤਾ ਚਿਰ ਇੱਥੇ ਨਹੀਂ ਰਹੇਗਾ। ਉਹਨੂੰ ਕੈਂਸਰ ਦਾ ਰੋਗ ਆ, ਇਹ ਤੁਹਾਡੇ ਫੇਫੜਿਆਂ ਵਿੱਚ ਹੈ। ਹੁਣ ਮਨੁੱਖ ਦਾ ਪੁੱਤਰ ਇੱਥੇ ਹੈ। ਉਹਦੇ ਦਿਲ ਉੱਤੇ ਇੱਕ ਛੋਟੇ ਮੁੰਡੇ ਦੇ ਲਈ ਬੋਝ ਆ, ਇੱਕ ਛੋਟਾ ਬੱਚਾ। ਕੀ ਇਹ ਠੀਕ ਆ? ਤੁਸੀਂ ਨੇਚਾ ਕਰਦੇ ਹੋ ਕਿ ਖੁਦਾ ਮੈਨੂੰ ਦੱਸ ਸਕਦਾ ਹੈ ਕਿ ਬੱਚੇ ਨੂੰ ਕੀ ਨੁਕਸਾ? ਉਹ ਦੱਸ ਸਕਦਾ ਹੈ, ਉਹਨੂੰ ਮਿਰਗੀ ਵਰਗਾ ਦੌਰਾ ਪੈਂਦਾ ਆ ਤੇ ਹੁਣੇ ਜੇ ਹੀ ਉਹਨੂੰ ਇੱਕ ਪਿਆ ਸੀ। ਇਹ ਠੀਕ ਆ ਅੱਜ ਸਵੇਰ, ਅਤੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਉਸ ਮੁੰਡੇ ਦੀ ਪਾਲਣਾ ਕਰਨ ਵਾਸਤੇ ਜਿਉਂਦੇ ਰਹੋਗੇ ਤੇ ਉਹ ਠੀਕ ਹੋ ਜਾਵੇਗਾ। ਚਾਰਲੀ ਕਾਕਸ ਕਿੱਥੇ ਆ? ਉਹ ਕਿੱਥੇ ਆ? ਚਾਰਲੀ ਤੂੰ ਕਿੱਥੇ ਆ? ਮੈਂ ਸੋਚਿਆ ਕਿ ਉਹ ਅੱਜ ਰਾਤ ਇੱਥੇ ਹੈ ਸੀ। ਇੱਥੇ ਚਾਰਲੀ, ਗੈਰੀ ਤੂੰ ਕਿੱਥੇ ਆ? ਲੈਰੀ ਕੀ ਉਹ ਇੱਥੇ ਹੈ? ਉਹਦੇ ਛੋਟੇ ਮੁੰਡੇ ਨੂੰ ਵੀ ਇਹੋ ਹੀ ਨੁਕਸ ਸੀ, ਬਿਲਕੁਲ ਇਹੋ ਹੀ ਨੁਕਸ। ਲੈਰੀ ਤੂੰ ਕਿੱਥੇ ਆ? ਇੱਕ ਮਿੰਟ ਇੱਥੇ ਆ। ਠੀਕ ਆ, ਇੱਥੇ ਤੂੰ ਹੈ। ਇਸ ਛੋਟੇ ਮੁੰਡੇ ਨੂੰ ਇੱਥੇ ਇਹੋ ਹੀ ਨੁਕਸ ਸੀ। ਉਹਦਾ ਪਿਤਾ ਤੇ ਉਹਦੀ ਮਾਤਾ ਮੇਰੇ ਬਹੁਤ ਚੰਗੇ ਮਿੱਤਰ ਹਨ। ਕੁਝ ਸਾਲ ਪਹਿਲਾਂ ਮੈਂ ਉੱਥੇ ਗਿਆ ਅਤੇ ਇਸ ਛੋਟੇ ਮੁੰਡੇ ਨੂੰ ਦੌਰੇ ਪੈਂਦੇ ਸਨ। ਬਸ ਨੇਰ ਨਹੀਂ ਆਉਂਦੀ ਤੇ ਮੁਰਝਾ ਜਾਂਦਾ। ਇਹ ਮਿਰਗੀ ਸੀ। ਮੈਂ ਇਹ ਛੋਟੇ ਮੁੰਡੇ ਤੇ ਫੜੀ, ਖੁਦਾ ਨੂੰ ਆਖਿਆ ਕਿ ਉਹਨੂੰ ਚੰਗਾ ਕਰੇ। ਉਦੋਂ ਬਾਅਦ ਉਹਨੂੰ ਕੋਈ ਦੌਰਾ ਨਹੀਂ ਪਿਆ। ਇਹ ਉਹਦਾ ਪਿਤਾ ਆ, ਉਹਦੀ ਮਾਂ ਇੱਥੇ ਕਿਤੇ ਬੈਠੀ ਹੋਈ ਆ। ਇੱਥੇ ਉਹ ਛੋਟਾ ਮੁੰਡਾ ਖੁਦਾਪ ਹੈ। ਹੁਣ ਸ਼੍ਰੀਮਾਨ ਜੀ, ਤੁਸੀਂ ਨੇਚਾ ਕਰਦੇ ਹੋ। ਲੈਰੀ, ਤੁਹਾਡਾ ਧੰਨਵਾਦ। ਸ਼੍ਰੀਮਾਨ ਜੀ, ਤੁਸੀਂ ਨੇਚਾ ਕਰਦੇ ਹੋ। ਕਾਸ਼ ਕਿ ਸੁਰਗ ਦਾ ਪਰਮੇਸ਼ਵਰ ਤੁਹਾਨੂੰ ਵੀ ਉਹ ਚੀਜ਼ ਬਖਸ਼ ਦੇਵੇ, ਤੁਹਾਨੂੰ ਉਸ ਬੱਚੇ ਨੂੰ ਪਾਲਣ ਲਈ ਜ਼ਿੰਦਗੀ ਬਖਸ਼ ਦੇਵੇ। ਖੁਦਾ ਤੁਹਾਨੂੰ ਬਰਕਤ ਬਖਸ਼ੇ। ਆਓ ਪ੍ਰਾਰਥਨਾ ਕਰੀਏ। ਪਿਆਰੇ ਖੁਦਾ, ਉਹਦੀ ਮਦਦ ਕਰ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੇਰੀ ਦਇਆ ਤੇ ਕਿਰਪਾ ਉਹਦੇ ਉੱਤੇ ਹੋਵੇਗੀ ਤੇ ਉਹਨੂੰ ਬਰਕਤ ਦੇ, ਯਿਸੂ ਦੇ ਨਾਮ ਵਿੱਚ। ਹੁਣ ਵਾਪਸ ਲੂਜ਼ੀਆਨਾ ਜਾਓ, ਖੁਸ਼ ਉਹਦੇ ਲਈ ਖੁਦਾ ਦੀ ਵਡਿਆਈ ਕਰੋ। ਓ ਹਾਂਜੀ, ਉਹ ਲੂਜ਼ੀਆਨਾ ਤੋਂ ਸੀ, ਯਕੀਨਨ ਸੀ, ਲੇਕ ਚਾਰਲਸ ਦੇ ਦੁਆਲੇ। ਠੀਕ ਆ, ਸਮਝੇ। ਹੁਣ ਮੈਂ ਤੁਹਾਡੇ ਵਿਚਾਰ ਫੜ ਸਕਦਾ ਹਾਂ। ਖੁਦਾ ਦੀ ਵਡਿਆਈ ਹੋਵੇ। ਠੀਕ ਆ ਭਾਈ, ਤੁਸੀਂ ਇੱਕ ਚੰਗੀ ਚੀਜ਼ ਪੁੱਛ ਰਹੇ ਹੋ। ਤੁਸੀਂ ਇੱਕ ਬੱਚਾ ਚਾਹੁੰਦੇ ਹੋ। ਤੁਹਾਡੇ ਪਹਿਲਾਂ ਵੀ ਬੱਚੇ ਹਨ, ਕੁਝ ਬੱਚੇ। ਤੁਸੀਂ ਇੱਕ ਹੋਰ ਚਾਹੁੰਦੇ ਹੋ। ਮੇਰੀ ਭੈਣ, ਸੁਰਗ ਦਾ ਪਰਮੇਸ਼ਵਰ ਤੁਹਾਨੂੰ ਇਹ ਬਖਸ਼ ਦੇਵੇ। ਇੱਥੇ ਆਓ, ਮੈਂ ਹੱਥ ਧਰਨੇ ਬਸ ਚਾਹੁੰਦਾ ਹਾਂ। ਪਿਆਰੇ ਖੁਦਾ, ਇਸ ਇਸਤਰੀ ਨੂੰ ਉਹਦੇ ਦਿਲ ਦੀ ਮੁਰਾਦ ਬਖਸ਼ ਦੇ, ਕਿਉਂਕਿ ਇਹ ਯੋਗ ਗਾਲਿਆ ਯਿਸੂ ਦੇ ਨਾਮ ਵਿੱਚ। ਆਮੀਨ। ਹੁਣ ਜਾਓ ਤੇ ਬੱਚਾ ਪਾਓ। ਖੁਦਾ ਇੱਕ ਚੰਗਾ ਖੁਦਾ ਆ ਕਿ ਤੁਸੀਂ ਅਨੇਚਾ ਕਰਦੇ ਹੋ। ਜਿਹਦੀ ਸਾਨੂੰ ਲੋੜ ਆ ਉਹ ਸਭ ਜਾਣਦਾ ਆ। ਜੇ ਅਸੀਂ ਨੇਚਾ ਕਰੀਏ ਤਾਂ ਉਹ ਸਾਡੀ ਹਰੇਕ ਲੋੜ ਨੂੰ ਪੂਰਿਆਂ ਕਰਦਾ ਹੈ। ਉਹਨੇ ਆਖਿਆ ਹੈ ਕਿ ਜੇ ਤੂੰ ਨੇਚਾ ਕਰੇ, ਮੈਂ ਤੁਹਾਡੇ ਨਾਲ ਕਿਤੇ ਹੱਥ ਮਿਲਾਇਆ ਸੀ, ਮੈਨੂੰ ਯਾਦ ਨਹੀਂ ਆ ਕਿ ਕਿੱਥੇ ਸੀ, ਪਰ ਕਿਤੇ ਮੈਂ ਤੁਹਾਡੇ ਨਾਲ ਹੱਥ ਮਿਲਾਇਆ ਸੀ। ਮੈਨੂੰ ਠੀਕ ਤਰ੍ਹਾਂ ਨਾਲ ਯਾਦ ਨਹੀਂ, ਪਰ ਅਸੀਂ ਕਿਤੇ ਸਾਂ ਅੱਜ ਕਿਤੇ, ਪਰ ਮੈਂ ਨਹੀਂ ਜਾਣਦਾ ਕਿ ਕਿੱਥੇ ਸੀ। ਪਰ ਇਹ ਨਹੀਂ ਕਿ ਕਿੱਥੇ ਤੇ ਅਸੀਂ ਕਾਹਦੇ ਲਈ ਗੱਲਬਾਤ ਕਰਨ ਵਾਸਤੇ ਇੱਥੇ ਆ। ਤੁਸੀਂ ਇੱਥੇ ਗੱਲਬਾਤ ਕਰਨ ਲਈ ਜਾਂ ਪ੍ਰਾਰਥਨਾ ਕਰਨ ਲਈ ਚਾਹੁੰਦੇ ਹੋ ਕਿ ਮੈਂ ਕਿਸੇ ਹੋਰ ਲਈ ਪ੍ਰਾਰਥਨਾ ਕਰਾਂ? ਇਹ ਠੀਕ ਆ, ਉਹ ਇੱਥੇ ਨਹੀਂ ਆ, ਉਹ ਜਾਰਜੀਆ ਵਿੱਚ ਬਿਮਾਰ ਹੈ। ਉਹ ਸਿਰਫ ਸਰੀਰਕ ਤੌਰ ਤੇ ਬਿਮਾਰ ਹੀ ਨਹੀਂ ਆ, ਪਰ ਆਤਮਕ ਤੌਰ ਤੇ ਵੀ ਉਹ ਬਿਮਾਰ ਹੈ। ਤੁਹਾਡਾ ਚਚੇਰਾ ਭਾਈ, ਤੁਸੀਂ ਨੇਚਾ ਕਰਦੇ ਹੋ ਕਿ ਖੁਦਾ ਇਹਦੀ ਵੀ ਦੇਖਭਾਲ ਕਰੇਗਾ, ਕਿਉਂਕਿ ਤੁਸੀਂ ਉਹਦੇ ਲਈ ਖੜੇ ਰਹੇ ਹੋ। ਤੁਸੀਂ ਇੱਥੇ ਆਓ ਤੇ ਆਓ ਇਕੱਠੇ ਪ੍ਰਾਰਥਨਾ ਕਰੀਏ। ਪਿਆਰੇ ਖੁਦਾ, ਇਸ ਆਦਮੀ ਦੇ ਦਿਲ ਦੀ ਮੁਰਾਦ ਬਖਸ਼ ਦੇ, ਤਾਂ ਕਿ ਉਹ ਜਾ ਕੇ ਇਸ ਆਦਮੀ ਨੂੰ ਖੁਦਾ ਦੇ ਲਈ ਪੁਕਾਰਦਾ ਲੱਭੇ। ਯਿਸੂ ਦੇ ਨਾਮ ਵਿੱਚ ਮੈਂ ਆਖਦਾ ਹਾਂ, ਆਮੀਨ। ਖੁਦਾ ਤੁਹਾਨੂੰ ਬਰਕਤ ਬਖਸ਼ੇ। ਸ਼ੱਕ ਨਾ ਕਰੋ, ਆਪਣੇ ਸਾਰੇ ਦਿਲ ਨਾਲ ਨੇਚਾ ਕਰੋ। ਅਤੇ ਉਹ ਕਰਦਾ ਹੈ। ਤੁਹਾਡਾ ਕੀ ਹਾਲ ਚਾਲ ਹੈ? ਇਹ ਨਹੀਂ ਸੀ ਕਿ ਤਦ ਮੈਂ ਤੁਹਾਡੇ ਨਾਲ ਹੱਥ ਮਿਲਾਉਣ ਲਈ ਹੱਥ ਨਹੀਂ ਵਧਾਇਆ। ਜਦੋਂ ਤੁਸੀਂ ਆਪਣਾ ਹੱਥ ਅਗਾਂਹ ਵਧਾਇਆ ਸੀ, ਮੈਂ ਕਿਸੇ ਚੀਜ਼ ਤੇ ਧਿਆਨ ਦੇ ਰਿਹਾ ਸਾਂ। ਇਹ ਤਾਂ ਪਰਛਾਈ ਸੀ, ਇੱਕ ਅਸਲੀ ਹਨੇਰੀ ਤੇ ਕਾਲੀ। ਇਹੋ ਹੀ ਕਾਰਨ ਆ, ਮੈਂ ਜਾਣਦਾ ਹਾਂ ਕਿ ਮੈਂ ਤੁਹਾਡਾ ਹੱਥ ਫੜਿਆ ਤੇ ਮੈਂ ਇਹਨੂੰ ਉਸ ਢੰਗ ਨਾਲ ਲੱਭ ਲਵਾਂਗਾ, ਸਮਝੇ? ਪਰ ਇਹ ਤਾਂ ਕੈਂਸਰ ਆ। ਤੁਸੀਂ ਨੇਚਾ ਕਰਦੇ ਹੋ ਕਿ ਖੁਦਾ ਇਹਨੂੰ ਹਟਾ ਸਕਦਾ ਆ। ਇਹ ਤੁਹਾਡੀ ਛਾਤੀ ਦੇ ਖੱਬੇ ਪਾਸੇ ਆ। ਤੁਸੀਂ ਕੈਰੋਲੀਨਾ ਨੂੰ ਵਾਪਸ ਜਾਣਾ ਚਾਹੁੰਦੇ ਹੋ ਅਤੇ ਚੰਗੇ ਹੋ ਜਾਣ ਦੇ ਲਈ ਪ੍ਰਭੂ ਦੀ ਵਡਿਆਈ ਕਰਨਾ ਚਾਹੁੰਦੇ ਹੋ, ਕੀ ਤੁਸੀਂ ਨਹੀਂ ਕਰਨਾ ਚਾਹੁੰਦੇ? ਸਮਝੇ ਮੇਰਾ ਕੀ ਮਤਲਬ ਆ? ਆਓ ਪ੍ਰਾਰਥਨਾ ਕਰੀਏ। ਪਿਆਰੇ ਖੁਦਾ, ਯਿਸੂ ਮਸੀਹ ਦੇ ਨਾਮ ਵਿੱਚ, ਉਹ ਜਿਹੜਾ ਕਿ ਹੁਣ ਹਾਜ਼ਰ ਆ, ਬੱਚੇ ਪਰਮੇਸ਼ਵਰ ਦੀ ਰੋਟੀ ਖਾ ਰਹੇ ਹਨ, ਕਾਸ਼ ਇਹ ਬੱਚਾ ਵੀ ਵਿਸ਼ਵਾਸ ਦਾ ਆਨੰਦ ਮਾਣੇ ਪਰਮੇਸ਼ਵਰ ਦੀ ਰੋਟੀ, ਜਿਹੜੀ ਕਿ ਉਹ ਹੁਣ ਉਹਦੀ ਚੰਗਾਈ ਦੇ ਲਈ ਦਿੰਦਾ ਹੈ। ਕਾਸ਼ ਕਿ ਉਹ ਜਾ ਕੇ ਚੰਗਾ ਹੋ ਜਾਵੇ, ਯਿਸੂ ਦੇ ਨਾਮ ਵਿੱਚ, ਆਮੀਨ। ਖੁਦਾ ਤੁਹਾਨੂੰ ਬਰਕਤ ਬਖਸ਼ੇ। ਆਪਣੇ ਸਾਰੇ ਦਿਲ ਨਾਲ ਨੇਚਾ ਕਰੋ। ਤੁਹਾਡਾ ਕੀ ਹਾਲ ਚਾਲ ਆ? ਕੀ ਇਹ ਅਦਭੁਤ ਸਮਾਂ ਨਹੀਂ ਆ? ਬਸ ਇਦਾਂ ਜਾਪਦਾ ਆ ਕਿ ਲੋਕਾਂ ਉੱਤੇ ਹੈਰਾਨੀ ਜਿਹੀ ਛਾਈ ਹੋਈ ਆ, ਜਾਂ ਇਹ ਇੱਕ ਆਵਾਜ਼ ਹੋ ਸਕਦੀ ਆ ਕੰਨਾਂ ਦੇ ਲਾਗੋਂ ਦੀ, ਜਿੱਦਾਂ ਕੁਝ ਜਾ ਰਿਹਾ ਹੈ, ਉਹ ਇਦਾਂ ਦੀ ਕੁਝ ਆਵਾਜ਼ ਕਰ ਰਿਹਾ ਹੈ, ਉਹ ਇਦਾਂ ਦੀ, ਸਮਝੇ? ਇਹ ਬੱਚਿਆਂ ਦੀ ਰੋਟੀ ਆ, ਇਹ ਤੁਹਾਡੀ ਆ, ਇਹ ਤੁਹਾਡੇ ਲਈ ਆ, ਇਹ ਮੇਰੇ ਲਈ ਨਹੀਂ ਆ, ਇਹ ਤੁਹਾਡੇ ਲਈ ਆ। ਠੀਕ, ਇਸ ਸਮੇਂ ਮੈਂ ਬਹੁਤ ਧੰਨਵਾਦੀ ਹਾਂ। ਮੈਂ ਨਹੀਂ ਹਾਂ, ਮੈਂ ਠੀਕ ਹਾਂ ਜਿੱਥੋਂ ਤੱਕ ਮੈਂ ਜਾਣਦਾ ਹਾਂ, ਪਰ ਇਹ ਮੇਰੇ ਲਈ ਵੀ ਰੋਟੀ ਹੈ ਜਦੋਂ ਮੈਨੂੰ ਇਹਦੀ ਲੋੜ ਹੈ। ਇਹ ਤੁਹਾਡੇ ਲਈ ਰੋਟੀ ਆ, ਇਹ ਦਲੇਰੀ ਆ ਤੁਹਾਡੇ ਲਈ, ਜੋ ਕਿ ਬਿਮਾਰ ਵੀ ਨਹੀਂ ਹਨ। ਇਹ ਤਾਂ ਸਾਡੇ ਦਿਲਾਂ ਨੂੰ ਤਾਂ ਖੁਦਾ ਦੇ ਸਾਹਮਣੇ ਲਿਆਉਂਦਾ ਆ। ਇਹ ਤਾਂ ਬਿਲਕੁਲ ਠੀਕ ਸਮੇਂ ਵਿੱਚ ਹੈ ਜੋ ਉਹਨੇ ਆਖਿਆ ਸੀ ਕਿ ਉਹ ਕਰੇਗਾ, ਅਤੇ ਜਿੱਦਾਂ ਸਦੂਮ ਦੇ ਦਿਨੀ ਸੀ, ਸੋ ਇੱਦਾਂ ਹੀ ਮਨੁੱਖ ਦੇ ਪੁੱਤਰ ਦੇ ਆਉਣ ਦੇ ਦਿਨੀ ਹੋਵੇਗਾ, ਜਦ ਮਨੁੱਖ ਦਾ ਪੁੱਤਰ ਪ੍ਰਗਟ ਕੀਤਾ ਜਾਵੇਗਾ, ਸਮਝੇ? ਅਤੇ ਵੇਖੋ, ਮੈਂ ਤੁਹਾਡੇ ਲਈ ਏਲੀਆ ਨਬੀ ਨੂੰ ਘੱਲਦਾ ਹਾਂ, ਪ੍ਰਭੂ ਦੇ ਮਹਾਨ ਅਤੇ ਭਿਆਨਕ ਦਿਨ ਤੋਂ ਪਹਿਲਾਂ, ਤੇ ਉਹ ਲੋਕਾਂ ਦੇ ਦਿਲ ਵਾਪਸ ਪੇਵਾਂ ਦੀ ਵੱਲ ਬਹਾਲ ਕਰੇਗਾ, ਸਮਝੇ? ਅਤੇ ਤਦ ਧਰਮੀ ਦੁਸ਼ਟਾਂ ਦੀ ਸਵਾਹ ਉੱਤੇ ਚੱਲਣਗੇ, ਉਹ ਤੰਦੂਰ ਵਾਂਗੂ ਪੁੱਠਾ ਹੋ ਜਾਣਗੇ, ਸਮਝੇ? ਧਰਤੀ ਹੋ ਜਾਵੇਗੀ, ਅਸੀਂ ਵੇਖਦੇ ਹਾਂ ਕਿ ਇਹ ਡਿੱਗ ਪਵੇਗੀ, ਜਵਾਲਾਮੁਖੀ ਸਾਰੀ ਧਰਤੀ ਉੱਤੇ ਫੈਲ ਜਾਵੇਗਾ ਅਤੇ ਆਕਾਸ਼ਾਂ ਨੂੰ ਅੱਗ ਲੱਗ ਜਾਵੇਗੀ। ਓ ਯੁੱਗਾਂ ਦੀ ਚਟਾਨ, ਹੁਣ ਮੇਰੇ ਉੱਤੇ ਦਇਆ ਕਰ। ਅਤੇ ਤਦ ਤੁਹਾਡਾ ਕੀ ਹਾਲ ਆ? ਠੀਕ ਆ ਭਾਈ, ਇੱਕ ਗੱਲ ਆ ਕਿ ਤੁਹਾਨੂੰ ਇਸਤਰੀ ਰੋਗ ਆ, ਇਸਤਰੀ ਰੋਗ, ਦੂਸਰੀਆਂ ਵੀ ਚੀਜ਼ਾਂ ਹਨ, ਤੁਸੀਂ ਪਰੇਸ਼ਾਨ ਰਹਿੰਦੇ ਹੋ ਤੇ ਇਹ ਪਰੇਸ਼ਾਨ ਹੋਣ ਦੀ ਉਮਰ ਆ, ਹਰ ਕਿਸਮ ਦੀਆਂ ਮੁਸ਼ਕਲਾਂ। ਤੁਹਾਡੀ ਇੱਕ ਚਾਹ ਵੀ ਆ ਤੇ ਉਹ ਹੈ ਪਵਿੱਤਰ ਆਤਮਾ ਪਾਉਣਾ। ਇਹ ਠੀਕ ਆ, ਇਹੋ ਹੀ ਇਹ ਹੈ ਕਿ ਤੁਸੀਂ ਨੇਚਾ ਕਰਦੇ ਹੋ ਕਿ ਕੀ ਤੁਸੀਂ ਸਭ ਕੁਝ ਦਾ ਇਕਰਾਰ ਕਰ ਲਿਆ ਹੈ? ਤੁਸੀਂ ਨੇਚਾ ਕਰਦੇ ਹੋ ਕਿ ਜੇ ਮੈਂ ਤੁਹਾਡੇ ਉੱਤੇ ਹੱਥ ਧਰਾਂ ਅਤੇ ਪਰਮੇਸ਼ਰ ਕੋਲੋਂ ਮੰਗਾਂ ਕਿ ਉਹ ਇਹ ਕਰੇ ਤੇ ਪਵਿੱਤਰ ਆਤਮਾ ਆ ਜਾਵੇਗਾ? ਤੁਸੀਂ ਨੇਚਾ ਕਰਦੇ ਹੋ? ਆਓ ਪ੍ਰਾਰਥਨਾ ਕਰੀਏ। ਪਿਆਰੇ ਖੁਦਾ, ਮੈਂ ਆਪਣੇ ਹੱਥ ਇਸ ਔਰਤ ਉੱਤੇ ਧਰਦਾ ਹਾਂ ਰਸੂਲਾਂ ਦੇ ਤਰੀਕੇ ਨਾਲ ਤੇ ਮੰਗਦਾ ਹਾਂ ਕਿ ਉਹ ਪਵਿੱਤਰ ਆਤਮਾ ਦਾ ਬਪਤਿਸਮਾ ਪਾਵੇ ਯਿਸੂ ਮਸੀਹ ਦੇ ਨਾਮ ਵਿਚ ਕਾਸ਼ ਕਿ ਉਹ ਇਹ ਪਾ ਲਵੇ ਆਮੀਨ ਇਹਦਾ ਸ਼ੱਕ ਨਾ ਕਰੋ ਇਹ ਤੁਹਾਡਾ ਆ ਸਮਝੇ ਇਹ ਤੁਹਾਡਾ ਆ ਇਹ ਬੱਚਿਆਂ ਦੀ ਰੋਟੀ ਆ ਇਹ ਥੋੜੀ ਜੀ ਅਜੀਬ ਢੰਗ ਦੀ ਮਹਿਸੂਸੀਅਤ ਹੋਈ ਜਦ ਮੈਂ ਆਖਿਆ ਕਿ ਇਸਤਰੀ ਰੋਗ ਇਹ ਤੁਹਾਨੂੰ ਨਹੀਂ ਹੈ ਕਿਉਂਕਿ ਇਹੋ ਹੀ ਕੁਝ ਹੀ ਤੁਹਾਨੂੰ ਹੈ ਸੀ ਹੁਣ ਤੁਸੀਂ ਨੀਚਾ ਕਰਦੇ ਹੋ ਕਿ ਤੁਸੀਂ ਠੀਕ ਹੋ ਜਾਓਗੇ ਜਾਓ ਪ੍ਰਭੂ ਦਾ ਧੰਨਵਾਦ ਕਰਦੇ ਹੋਏ ਤੁਹਾਡਾ ਕੀ ਹਾਲ ਚਾਲ ਆ ਕਿ ਤੁਸੀਂ ਆਪਣੇ ਸਾਰੇ ਦਿਲ ਨਾਲ ਵਿਸ਼ਵਾਸ ਕਰਦੇ ਹੋ ਤੁਸੀਂ ਨੀਚਾ ਕਰਦੇ ਹੋ ਕਿ ਤੁਸੀਂ ਉਸ ਤਰ੍ਹਾਂ ਹੀ ਖਾਣ ਦੇ ਯੋਗ ਹੋਵੋਗੇ ਜਿਦਾਂ ਕਿ ਤੁਸੀਂ ਬਹੁਤ ਸਮਾਂ ਪਹਿਲਾਂ ਹੁੰਦੇ ਸੋ ਠੀਕ ਹੈ ਜਾਓ ਤੇ ਆਖੋ ਪ੍ਰਭੂ ਤੇਰਾ ਧੰਨਵਾਦ ਮੈਂ ਇਹਦੀ ਨੀਚਾ ਕਰਦਾ ਹਾਂ ਪ੍ਰਭੂ ਦੀ ਹਜ਼ੂਰੀ ਤੁਸੀਂ ਨੀਚਾ ਕਰਦੇ ਹੋ ਕਿ ਪਿੱਠ ਦਾ ਨੁਕਸ ਤੁਹਾਨੂੰ ਛੱਡ ਜਾਵੇਗਾ ਤੇ ਤੁਸੀਂ ਚੰਗੇ ਹੋ ਜਾਓਗੇ ਠੀਕ ਹੈ ਭਾਈ ਇਹ ਆਖਦੇ ਹੋਏ ਜਾਓ ਪਿਆਰੇ ਖੁਦਾ ਤੇਰਾ ਧੰਨਵਾਦ ਤੇ ਖੁਦਾ ਤੁਹਾਨੂੰ ਇਹ ਬਖਸ਼ ਦੇਵੇਗਾ ਤੁਸੀਂ ਨੀਚਾ ਕਰਦੇ ਹੋ ਕਿ ਤੁਸੀਂ ਚੰਗੇ ਹੋ ਸਕਦੇ ਹੋ ਪ੍ਰਭੂ ਤੁਹਾਨੂੰ ਚੰਗਾ ਕਰੇਗਾ ਤੁਹਾਨੂੰ ਜੋੜਾਂ ਦਾ ਦਰਦ ਨਹੀਂ ਹੋਵੇਗਾ ਚੰਗੇ ਤੇ ਸਿਹਤਮੰਦ ਹੋ ਜਾਓ ਤੁਸੀਂ ਇਹ ਨੀਚਾ ਕਰਦੇ ਹੋ ਜਾਓ ਉਹਦਾ ਧੰਨਵਾਦ ਕਰਦੇ ਹੋਏ ਆਖੋ ਖੁਦਾਵੰਦ ਮੈਂ ਇਹਨੂੰ ਆਪਣੇ ਸਾਰੇ ਦਿਲ ਨਾਲ ਮੰਨਦਾ ਹਾਂ ਤੇ ਮੈਂ ਇਹਦੀ ਨੀਚਾ ਕਰਦਾ ਹਾਂ ਤੁਸੀਂ ਸਭ ਉੱਥੇ ਬਾਹਰ ਇਹਦੇ ਬਾਰੇ ਵਿੱਚ ਕੀ ਨੀਚਾ ਕਰਦੇ ਹੋ ਤੁਸੀਂ ਠੀਕ ਇੱਥੇ ਆਪਣੇ ਹੱਥ ਉਸ ਇਸਤਰੀ ਦੇ ਉੱਤੇ ਧਰੋ ਜਿਹੜੀ ਕਿ ਠੀਕ ਤੁਹਾਡੇ ਲਾਗੇ ਬੈਠੀ ਆ ਉੱਥੇ ਉਹਨੂੰ ਦੱਸੋ ਕਿ ਉਹਦੀਆਂ ਨਸਾਂ ਦੀ ਸੋਜ ਤੇ ਜੋੜਾਂ ਦਾ ਦਰਦ ਜਾਂਦਾ ਰਹੇਗਾ ਖੁਦਾ ਤੁਹਾਨੂੰ ਬਰਕਤ ਬਖਸ਼ੇ ਤੁਸੀਂ ਨੀਚਾ ਕਰਦੇ ਹੋ ਕਿ ਤੁਸੀਂ ਹੁਣ ਚੰਗੇ ਹੋ ਜਾਓਗੇ ਘਰ ਜਾਓ ਤੇ ਚੰਗੇ ਖੁਦਾ ਤੁਹਾਨੂੰ ਬਰਕਤ ਦੇਵੇ ਆਪਣੇ ਰਾਹ ਜਾਓ ਤੇ ਆਖੋ ਪ੍ਰਭੂ ਯਿਸੂ ਤੇਰਾ ਧੰਨਵਾਦ ਤੁਹਾਡਾ ਕੀ ਹਾਲ ਆ ਤੁਸੀਂ ਨੀਚਾ ਕਰਦੇ ਹੋ ਕਿ ਤੁਹਾਨੂੰ ਵੀ ਇਸਤਰੀ ਰੋਗ ਛੱਡ ਜਾਵੇਗਾ ਤੇ ਤੁਸੀਂ ਚੰਗੇ ਹੋ ਜਾਓਗੇ ਜਾਓ ਤੇ ਆਖੋ ਪ੍ਰਭੂ ਤੇਰਾ ਧੰਨਵਾਦ ਤੁਹਾਡਾ ਕੀ ਹਾਲ ਆ ਕਿਉਂ ਮੇਰਿਆ ਮੈਂ ਤੁਹਾਡਾ ਨਾਮ ਜਾਣਦਾ ਹਾਂ ਜਦ ਮੈਂ ਬੈਪਟਿਸਟ ਚਰਚ ਦਾ ਪਾਸਟਰ ਸਾਂ ਟੋਟੇਨ ਡੇਲਾ ਟੋਟੇਨ ਭੈਣ ਡੇਲਾ ਟੋਟੇਨ ਹੁਣ ਤੁਸੀਂ ਪਿੱਠ ਦੇ ਨੁਕਸ ਤੋਂ ਦੁੱਖ ਪਾ ਰਹੀ ਹੋ ਇਹ ਠੀਕ ਹੋ ਜਾਵੇਗਾ ਤੁਸੀਂ ਨੇਚਾ ਕਰਦੇ ਹੋ ਕਿ ਉਹ ਤੁਹਾਨੂੰ ਚੰਗਾ ਕਰ ਦੇਵੇਗਾ ਤੁਹਾਨੂੰ ਯਾਦ ਆ ਕਿ ਕੁਝ ਸਾਲ ਪਹਿਲਾਂ ਉੱਥੇ ਮਿਲਟਾਊਨ ਬੈਪਟਿਸਟ ਚਰਚ ਵਿੱਚ ਕੀ ਹੋਇਆ ਸੀ ਤੇ ਉਹ ਅੱਜ ਵੀ ਉਹ ਹੀ ਖੁਦਾ ਆ ਮੇਰੀ ਭੈਣ ਖੁਦਾ ਤੁਹਾਨੂੰ ਬਰਕਤ ਬਖਸ਼ੇ ਜਾਰਜ ਰਾਈਟ ਤੂੰ ਕਿੱਥੇ ਆ ਤੁਹਾਨੂੰ ਯਾਦ ਆ ਮੇਰਿਆ ਕਿੰਜ ਤੁਸੀਂ ਨੇਚਾ ਕਰਦੇ ਹੋ ਕਿ ਜੇ ਮੈਂ ਇਸ ਮਸਾਂ ਦੇ ਨਾਲ ਤੁਹਾਡੇ ਉੱਤੇ ਹੱਥ ਧਰੇ ਤੁਸੀਂ ਨੇਚਾ ਕਰਦੇ ਹੋ ਕਿ ਤੁਸੀਂ ਚੰਗੇ ਹੋ ਜਾਓਗੇ ਇੱਥੇ ਆਓ ਯਿਸੂ ਮਸੀਹ ਦੇ ਨਾਮ ਵਿਚ ਕਾਸ਼ ਕਿ ਉਹ ਚੰਗੀ ਹੋ ਜਾਵੇ ਆਮੀਨ ਨੇਚਾ ਰੱਖੋ ਠੀਕ ਆ ਭਾਈ ਕਿ ਤੁਸੀਂ ਸਭ ਆਪਣੇ ਸਾਰੇ ਦਿਲ ਨਾਲ ਨੇਚਾ ਕਰਦੇ ਹੋ ਹੁਣ ਕਿੰਨਾ ਚੰਗਾ ਇਹ ਪੁਰਾਣੀਆਂ ਯਾਦਾਂ ਨੂੰ ਲਿਆਉਂਦਾ ਆ ਉਸ ਇਸਤਰੀ ਨੂੰ ਵੇਖਣਾ ਮੈਂ ਉਹਦੇ ਨਾਂ ਬਾਰੇ ਸੋਚ ਨਹੀਂ ਸਕਦਾ ਤਦ ਵੀ ਪਰ ਮੈਂ ਟੋਟਨ ਇਹ ਠੀਕ ਆ ਓ ਹਾਂ ਜੀ ਉਹਦੀ ਕੁੜੀ ਬਰਡੀ ਸੀ ਇਹ ਠੀਕ ਆ ਇਹ ਬਿਲਕੁਲ ਠੀਕ ਆ ਇਹ ਨਾ ਸੋਚੋ ਕਿ ਮੈਂ ਆਪੇ ਤੋਂ ਬਾਹਰ ਹਾਂ ਮੈਂ ਤਾਂ ਇੱਕ ਕਿਸਮ ਨਾਲ ਥੋੜਾ ਜਿਹਾ ਤੁਸੀਂ ਜਾਣਦੇ ਹੋ ਇਹ ਤਾਂ ਇੱਕ ਕਿਸਮ ਨਾਲ ਮੈਂ ਇਹਦੀ ਵਿਆਖਿਆ ਨਹੀਂ ਕਰ ਸਕਦਾ ਹਾਂ ਪਰ ਇਸਤਰੀ ਤੇਰੀ ਪਿੱਠ ਦਾ ਨੁਕਸ ਜਾਂਦਾ ਰਿਹਾ ਆ ਜਾ ਤੇ ਪ੍ਰਭੂ ਦੀ ਵਡਿਆਈ ਕਰ ਅਤੇ ਆਖ ਪ੍ਰਭੂ ਤੇਰਾ ਧੰਨਵਾਦ ਹੋਵੇ ਤੁਸੀਂ ਨੇਚਾ ਕਰਦੇ ਹੋ ਕਿ ਤੁਹਾਡੇ ਦਿਲ ਦੀ ਤਕਲੀਫ ਵੀ ਜਾਂਦੀ ਰਹੇਗੀ ਜਾਓ ਤੇ ਆਨੰਦ ਮਾਣੋ ਅਤੇ ਆਖੋ ਪ੍ਰਭੂ ਯਿਸੂ ਤੇਰਾ ਧੰਨਵਾਦ ਇਹਨੂੰ ਮੰਨੋ ਠੀਕ ਆ ਹੁਣ ਨੇਚਾ ਕਰੋ ਸ਼ੱਕ ਨਾ ਕਰੋ ਆਓ ਇਸਤਰੀ ਕਿ ਤੁਸੀਂ ਆਪਣੇ ਸਾਰੇ ਦਿਲ ਨਾਲ ਵਿਸ਼ਵਾਸ ਕਰਦੇ ਹੋ ਤੁਹਾਡੇ ਨਾਲ ਕਈ ਨੁਕਸਾਨ ਤੁਹਾਡੇ ਲੱਕ ਵਿੱਚ ਵੀ ਨੁਕਸਿਆ ਤੁਸੀਂ ਨੇਚਾ ਕਰਦੇ ਹੋ ਕਿ ਖੁਦਾ ਤੁਹਾਨੂੰ ਚੰਗਿਆ ਕਰ ਦੇਵੇਗਾ ਠੀਕ ਆ ਜਾਓ ਆਨੰਦ ਮਾਣਦੇ ਹੋਏ ਉਹ ਇਹ ਤਾਂ ਉਹ ਹੈ ਜੋ ਕਿ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਕਰਾਉਂਦਾ ਹੈ ਪ੍ਰਭੂ ਦਾ ਧੰਨਵਾਦ ਕਰੋ ਭੈਣ ਖੁਦਾ ਤੁਹਾਨੂੰ ਬਰਕਤ ਬਖਸ਼ੇ ਓਏ ਪੁੱਤਰਾ ਤੁਸੀਂ ਨੇਚਾ ਕਰਦੇ ਹੋ ਕਿ ਖੁਦਾ ਉਸ ਬੱਚੇ ਦੀ ਪਰੇਸ਼ਾਨੀ ਨੂੰ ਚੰਗਿਆ ਕਰਕੇ ਤੇ ਇਹਨੂੰ ਠੀਕ ਕਰੇਗਾ ਤੁਸੀਂ ਇਹਦੀ ਨੇਚਾ ਕਰਦੇ ਹੋ ਠੀਕ ਆ ਓਏ ਮਿੱਤਰਾ ਮੈਨੂੰ ਆਪਣਾ ਹੱਥ ਮਿਲਾਉਣ ਦੇ ਪਿਆਰੇ ਖੁਦਾ ਇਸ ਬੁਰੀ ਚੀਜ਼ ਨੂੰ ਇਸ ਮੁੰਡੇ ਤੋਂ ਦੂਰ ਕਰ ਤੇ ਕਾਸ਼ ਕਿ ਉਹ ਜਿਉਂਦਾ ਰਹੇ ਤੇ ਠੀਕ ਹੋ ਜਾਏ ਯਿਸੂ ਦੇ ਨਾਮ ਵਿਚ ਆਮੀਨ ਭਾਈ ਜੀ ਖੁਦਾ ਤੁਹਾਨੂੰ ਬਰਕਤ ਬਖਸ਼ੇ ਤੁਸੀਂ ਇਹਦੀ ਨੇਚਾ ਕਰਦੇ ਹੋ ਕਿ ਤੁਸੀਂ ਨਹੀਂ ਕਰਦੇ ਅਤੇ ਠੀਕ ਹੋ ਜਾਓ ਜ਼ਰਾ ਵੀ ਸ਼ੱਕ ਨਾ ਕਰੋ ਬੜੇ ਹੀ ਨੌਜਵਾਨ ਨੂੰ ਦਿਲ ਦਾ ਨੁਕਸ ਤੁਸੀਂ ਨੇਚਾ ਕਰਦੇ ਹੋ ਕਿ ਖੁਦਾ ਤੁਹਾਨੂੰ ਚੰਗਿਆ ਕਰੇਗਾ ਜਾਓ ਤੇ ਆਖੋ ਪ੍ਰਭੂ ਤੇਰਾ ਧੰਨਵਾਦ ਮੈਨੂੰ ਚੰਗਾ ਕਰਨ ਲਈ ਤੁਸੀਂ ਨੇਚਾ ਕਰਦੇ ਹੋ ਕਿ ਖੁਦਾ ਪੇਟ ਦੇ ਨੁਕਸ ਨੂੰ ਵੀ ਚੰਗਿਆ ਕਰਕੇ ਤੇ ਤੁਹਾਨੂੰ ਤੰਦਰੁਸਤ ਬਣਾਵੇਗਾ ਜਾਓ ਤੇ ਆਨੰਦ ਮਾਣੋ ਅਤੇ ਆਖੋ ਪ੍ਰਭੂ ਤੇਰਾ ਧੰਨਵਾਦ ਹੋਵੇ। ਉਹ ਅਜੇ ਵੀ ਪਰਮੇਸ਼ੁਰ ਆ ਕਿ ਉਹ ਨਹੀਂ ਆ, ਬਸ ਇੱਕ ਚੀਜ਼ ਤੁਸੀਂ ਕਰਨੀ ਆ, ਸਿਰਫ ਨੇਚਾ ਕਰੋ ਕਿ ਇਹ ਠੀਕ ਨਹੀਂ ਆ।
ਇਹ
ਤੁਸੀਂ ਆਖਰੀ ਦਿਨਾਂ ਵਿਚ ਮਨੁੱਖ ਦੇ ਪੁੱਤਰ ਵਿਚ ਨੇਚਾ ਕਰਦੇ ਹੋ। ਕੁਝ ਮਿੰਟ ਪਹਿਲਾਂ ਇੱਥੇ ਕੁਝ ਹੋਇਆ ਸੀ ਤੇ ਲੱਭਣ ਦਾ ਯਤਨ ਕਰ ਰਿਹਾ ਸਾਂ ਕਿ ਕਿੱਥੇ ਸੀ, ਕਿਸੇ ਦੇ ਕੋਲ ਨੇਚਾ ਸੀ ਤੇ ਕੁਝ ਕੀਤਾ ਸੀ। ਜਾਂ ਹੋ ਸਕਦਾ ਆ ਕਿ ਮੈਂ ਉਹਨੂੰ ਅਗਲੇ ਐਤਵਾਰ ਲਵਾਂਗਾ ਜਾਂ ਜਦੋਂ ਮੈਂ ਲੈ ਸਕਦਾ ਹਾਂ। ਕੀ ਤੁਸੀਂ ਹੋ ਉੱਥੇ? ਇਹ ਫੇਰ ਦੁਬਾਰਾ ਹੈ, ਤੁਸੀਂ ਆਪਣਾ ਹੱਥ ਉਤਾਂਹ ਚੁੱਕਿਆ ਹੈ ਕਿ ਤੁਸੀਂ ਨੇਚਾ ਕਰਦੇ ਹੋ ਕਿ ਖੁਦਾ ਉਸ ਦਿਲ ਦੀ ਬਿਮਾਰੀ ਨੂੰ ਵੀ ਚੰਗਿਆ ਕਰ ਸਕਦਾ ਹੈ, ਤੁਹਾਨੂੰ ਤੰਦਰੁਸਤ ਕਰ ਸਕਦਾ ਹੈ, ਤੁਹਾਡੀ ਬੇਟੀ ਨੂੰ ਵੀ ਉੱਥੇ ਬਾਹਰ ਚੰਗਿਆ ਕਰ ਸਕਦਾ ਹੈ। ਤੁਸੀਂ ਇਹ ਨੇਚਾ ਕਰਦੇ ਹੋ, ਸ਼੍ਰੀਮਤੀ ਨੈਫ, ਤੁਸੀਂ ਨੇਚਾ ਕਰਦੇ ਹੋ ਕਿ ਖੁਦਾ ਲਿਓਨੈਫ, ਮੈਂ ਤੁਹਾਨੂੰ ਨਹੀਂ ਜਾਣਦਾ ਪਰ ਇਹੋ ਹੀ ਤੁਸੀਂ ਹੋ। ਤੁਹਾਨੂੰ ਦਿਲ ਦੀ ਬਿਮਾਰੀ ਆ ਤੇ ਤੁਹਾਡੀ ਛੋਟੀ ਬੱਚੀ ਨੂੰ ਗੁਰਦਿਆਂ ਦਾ ਨੁਕਸਾ, ਤੁਸੀਂ ਨੇਚਾ ਕਰਦੇ ਹੋ ਕਿ ਉਹ ਚੰਗੀ ਹੋ ਜਾਵੇਗੀ। ਤੁਹਾਡੀ ਨੇਚਾ ਤੁਹਾਨੂੰ ਚੰਗੀਆਂ ਕਰਦੀ ਆ। ਆਪਣੇ ਸਾਰੇ ਦਿਲ ਨਾਲ ਨੇਚਾ ਕਰੋ। ਤੁਸੀਂ ਪਿਛਾਂ ਜੋ ਕਿ ਪੂਲ ਵਿਚ ਹੋ ਤੇ ਉੱਥੇ ਪਿਛਾਂ ਪੇਟ ਦੀ ਬਿਮਾਰੀ ਦੇ ਨਾਲ ਖੜੇ ਹੋ, ਯਿਸੂ ਮਸੀਹ ਤੁਹਾਨੂੰ ਚੰਗੀਆਂ ਕਰਦਾ ਆ। ਤੁਸੀਂ ਨੇਚਾ ਕਰਦੇ ਹੋ, ਉਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ। ਆਓ ਹੁਣ ਅਸੀਂ ਇੱਕ ਦੂਜੇ ਦੇ ਉੱਤੇ ਆਪਣੇ ਹੱਥ ਧਰੀਏ। ਉਸ ਘੜੀ ਦੇ ਬਾਰੇ ਸੋਚੋ ਜਿੱਥੇ ਅਸੀਂ ਹਾਂ, ਸਮੇਂ ਦੇ ਬਾਰੇ ਸੋਚੋ, ਸੋਚੋ ਕਿ ਅਸੀਂ ਯਿਸੂ ਮਸੀਹ ਦੀ ਹਜ਼ੂਰੀ ਵਿਚ ਹਾਂ, ਪਰਮੇਸ਼ੁਰ ਦੇ ਪੁੱਤਰ ਦੇ। ਉਹਨੇ ਵਾਅਦਾ ਕੀਤਾ ਹੈ ਕਿ ਉਹ ਇਹ ਆਖਰੀ ਦਿਨਾਂ ਵਿਚ ਕਰੇਗਾ। ਮੈਂ ਇਹਨਾਂ ਰੁਮਾਲਾਂ ਤੇ ਹੱਥ ਧਰੇ ਹਨ। ਪਿਆਰੇ ਖੁਦਾ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇਹਨਾਂ ਰੁਮਾਲਾਂ ਨੂੰ ਲੋਕਾਂ ਦੇ ਸਰੀਰਾਂ ਦੀ ਚੰਗਾਈ ਦੇ ਲਈ ਬਰਕਤ ਦੇਵੇਂਗਾ, ਯਿਸੂ ਮਸੀਹ ਦੇ ਨਾਮ ਦੇ ਦੁਆਰਾ। ਹੁਣ ਤੁਹਾਡੇ ਹੱਥ ਇੱਕ ਦੂਜੇ ਉੱਤੇ ਧਰੇ ਹੋਏ, ਤੁਹਾਡੇ ਵਿਚੋਂ ਹਰੇਕ ਯਿਸੂ ਮਸੀਹ ਦੀ ਦੇਹ ਆ ਗਿਆ। ਉਹ ਇਹ ਪਵਿੱਤਰ ਆਤਮਾ ਜਿਹਨੇ ਵਾਅਦਾ ਕੀਤਾ ਹੈ ਦਿਲਾਂ ਦੇ ਭੇਦ ਪ੍ਰਗਟ ਕਰਨ ਦੇ ਲਈ, ਇਹਨਾਂ ਚੀਜ਼ਾਂ ਨੂੰ ਕਰਨ ਲਈ, ਉਹ ਤੁਹਾਡੇ ਅੰਦਰ ਆ। ਤੁਸੀਂ ਉਹਦਾ ਹਿੱਸਾ ਹੋ ਤੇ ਉਹ ਤੁਹਾਡਾ ਹਿੱਸਾ ਹੈ। ਹੁਣ ਉਹਨੇ ਇਹ ਆਖਿਆ ਆ, ਨੇਚਾਵਾਨਾਂ ਦੇ ਦਰਮਿਆਨ ਇਹ ਨਿਸ਼ਾਨ ਹੋਣਗੇ, ਉਹ ਤੁਸੀਂ ਹੋ। ਜੇ ਉਹ ਬਿਮਾਰਾਂ ਉੱਤੇ ਹੱਥ ਧਰਨਗੇ ਉਹ ਚੰਗੇ ਹੋ ਜਾਣਗੇ। ਹੁਣ ਸਿਰਫ ਆਪਣੇ ਲਈ ਹੀ ਪ੍ਰਾਰਥਨਾ ਨਾ ਕਰੋ ਤੇ ਉਹਦੇ ਲਈ ਪ੍ਰਾਰਥਨਾ ਕਰੋ ਜਿਹਦੇ ਉੱਤੇ ਤੁਸੀਂ ਆਪਣੇ ਹੱਥ ਧਰੇ ਹਨ, ਕਿਉਂਕਿ ਉਹ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਨ। ਹੁਣ ਆਓ ਇਕੱਠੇ ਪ੍ਰਾਰਥਨਾ ਕਰੀਏ। ਕਾਸ਼ ਕਿ ਇਸ ਇਮਾਰਤ ਵਿਚ ਇੱਕ ਵੀ ਕਮਜ਼ੋਰ ਮਨੁੱਖ ਨਾ ਹੋਵੇ। ਅਸੀਂ ਕਿਉਂ ਹੋਰ ਉਡੀਕ ਕਰੀਏ? ਮੇਰੇ ਪਿਆਰੇ ਭਾਈ ਜੀ ਤੇ ਭੈਣ ਜੀ, ਇੱਥੇ ਤਾਂ ਪਵਿੱਤਰ ਆਤਮਾ ਹੈ, ਖੁਦਾ ਠੀਕ ਇੱਥੇ, ਉਹ ਹੀ ਚੀਜ਼ ਜਿਹਦੇ ਬਾਰੇ ਵਿਚ ਅਸੀਂ ਗੱਲਬਾਤ ਕੀਤੀ ਆ। ਪਿਆਰੇ ਯਿਸੂ, ਅਸੀਂ ਤੇਰੀ ਹਜ਼ੂਰੀ ਦੀ ਪਛਾਣ ਕਰ ਰਹੇ ਹਾਂ। ਤੂੰ ਉਸ ਛੋਟੀ ਬੱਚੀ ਨੂੰ ਉਸ ਦਿਨ ਫੇਰ ਜੀਵਨ ਬਖਸ਼ਿਆ ਜਦ ਕਿ ਇਹ ਮਰ ਗਈ ਸੀ, ਨੇਚਾ ਦੀ ਪ੍ਰਾਰਥਨਾ ਦੇ ਦੁਆਰਾ। ਪਿਆਰੇ ਖੁਦਾ, ਇੱਥੇ ਬਹੁਤ ਸਾਰੇ ਹਨ ਜਿਨ੍ਹਾਂ ਤੱਕ ਅਸੀਂ ਪਹੁੰਚ ਨਹੀਂ ਸਕੇ, ਸਮਾਂ ਬੀਤ ਰਿਹਾ ਹੈ, ਪਰ ਉਹਨਾਂ ਨੇ ਆਪਣੇ ਹੱਥ ਇੱਕ ਦੂਜੇ ਦੇ ਉੱਤੇ ਧਰੇ ਹੋਏ ਹਨ, ਉਹ ਨੇਚਾਵਾਨ ਹਨ। ਅਸੀਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਵਿਚ ਬੈਠੇ ਹੋਏ ਹਾਂ, ਜੋ ਕਿ ਮੁਰਦਿਆਂ ਵਿਚੋਂ ਜੀ ਉੱਠਿਆ ਹੈ, ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ। ਸ਼ੈਤਾਨ, ਤੂੰ ਹਾਰਿਆ ਹੋਇਆ ਆ, ਯਿਸੂ ਮਸੀਹ ਨੇ ਤੈਨੂੰ ਹਰਾ ਦਿੱਤਾ। ਉਹ ਮੁਰਦਿਆਂ ਵਿਚੋਂ ਜੀ ਉੱਠਿਆ ਆ ਤੇ ਅੱਜ ਰਾਤ ਸਾਡੇ ਦਰਮਿਆਨ ਖੜਾ ਆ ਤੇ ਅੰਤ ਦੇ ਦਿਨਾਂ ਦੇ ਸੰਦੇਸ਼ ਨੂੰ ਸਾਬਤ ਕਰ ਰਿਹਾ ਹੈ। ਇਹਨਾਂ ਲੋਕਾਂ ਵਿਚੋਂ ਬਾਹਰ ਆ ਜਾ, ਯਿਸੂ ਮਸੀਹ ਦੇ ਨਾਮ ਵਿਚ ਉਹਨਾਂ ਨੂੰ ਛੱਡ ਦੇ। ਮੇਰੇ ਨਾਮ ਵਿਚ ਉਹ ਭੂਤਾਂ ਨੂੰ ਕੱਢਣਗੇ। ਬਾਹਰ ਕੱਢਿਆ ਗਿਆ ਹੈ, ਯਿਸੂ ਮਸੀਹ ਦੇ ਨਾਮ ਵਿਚ ਇਸ ਮੰਡਲੀ ਨੂੰ ਛੱਡ ਦੇ। ਤੁਹਾਡੇ ਵਿਚੋਂ ਹੁਣ ਹਰੇਕ ਜਿਹੜਾ ਕਿ ਆਪਣੀ ਚੰਗਾਈ ਨੂੰ ਕਬੂਲ ਕਰਦਾ ਹੈ ਆਪਣੇ ਪੈਰਾਂ ਤੇ ਖੜਾ ਹੋ ਜਾਏ। ਹਰੇਕ ਜੋ ਚੰਗਾਈ ਨੂੰ ਕਬੂਲ ਕਰਦਾ ਹੈ ਆਪਣੇ ਪੈਰਾਂ ਤੇ ਖੜਾ ਹੋ ਜਾਏ, ਆਪਣੇ ਹੱਥ ਉਤਾਂਹ ਉਠਾ ਕੇ ਤੇ ਉਹਦੀ ਉਸਤਤ ਤੇ ਵਡਿਆਈ ਕਰੇ। ਹੁਣ ਮੈਂ ਆਪਣੀ ਚੰਗਾਈ ਨੂੰ ਕਬੂਲ ਕਰਦਾ ਹਾਂ, ਇਹ ਖੁਦਾ ਨੂੰ ਆਖੋ। ਮੈਂ ਹੁਣ ਆਪਣੀ ਚੰਗਾਈ ਕਬੂਲ ਕਰਦਾ ਹਾਂ, ਤੂੰ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਮਸੀਹ ਹੈ। ਮੈਂ ਹੁਣ ਤੇਰੀ ਨੇਚਾ ਕਰਦਾ ਹਾਂ, ਮੇਰੀ ਬੇਪ੍ਰਤੀਤੀ ਦਾ ਇਲਾਜ ਕਰ। ਆਮੀਨ।
Sinners slain, give him glory, all ye people, for his blood has washed away each stain. Don't you love him? Let's praise him.
ਹਰੇਕ ਆਪਣੇ ਹੱਥ ਉਠਾ ਕੇ ਉਹਦੀ ਉਸਤਤ ਕਰੋ, ਜਦ ਕਿ ਭਾਈ ਸਾਨੂੰ ਹੁਣ ਬਰਖਾਸਤ ਕਰਨ ਲਈ ਆਉਂਦਾ ਹੈ।